ਮਨ ਹੈ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀਜੇ ਬੰਦੇ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਦੂਤ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦਾ ਤੇ ਇੱਥੇ ਹਿਸਾਬ ਹੀ ਨਹੀਂ ਕਿੱਥੇ ਤੱਕ ਬੈਠੇ ਕਿੰਨੇ ਕੁ ਬੈਠੇ ਹੋ ਕੋਈ ਗਿਣਤੀ ਨਹੀਂ ਪਰ ਫਤਿਹ ਢਿੱਲੀ ਆਈ ਹੈ ਫਿਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਰਲ ਮਿਲ ਬੈਠਣ ਦਾ ਸਤਸੰਗਤ ਕਰਨ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਮਿਲੇ ਹੁਣ ਜਿਹੜੇ ਬਹੁਤਾ ਹੀ ਲੇਟ ਆਏ ਨੇ ਉਹਨਾਂ ਨੂੰ ਏਦਾਂ ਹੀ ਬਹਿਣਾ ਪੈਣਾ ਰਸਤਾ ਵੀ ਸਾਰਾ ਬੰਦ ਹੈ ਆਉਣ ਵਾਲੇ ਜਿਹੜੇ ਨੇ ਹੁਣ ਰਸਤੇ ਵਿੱਚ ਹੀ ਬੈਠੀ ਜਾਓ ਪਹਿਰੇਦਾਰ ਵੀ ਬਹਿ ਜਾਓ ਆਉਣ ਵਾਲੀ ਸੰਗਤ ਵੀ ਉੱਥੇ ਹੀ ਟਿਕ ਜਾਏ ਧਿਆਨ ਰੱਖਿਓ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠਣ ਪਹਿਰੇਦਾਰ ਪੰਜ ਚਾਰ ਪਿੱਛੇ ਚਲੇ ਜਾਣ ਸੰਗਤ ਨੂੰ ਆਰਾਮ ਨਾਲ ਟਿਕਾ ਨਾਲ ਬਿਠਾਓ ਵੱਡੀ ਗਿਣਤੀ ਵਿੱਚ ਆਪ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸ਼ਮੂਲੀਅਤ ਕਰ ਰਹੇ ਹੋ ਸਾਡੇ ਸਾਰਿਆਂ ਦੇ ਵੱਡੇ ਭਾਗ ਹਨ ਸਤਿਗੁਰੂ ਮਿਹਰ ਕਰਨ ਗੁਰਸਿੱਖ ਭੈਣ ਭਰਾ ਆਪਾਂ ਸਾਰੇ ਇਕੱਠੇ ਹੋ ਕੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਗੁਰੂ ਦੇ ਪੁੱਤਰ ਬਣ ਕੇ ਗੁਰੂ ਜੀ ਦੀਆਂ ਧੀਆਂ ਪੁੱਤਰ ਬਣ ਕੇ ਸਤਿਗੁਰੂ ਜੀ ਦੇ ਗੁਣ ਗਾਈਏ ਤਾਂ ਜੋ ਗਾਉਂਦਿਆਂ ਗਾਉਂਦਿਆਂ ਕੁਛ ਸਾਡੇ ਹਿਰਦੇ ਵਿੱਚ ਵਸ ਜਾਏ ਜੋ ਸੁਣਾਉਂਦੇ ਹਾਂ ਉਹ ਸਾਡੇ ਵੀ ਪੱਲੇ ਪੈ ਜਾਏ ਹਿਰਦੇ ਵਿੱਚ ਉਹਨੂੰ ਸੰਭਾਲ ਸਕੀਏ ਜੋ ਸੁਣਦੇ ਹੋ ਸੁਣਾਉਣ ਵਾਲੇ ਸੁਣਨ ਵਾਲੇ ਭਲਾ ਤਾਂ ਹੀ ਹੈ ਕੱਲ ਅਰਜ ਕੀਤੀ ਸੀ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਭਰਮ ਕਥ ਹੁਣ ਜਦੋਂ ਬੰਦਾ ਇੱਦਾਂ ਗਾ ਰਿਹਾ ਹੁੰਦਾ ਹੈ ਜਾਂ ਰਲ ਕੇ ਆਪਾਂ ਇੱਦਾਂ ਬੈਠੇ ਹਾਂ ਤੇ ਵੇਖਣ ਵਾਲਾ ਤੇ ਕਹਿੰਦਾ ਬੜੇ ਗੁਰਸਿੱਖ ਨੇ ਜੀ ਬੱਲੇ ਬੱਲੇ ਜੇ ਹੁਣ ਇਸ ਵੇਲੇ ਆਪਾਂ ਨੂੰ ਕੋਈ ਵੇਖੇ ਕੋਈ ਨਵਾਂ ਹੀ ਆ ਜੇ ਕੋਈ ਗੋਰਾ ਹੋਵੇ ਕਿਸੇ ਹੋਰ ਧਰਮ ਦਾ ਮਜ਼ਹਬ ਦਾ ਹੈ ਜਿਹਨੇ ਕਦੇ ਵੇਖਿਆ ਹੀ ਨਹੀਂ ਤੇ ਉਹ ਤੇ ਇਹ ਕਹੇਗਾ ਵੀ ਇਹੋ ਜਿਹੀ ਕੌਮ ਜਿਹੜੇ ਇੱਦਾਂ ਬੈਠੇ ਟਿਕ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਨੇ ਕਿਸੇ ਦੇ ਸਾਹ ਦੇ ਲੈਣ ਦੀ ਆਵਾਜ਼ ਨਹੀਂ ਆਉਂਦੀ ਇਹਨਾਂ ਦੇ ਨਿਆਣੇ ਵੀ ਨਹੀਂ ਰੋਂਦੇ ਟਿਕ ਕੇ ਬੈਠਦੇ ਨੇ ਹੁਣ ਇਹ ਤੇ ਸਾਡਾ ਬਾਹਰੀ ਰੂਪ ਹੈ ਨਾ ਇਹ ਸਾਡਾ ਪ੍ਰਗਟ ਚਿੱਤਰ ਹੈ ਚਿੱਤਰ ਗੁਪਤ ਸੁਣਿਆ ਤੁਸੀਂ ਚਿੱਤਰ ਗੁਪਤ ਵੀ ਇੱਕ ਕਹਿੰਦੇ ਖੱਬੇ ਮੋਢੇ ਤੇ ਬੈਠਾ ਇੱਕ ਸੱਜੇ ਤੇ ਬੈਠਾ ਇੱਦਾਂ ਕਹਿੰਦੇ ਸੁਣਿਆ ਨਾ ਆਪਾਂ ਬਚਪਨ ਚ ਇੱਦਾਂ ਹੀ ਸੁਣਦੇ ਰਹੇ ਇਹ ਚਿੱਤਰ ਗੁਪਤ ਨੂੰ ਪੁੱਠਾ ਕਰ ਦਿਓ ਚਿੱਤਰ ਗੁਪਤ ਨੂੰ ਪੁੱਠਾ ਕਰੋ ਕੀ ਬਣ ਗਿਆ ਗੁਪਤ ਚਿੱਤਰ ਗੁਪਤ ਚਿੱਤਰ ਬਣ ਗਿਆ ਇੱਕ ਤੇ ਆਹ ਮੇਰਾ ਜਿਹੜਾ ਤੁਹਾਨੂੰ ਦਿਸਦਾ ਮੇਰਾ ਤਨ ਇਹ ਕੀ ਹੈ ਇਹ ਪ੍ਰਗਟ ਚਿੱਤਰ ਹੈ ਤੁਹਾਡਾ ਮੈਨੂੰ ਦਿਸਦਾ ਇੱਦਾਂ ਬੈਠਿਆਂ ਦਾ ਇਹ ਪ੍ਰਗਟ ਚਿੱਤਰ ਹੈ ਸਾਡਾ ਸਾਰਿਆਂ ਦਾ ਤਨ ਮੇਰੇ ਅੰਦਰ ਕੀ ਹੈ ਮੇਰੇ ਵਿਚਾਰ ਕਿੱਦਾਂ ਦੇ ਨੇ ਉਹ ਹੈ ਮਨ ਤਨ ਪ੍ਰਗਟ ਚਿੱਤਰ ਹੈ ਤੇ ਮਨ ਮੇਰਾ ਗੁਪਤ ਚਿੱਤਰ ਹੈ ਤੁਹਾਡਾ ਮਨ ਗੁਪਤ ਚਿੱਤਰ ਹੈ ਤੇ ਕਿਰਪਾ ਹੋ ਜਾਏ ਸੱਚੇ ਪਾਤਸ਼ਾਹ ਦੀ ਜਿਵੇਂ ਅਸੀਂ ਅੱਜ ਬਾਹਰੋਂ ਇੱਦਾਂ ਸ਼ਾਂਤ ਹਾਂ ਮਹਾਰਾਜ ਕਿਰਪਾ ਕਰ ਦੇਣ ਜਿਹੜੀ ਉੱਥਲ ਪੁੱਥਲ ਅੰਦਰ ਮੱਚੀ ਹੋਈ ਹੈ ਜਿਵੇਂ ਬਾਹਰਲਾ ਚਿੱਤਰ ਅੱਜ ਤਨ ਐਂ ਟਿਕ ਕੇ ਜੇ ਬੈਠਾ ਹੈ ਕਿੰਨਾ ਆਨੰਦ ਨਾਲ ਬੈਠਾ ਹੈ ਕਿਤੇ ਸਾਡਾ ਅੰਦਰਲਾ ਚਿੱਤਰ ਵੀ ਟਿਕ ਜੇ ਆਖੋ ਸਤਨਾਮ ਹਾਂ ਹੁਣ ਗੱਲ ਸਮਝਿਓ ਜਿਵੇਂ ਅਸੀਂ ਬਾਹਰੋਂ ਸੋਹਣੇ ਪਏ ਲੱਗਦੇ ਹਾਂ ਇਹ ਸੱਚ ਹੈ ਕਿ ਜਿੰਨਾ ਗੁਰੂ ਦਾ ਸਿੰਘ ਫੱਪਦਾ ਇੰਨੀ ਫੱਪ ਨਹੀਂ ਕਿਸੇ ਜਦੋਂ ਦਸਤਾਰ ਬੰਨਦਾ ਹੈ ਕੇਸ ਵਾਲ ਆਪਣੇ ਸਵਾਰਦਾ ਹੈ ਚੰਗੀ ਤਰ੍ਹਾਂ ਸਵਾਰ ਕੇ ਦਸਤਾਰ ਬੰਨਦਾ ਹੈ। ਰੰਗ ਨੀਲਾ ਹੈ, ਚਿੱਟਾ ਹੈ, ਕਾਲਾ ਹੈ, ਕੇਸਰੀ, ਜਿਹੜਾ ਮਰਜ਼ੀ ਬੰਨਦਾ ਹੈ। ਭਾਵੇਂ ਉਹ ਪੱਗ ਗੋਲ ਬੰਨ ਲਵੇ, ਭਾਵੇਂ ਦਮਾਲਾ ਸਜਾ ਲਵੇ, ਭਾਵੇਂ ਤਿੱਖੀ ਪੱਗ ਬੰਨ ਲਏ, ਭਾਵੇਂ ਜਿੱਦਾਂ, ਚਲੋ ਦਿਲ ਕਰਦਾ ਤੈਨੂੰ ਕਿਵੇਂ ਸੋਹਣੀ ਲੱਗਦੀ ਹੈ, ਬੰਨ ਲੈ। ਗੁਰੂ ਦਾ ਸਿੰਘ ਦਸਤਾਰ ਦਮਾਲਾ ਦਾੜਾ ਪ੍ਰਕਾਸ਼ ਹੋਵੇ, ਜਿਹੋ ਜਿਹਾ ਮਿਲਦਾ ਤੇਲ ਭਾਵੇਂ ਸਰੋਂ ਦਾ ਹੀ ਲਾ ਲਵੇ, ਲਾਵੇ ਜ਼ਰੂਰ, ਕਿਉਂਕਿ ਜੇ ਦਿੱਤਾ ਇਹਨੂੰ ਸਾਂਭ ਕੇ ਵੀ ਰੱਖਣਾ ਹੈ, ਇਹਨੂੰ ਸੰਭਾਲਣਾ ਵੀ ਹੈ ਨਾ। ਦਾੜਾ ਵਾਹਿਆ ਹੋਵੇ, ਕੰਘਾ ਜਦੋਂ ਕੇਸਾਂ ਨੂੰ ਮਾਰਦਾ ਉਦੋਂ ਦਾੜਾ ਵੀ ਚੰਗੀ ਤਰ੍ਹਾਂ ਵਾਹ ਲੈ, ਫਿਰ ਦਸਤਾਰ ਬੰਨ ਲੈ, ਕੱਪੜਾ ਉਹੀ ਹੈ, ਥੋੜਾ ਸਵਾਰ ਕੇ ਬੰਨ ਲੈ, ਕੱਪੜਾ ਉਹੀ ਹੈ, ਸੋਹਣਾ ਲੱਗਦਾ ਫਿਰ। ਹੁਣ ਜੇ ਤੁਸੀਂ ਕਹੋਗੇ ਵੀ ਬਹੁਤੇ ਕੀ ਲੋੜ ਹੈ ਜੀ ਫੱਬ ਫੱਬਣ ਦੀ, ਗੱਲ ਇਹ ਨਹੀਂ, ਤੂੰ ਜਦੋਂ ਗੁਰੂ ਦਾ ਸਿੰਘ ਬਾਣੀ ਪੜ੍ਹ ਕੇ ਨਿਤਨੇਮ ਕਰਕੇ ਦਸਤਾਰ ਸਜਾ ਕੇ ਘਰੋਂ ਤੁਰੇਗਾ, ਤੇਰੇ ਵੱਲ ਵੇਖ ਕੇ ਹੋ ਸਕਦਾ ਕੋਈ ਵੀਰ ਦਸਤਾਰ ਬੰਨਣ ਲੱਗ ਜੇ ਵੀ ਕਿੰਨਾ ਸੋਹਣਾ ਲੱਗਦਾ, ਕੋਈ ਭਰਾ ਤੇਰੇ ਵੱਲ ਵੇਖ ਕੇ ਪੱਗ ਬੰਨਣ ਦੀ ਦਿਲ ਕਰ ਸਕਦਾ ਕਿਸੇ ਦਾ ਵੀ ਯਾਰ ਦਾੜੀ ਸੋਹਣੀ ਲੱਗਦੀ ਹੈ, ਮੈਂ ਰੱਖੀ ਹੋਈ ਨਹੀਂ, ਮੈਨੂੰ ਪਤਾ ਹੀ ਨਹੀਂ ਵੀ ਇਹਦੇ ਏਡੀ ਕੁ ਦਾੜੀ ਆਈ ਹੈ, ਇਹਦੇ ਏਡਾ ਦਾੜਾ ਆਇਆ, ਦਾੜੀ ਕਿਸੇ ਦੇ ਦਾੜਾ ਆਉਂਦਾ ਦਾੜਾ, ਵੀ ਮੇਰੇ ਰੱਬ ਨੇ ਪਤਾ ਨਹੀਂ ਦਾੜੀ ਹੈ ਕਿ ਦਾੜਾ ਹੈ, ਪਰ ਜੋ ਹੈ ਵੇਖੀਏ ਤੇ ਸਹੀ ਮੈਂ ਕਿੱਦਾਂ ਦਾ ਲੱਗਦਾ। ਔਰ ਵੇਖ ਕੇ ਵੀ ਕਈਆਂ ਦਾ ਮਨ ਬਦਲ ਜਾਂਦਾ, ਵੇਖ ਕੇ ਵੀ ਕਈਆਂ ਦਾ ਦਿਲ ਕਰਦਾ ਹੈ ਦਸਤਾਰ ਬਦਲ ਲਵੇ, ਦਸਤਾਰ ਬਦਲੇਗਾ ਹੋ ਸਕਦਾ ਕਦੀ ਨਾ ਕਦੀ ਉਹਦਾ ਕਿਰਦਾਰ ਵੀ ਬਦਲ ਜਾਏ। ਪਹਿਲਾਂ ਪ੍ਰਗਟ ਚਿੱਤਰ ਤੇ ਬਦਲੇ, ਫਿਰ ਗੁਪਤ ਚਿੱਤਰ ਵੀ ਬਦਲ ਜਾਏਗਾ। ਕਿਰਦਾਰ ਇਹ ਮਨ ਦੀ ਖੇਡ ਹੈ, ਕਿਰਦਾਰ ਮਨ ਤੇ ਹੈ, ਦਸਤਾਰ ਤਨ ਤੇ ਹੈ, ਕਿਰਦਾਰ ਮਨ ਦਾ ਵਿਸ਼ਾ ਹੈ, ਦਸਤਾਰ ਤਨ ਦਾ ਵਿਸ਼ਾ ਹੈ। ਪਰ ਤਨ ਤੇ ਸੋਹਣੀ ਦਸਤਾਰ ਹੋਵੇ ਤੇ ਮਨ ਵਿੱਚ ਸੋਹਣਾ ਕਿਰਦਾਰ ਭਾਵ ਸੋਹਣੇ ਸੋਹਣੇ ਵਿਚਾਰ ਹੋਣ, ਮਨ ਸੋਹਣਾ ਬਣੇ। ਪਰ ਦਸਤਾਰ ਵੀ ਤੇ ਕਿਰਦਾਰ ਵੀ, ਕਿਰਦਾਰ ਮੀਨਸ ਕਰੈਕਟਰ, ਸੋਹਣਾ ਕਿਰਦਾਰ ਹੋਵੇ, ਸੋਹਣਾ ਕਿਰਦਾਰ ਹੋਵੇ, ਸ਼ੁੱਭ ਵਿਚਾਰ ਹੋਵੇ, ਸੋਹਣੀ ਗੁਫਤਾਰ ਹੋਵੇ। ਗੁਫਤਾਰ ਮਤਲਬ ਗੱਲ ਕਰਨ ਦਾ ਢੰਗ, ਗੱਲ ਕਰਨ ਦਾ ਢੰਗ ਭਾਵ ਕੇ ਗੱਲਬਾਤ ਸੋਹਣੀ, ਇਹ ਨਹੀਂ ਵੀ ਗੱਲ ਗੱਲ ਵਿੱਚ ਗਾਲ ਹੋਵੇ। ਕਈ ਏਦਾਂ ਦੇ ਹੈ ਨਹੀਂ ਸਾਡੇ ਵੀਰ, ਯਾਰ ਗਾਲ ਨਿਕਲ ਜਾਂਦੀ ਨਾ ਕੱਢਿਆ ਘਰ ਧੱਕੇ ਨਾਲ ਹੀ ਨਿਕਲ ਜਾਂਦੀ, ਮੈਨੂੰ ਪਤਾ ਹੀ ਨਹੀਂ ਲੱਗਦਾ। ਗੱਲ ਵਿੱਚ ਜੇ ਗੱਲ ਕਰਦਾ ਤੇ ਗਾਲ ਧੱਕੇ ਨਾਲ ਹੀ ਆ ਜਾਂਦੀ ਹੈ ਵਿੱਚ, ਸਾਡਾ ਇਹ ਸੁਭਾਅ ਜਿਹਾ ਬਣ ਗਿਆ, ਇਹਨੂੰ ਛੱਡੋ, ਹੌਲੀ ਹੌਲੀ ਸੁਭਾਅ ਬਣਾਓ, ਬਦਲੋ। ਸੁੱਤਾ ਪਿਆ ਮਨੁੱਖ ਗਾਲਾਂ ਕੱਢਦਾ, ਸੁਚੇਤ ਨਹੀਂ ਕੱਢਦਾ, ਬੇਹੋਸ਼ ਹੈ ਜਿਹੜਾ ਉਹ ਕੱਢਦਾ। ਸੁਚੇਤ ਹੈ ਜਿਹੜਾ ਉਹ ਕਿਵੇਂ ਗਾਲ ਕੱਢੇਗਾ, ਭਰਾ ਨੂੰ ਭਰਾ ਗਾਲ ਕਿਵੇਂ ਕੱਢ ਲਏਗਾ, ਉਹਦੀ ਭੈਣ ਤੇ ਮੇਰੀ ਭੈਣ ਤੇ ਇੱਕੋ ਹੀ ਹੈ, ਮੈਂ ਇਹਨੂੰ ਹੀ ਗਾਲਾਂ ਕੱਢੀ ਜਾਂਦਾ, ਪਰ ਸੁੱਤਾ ਹੋਇਆ ਕੱਢੇਗਾ। ਪਿਓ ਪੁੱਤ ਨੂੰ ਕਿਵੇਂ ਗਾਲ ਕੱਢ ਲਏਗਾ, ਵੀ ਇਹਦੀ ਭੈਣ ਮੇਰੀ ਧੀ ਲੱਗਦੀ ਹੈ, ਮੈਂ ਕਿਵੇਂ ਕੱਢ ਸਕਦਾ ਆਪਣੇ ਪੁੱਤ ਨੂੰ ਗਾਲ। ਸੁਚੇਤ ਨਹੀਂ ਕੱਢੇਗਾ ਕਦੇਗਾ, ਇਹ ਕੌਣ ਕੱਢਦੇ ਨੇ ਜਿਹੜੇ ਸੁੱਤੇ ਹੋਏ ਮਨੁੱਖ। ਵਿੱਚ ਗੱਲ ਇੱਕ ਹੋਰ ਕਰਦੀ ਹੈ, ਸੁੱਤਾ ਹੋਇਆ ਮਨੁੱਖ ਜਦੋਂ ਜਾਗੇਗਾ ਉਹ ਛੱਡ ਦੇਗਾ, ਉਹ ਹੌਲੀ ਹੌਲੀ ਬੰਦਾ ਬਣ ਗਿਆ ਨਾ, ਜਦੋਂ ਬੰਦਾ ਬਣ ਗਿਆ ਹੌਲੀ ਹੌਲੀ ਆਦਤਾਂ ਮਾੜੀਆਂ ਨੇ ਪੈ ਗਈਆਂ ਨੇ ਆਦਤਾਂ ਬਚਪਨ, ਜਿਵੇਂ ਆਪਾਂ ਨੂੰ ਹੌਲੀ ਹੌਲੀ ਸੁਣ ਸੁਣ ਕੇ ਆਲਾ ਦੁਆਲਾ ਹੀ ਇੱਦਾਂ ਦਾ ਆਦਤ ਪੈ ਗਈ, ਇਹ ਆਦਤ ਛੱਡੀ ਜਾ ਸਕਦੀ ਹੈ। ਜਦੋਂ ਗੁਰੂ ਸਾਹਿਬ ਨੇ ਬੰਦਾ ਬਣਾਉਣਾ ਹੈ ਇਹ ਆਦਤਾਂ ਵੀ ਠੀਕ ਹੋ ਜਾਣਗੀਆਂ, ਪਰ ਦੁੱਖ ਇਸ ਗੱਲ ਦਾ ਹੈ ਬੰਦਾ ਤੇ ਛੱਡੋ, ਇੱਥੇ ਦੁਨੀਆ ਗਾਲਾਂ ਕੱਢਣ ਵਾਲਿਆਂ ਨੂੰ ਬਾਬੇ ਕਹਿੰਦੀ ਹੈ। ਇਹ ਮਹਾਂਪੁਰਸ਼ ਨੇ ਚੇਤਾ ਰੱਖੋ, ਜਿਹੜਾ ਬੰਦਾ ਗਾਲ ਕੱਢਦਾ ਹੈ ਬਾਬਾ ਹੈ, ਉਹ ਗਾਲ ਕੱਢਦਾ ਅੱਗੋਂ ਤੇ ਇਹਦਾ ਮਤਲਬ ਕਲੀਅਰ ਹੈ ਵੀ ਉਹ ਤੇਰੀ ਭੈਣ ਨੂੰ ਆਪਣੀ ਭੈਣ ਨਹੀਂ ਸਮਝਦਾ, ਇਹ ਤੇ ਸੱਚ ਹੋਇਆ, ਫਿਰ ਤਾਂ ਹੀ ਗਾਲ ਕੱਢਦਾ। ਜੇ ਮਾਂ ਦੀ ਗਾਲ ਕੱਢਦਾ ਇਹਦਾ ਮਤਲਬ ਇਹ ਹੈ ਵੀ ਉਹਦੀ ਮਾਂ ਤੇਰੀ ਮਾਂ ਨੂੰ ਆਪਣੀ ਮਾਂ ਨਹੀਂ ਸਮਝਦਾ। ਜਿਹੜਾ ਕਿਸੇ ਦੀ ਭੈਣ ਨੂੰ ਆਪਣੀ ਭੈਣ ਨਾ ਸਮਝੇ, ਕਿਸੇ ਦੀ ਮਾਂ ਨੂੰ ਆਪਣੀ ਮਾਂ ਨਾ ਸਮਝੇ, ਉਹ ਤੇ ਇੱਕ ਆਮ ਬੰਦਾ ਵੀ ਨਹੀਂ ਹੁੰਦਾ, ਉਹਨੂੰ ਬਾਬਾ ਕਿੰਨੇ ਬਣਾਇਆ ਆਖੋ ਸਤਨਾਮ, ਉਹ ਤੇ ਆਮ ਬੰਦਾ ਵੀ ਨਹੀਂ ਇੱਕ। ਉਹਨੂੰ ਦੁਨੀਆ ਅੱਜ ਦਾ ਸਮਾਜ ਇੱਦਾਂ ਦਾ ਹੈ, ਅਸੀਂ ਬੇਹੋਸ਼ ਇੰਨੇ ਹਾਂ, ਅਸੀਂ ਸੁੱਤੇ ਹੋਏ ਹਾਂ, ਲੱਗਦਾ ਹੈ ਕਿ ਤੁਰੇ ਫਿਰਦੇ ਹਾਂ, ਉੱਡੇ ਫਿਰਦੇ ਹਾਂ, ਕੋਈ ਉੱਡੇ ਫਿਰਦੇ ਨਹੀਂ, ਸਾਡੀ ਅੰਦਰੋਂ ਤਰੱਕੀ ਕੋਈ ਨਹੀਂ, ਬਾਹਰ ਡਿਵੈਲਪਮੈਂਟ ਬਹੁਤ ਹੈ, ਅੰਦਰੋਂ ਸੁੱਤੇ ਹੋਏ ਆ, ਇੰਨੇ ਬੇਹੋਸ਼ ਆ, ਕਦੇ ਨਹੀਂ ਸੋਚਦੇ। ਇੱਥੇ ਤੱਕ ਵੀ ਲੋਕ ਹੈ ਨੇ ਸਾਡੇ ਪੰਜਾਬ ਵਿੱਚ ਨੇ, ਸਾਡੇ ਪੰਜਾਬ ਚ ਇਦਾਂ ਦੇ ਡੇਰੇ ਵੀ ਹੈ ਨੇ ਜਿੱਥੇ ਬਾਬੇ ਗਾਲ ਕੱਢਦੇ ਆ, ਬੰਦਾ ਮੱਥਾ ਟੇਕਦਾ ਉਹ ਹੋਰ ਮੋਟੀ ਗਾਲ ਕੱਢਦਾ, ਕਹਿੰਦਾ ਅੱਜ ਤੇ ਦੋ ਗਾਲਾਂ ਕੱਢਤੀਆਂ, ਕਹਿੰਦੇ ਅੱਜ ਬੀਜਾ ਪੱਕਾ ਹੈ, ਬੜੀ ਕਿਰਪਾ ਕਰਕੇ। ਅਗਲਾ ਗਾਲ ਕੱਢਦਾ ਹੈ ਕਹਿੰਦਾ ਕਿਰਪਾ ਹੈ, ਗਾਲ ਵੀ ਕਿਰਪਾ ਹੈ। ਕਈ ਬਾਬੇ ਡਾਂਗਾ ਮਾਰਦੇ ਨੇ, ਸੋਟੇ ਮਾਰਦੇ ਨੇ, ਜਿੰਨੀ ਜ਼ੋਰ ਨਾਲ ਪੰਜ ਸੱਤ ਸੋਟੇ ਵੱਜਣ ਕਹਿਣਗੇ ਅੱਜ ਕੰਮ ਬਣੇਗਾ, ਅੱਜ ਕਿਰਪਾ ਜ਼ਿਆਦਾ ਹੋਈ ਹੈ ਨੇ। ਇੱਥੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਬਾਬਿਆਂ ਕੋਲ ਬੈਠੇ ਨੇ, ਉਹਨਾਂ ਨੇ ਕੱਪੜੇ ਵੀ ਨਹੀਂ ਪਾਏ, ਘੋਰੀ ਨੇ ਘੋਰੀ ਘੋਰੀ ਸ਼ਰਾਬ ਦੀ ਬੋਤਲ ਅੱਗੇ ਰੱਖ ਕੇ ਸਵੇਰ ਤੋਂ ਸ਼ਾਮ ਤੱਕ ਇੱਦਾਂ ਹੀ ਬੈਠਾ ਰਹਿੰਦਾ। ਬਾਬਾ ਜੀ ਕੁਛ ਤੇ ਮੂੰਹ ਚੋਂ ਕੱਢੋ, ਕੱਢੋ ਕੋਈ ਵਚਨ। ਸ਼ਰਾਬ ਰੱਖ ਕੇ ਸਾਡੇ ਪੰਜਾਬ ਚ ਇੱਦਾਂ ਜਗ੍ਹਾ ਜਗ੍ਹਾ ਇੱਦਾਂ ਦਾ ਕੁਝ ਹੋ ਰਿਹਾ, ਹੱਥ ਜੋੜ ਕੇ ਇੱਦਾਂ ਬੈਠਾ ਰਹਿੰਦਾ। ਬਾਬਾ ਜੀ ਕੁਝ ਮੂੰਹ ਚੋਂ ਕੱਢੋ, ਸਵੇਰ ਤੋਂ ਸ਼ਾਮ ਤੱਕ ਫਿਰ ਉਹ ਭੈੜੀ ਜੀ ਗਾਲ ਕੱਢ ਦਿੰਦਾ, ਕਹਿੰਦੇ ਬਸ ਬਣ ਗਈ ਗੱਲ, ਹੁਣ ਕਿਰਪਾ ਸਾਡੇ ਤੇ ਹੋਏਗੀ, ਹੁਣ ਕਿਰਪਾ ਆਉਣੀ ਸ਼ੁਰੂ ਹੋਏਗੀ, ਹੁਣ ਗੁੱਡ ਲੱਕ ਬਣੇਗਾ ਸਾਡਾ, ਗੁੱਡ ਲੱਕ ਹੁਣ ਬਣੇ, ਆਹ ਹਾਲ ਹੈ ਸਾਡਾ। ਹੁਣ ਵੇਖੋ ਜਦੋਂ ਗੁਰਬਾਣੀ ਨੇ ਜਗਾਇਆ, ਜਾਗ ਲੈ ਹੋ ਰੇ ਮਨਾ ਕਹਾਂ ਗਾਫਲ, ਆ ਜਾਗ ਹੈ ਵੀ ਜਾਗ, ਖਾਣ ਖਾਣਾ ਹੈ ਨਾ, ਸੁੱਤਾ ਪਿਆ ਨਾ ਖਾਈ ਜਾਇਆ ਕਰ, ਜਾਗ ਕੇ ਖਾ। ਹੁਣ ਆਪਾਂ ਸੁੱਤੇ ਪਏ ਖਾਂਦੇ ਹਾਂ, ਸੁੱਤਾ ਪਿਆ ਬੰਦਾ ਖਾ ਰਿਹਾ ਹੈ, ਜੋ ਮਰਜ਼ੀ ਮੂੰਹ 'ਚ ਪੈਂਦਾ ਪਤਾ ਹੀ ਨਹੀਂ ਲੱਗਦਾ। ਹੁਣ ਜਰਦੇ ਦੀ ਪੁੜੀ ਤੇ ਲਿਖਿਆ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ, ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ। ਹੁਣ ਇਹ ਸੁੱਤਾ ਪਿਆ, ਜੇ ਤੇ ਜਾਗਦਾ ਹੁੰਦਾ ਤੇ ਪੜ ਲੈਂਦਾ, ਇਹਨੇ ਪੜਿਆ ਹੀ ਨਹੀਂ, ਸੁੱਤਾ ਪਿਆ ਸੀ ਨਾ ਤੇ ਖਾ ਗਿਆ। ਸ਼ਰਾਬ ਦੀ ਬੋਤਲ ਤੇ ਲਿਖਿਆ ਸ਼ਰਾਬ ਸਿਹਤ ਲਈ, ਬੋਲ ਦਿਓ ਸ਼ਰਾਬ ਸਿਹਤ ਲਈ, ਤੇ ਸੁੱਤੇ ਪਏ ਨੇ ਪੜੇ ਹੀ ਨਹੀਂ, ਅੱਖਰ ਹੀ ਨਹੀਂ ਪੜੇ, ਸੁੱਤਾ ਪਿਆ। ਜੇ ਜਾਗੇ ਤੇ ਪੜ ਲੈ, ਹਾਨੀਕਾਰਕ ਹੈ ਸ਼ਰਾਬ, ਇਹ ਤੇ ਕੰਪਨੀਆਂ ਕਹਿੰਦੀਆਂ ਨੇ। ਆਪਾਂ ਕਹਿੰਦੇ ਆ ਆਇਓ ਜੀ ਤੁਹਾਡੀ ਸੇਵਾ ਕਰਾਂਗੇ, ਕਾਹਦੇ ਨਾਲ ਜੀ, ਕਹਿੰਦੇ ਉਹ ਚੀਜ਼ ਪਿਆ ਕੇ ਜਿਹੜੀ ਸਿਹਤ ਦਾ ਨੁਕਸਾਨ ਕਰਦੀ ਹੈ। ਤੁਸੀਂ ਆਇਓ ਜੀ ਤੁਹਾਡੀ ਸੇਵਾ ਕਰਾਂਗੇ, ਕਾਹਦੇ ਨਾਲ, ਉਹ ਚੀਜ਼ ਪਿਆ ਕੇ ਜਿਹੜੀ ਤੁਹਾਡੀ ਸਿਹਤ ਦਾ ਭੱਠਾ ਪਾਏਗੀ। ਇਹ ਕਿੱਧਰ ਦੀ ਸੇਵਾ ਹੋਈ? ਸਭ ਪਤਾ ਹੈ ਪਰ ਸਮਾਜ ਇੰਨਾ ਸੌਂ ਗਿਆ ਹੈ, ਆਪਾਂ ਇੰਨੇ ਸੁੱਤੇ ਹੋਏ ਆ ਵੀ ਉਹ ਅੱਖਰ ਸਾਨੂੰ ਦਿਸਦੇ ਹੀ ਨਹੀਂ। ਹੁਣ ਉਹ ਦਿਸਣ ਕਦੋਂ ਲੱਗ ਜਾਣਗੇ? ਮੇਰੇ ਕਿੰਨੇ ਵੀਰ ਨੇ ਬਈ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ, ਦਾੜੇ ਰੱਖ ਲਏ ਆ, ਕੇਸ ਰੱਖ ਲਏ ਆ, ਪਹਿਲਾਂ ਸੁੱਤੇ ਹੋਏ ਸੀ, ਹੁਣ ਅੱਖਰ ਦਿਸਣ ਲੱਗ ਗਏ ਵੀ ਮਾੜਾ ਹੈ, ਪਹਿਲਾਂ ਦਿਸਦੇ ਹੀ ਨਹੀਂ, ਹੁਣ ਜਾਗ ਪਏ। ਕਿੰਨੇ ਨੇ ਜਾਗੇ ਹੋਏ? ਏਦਾਂ ਮਾਂ ਨੇ ਬੜੀ ਵਾਰੀ ਤੁਹਾਨੂੰ ਜਗਾਇਆ ਹੋਣਾ, ਉੱਠ ਭਾਈ, ਉੱਠ ਮੁੰਡਿਆ, ਉੱਠ ਖੜਾ ਹੋ, ਕੰਮ ਕਰ, ਮੱਝਾਂ ਨੂੰ ਪੱਠੇ ਪਾ ਦੇ, ਮਹਿਸਾਂ ਨੂੰ ਕੱਖ ਪਾ ਦੇ, ਬੜੀ ਵਾਰੀ ਮਾਂ ਨੇ ਉਠਾਇਆ ਹੋਏਗਾ, ਪਿਓ ਨੇ ਬੜੀ ਵਾਰੀ ਗਾਲਾਂ ਕੱਢੀਆਂ ਹੋਣਗੀਆਂ, ਉਠਾਇਆ ਹੋਏਗਾ, ਉੱਠ। ਪਰ ਜਿਹੜੀ ਇਹ ਉਠਾਉਣਾ ਹੈ ਨਾ, ਇਹ ਜਿਹੜਾ ਉਠਾਉਣਾ ਹੈ, ਇਹ ਸਾਨੂੰ ਸਤਿਗੁਰੂ ਉਠਾਉਂਦੇ ਨੇ। ਇਹ ਗੁਰਦੁਆਰੇ ਚੋਂ ਜਿਹੜੀ ਆਵਾਜ਼ ਆਉਂਦੀ ਹੈ ਨਾ, ਇਹ ਉਹ ਨੇ ਗੁਰੂ ਜੀ ਉਠਾਉਣ ਵਾਲੇ, ਇਹ ਸੱਚੇ ਪਾਤਸ਼ਾਹ ਉਠਾਉਣਗੇ ਸੁੱਤੇ ਪਏ ਨੂੰ, ਬੇਹੋਸ਼ ਹੋਏ ਨੂੰ ਗੁਰੂ ਗ੍ਰੰਥ ਸਾਹਿਬ ਉਠਾਉਣਗੇ। ਤੇ ਜੇ ਕਿਤੇ ਸੁਣ ਕੇ ਅਣਸੁਣੀ ਨਾ ਕੀਤੀ, ਕਈ ਨਿਆਣੇ ਇਦਾਂ ਦੇ ਹੁੰਦੇ ਨੇ, ਬੇਬੇ ਠਾਈ ਜਾਂਦੀ ਹੈ, ਉਹ ਮਾੜਾ ਜਿਹਾ ਪਰੇ ਜਾਂਦੀ ਹੈ, ਫਿਰ ਸੌ ਜਾਂਦਾ, ਉਹ ਘੰਟੇ ਬਾਅਦ ਫਿਰ ਆਉਂਦੀ ਹੈ, ਜੇ ਉੱਠਿਆ ਨਹੀਂ ਫਿਰ ਸੌ ਜਾਂਦਾ। ਇਹ ਹਾਲ ਸਾਡਾ ਹੈ। ਇੱਥੇ ਇੱਕ ਵਾਰੀ ਤੇ ਅੱਖਾਂ ਜੀਆਂ ਖੋਲ ਲੈਂਦੇ ਵੀ ਗੱਲ ਤੇ ਠੀਕ ਆ, ਵੀ ਠੀਕ ਆ, ਵੀ ਠੀਕ ਆ, ਵੀ ਠੀਕ ਹੈ, ਬਾਹਰ ਨਿਕਲ ਕੇ ਫਿਰ ਸੌ ਜਾਂਗੇ। ਇਹ ਨਹੀਂ ਪਤਾ ਘਰ ਜਾ ਕੇ ਆਖੀ ਯਾਰ ਨੀਂਦ ਨਹੀਂ ਆਉਂਦੀ, ਅੱਜ ਲੇਟ ਹੋ ਗਏ, ਪੱਵਾ ਲਾ ਕੇ ਸੌਂਗੀਆਂ, ਵੀ ਚੱਲ ਦੋ ਚਾਰ ਪੈਗ ਲਾ ਲਓ, ਉਹ ਕੋਈ ਗੱਲ ਨਹੀਂ। ਹਾਲ ਹੈ ਸਾਡਾ ਇਹ, ਇੱਥੇ ਜਾਗ ਪਏ, ਘਰ ਜਾ ਕੇ ਫਿਰ ਸੌ ਗਏ, ਅੱਜ ਜਾਗੇ ਆ, ਕੱਲ੍ਹ ਫਿਰ ਸੌ ਗਏ, ਸ਼ਾਮ ਨੂੰ ਫਿਰ ਸੌ ਗਏ। ਅੱਖਾਂ ਜੀਆਂ ਤੇ ਖੋਲਦੇ ਆ, ਮਾੜੀਆਂ ਜੀਆਂ ਜਦੋਂ ਸਤਿਗੁਰੂ ਉਠਾਉਂਦੇ ਆ, ਜਦੋਂ ਮਾੜਾ ਜਿਹਾ ਪਰਾਂ ਹੋਏ, ਘੇਸ ਵੱਟ ਕੇ ਫਿਰ ਪੈ ਗਏ। ਜਿਹੜਾ ਨਿਆਣਾ ਇੱਦਾਂ ਕਰੇ ਉਹ ਕੌਣ ਹੁੰਦਾ? ਉਹ ਲਾਇਕ ਹੁੰਦਾ ਕਿ ਨਲਾਇਕ ਹੁੰਦਾ? ਤੁਸੀਂ ਬੋਲ ਕੇ ਦੱਸੋ, ਨਿਆਣਿਆਂ ਵਾਲੇ ਹੋ, ਉਹ ਬੱਚਾ ਜਦੋਂ ਤੁਸੀਂ ਉਠਾਉਣ ਜਾਓ, ਸਵੇਰੇ ਸਕੂਲ ਜਾਣਾ ਹੁੰਦਾ, ਉਹ ਬੱਚਾ ਛਾਲ ਮਾਰ ਕੇ ਨਹੀਂ ਉੱਠਦਾ ਵੀ ਚਲੋ ਮੈਂ ਨਹਾਵਾਂ ਛੇਤੀ ਸਕਲੀਏ ਸਕੂਲ ਨੂੰ ਚੱਲੀਏ ਕੰਮ ਤੇ। ਜਿਹੜਾ ਬੱਚਾ ਘੇਸ ਵੱਢ ਕੇ ਫਿਰ ਸੌ ਜਾਂਦਾ, ਬੇਬੇ ਫਿਰ ਉਠਾਉਂਦੀ ਹੈ, ਫਿਰ ਸੌ ਜਾਂਦਾ, ਤੁਸੀਂ ਮੈਨੂੰ ਦੱਸੋ ਉਹ ਲਾਇਕ ਹੁੰਦਾ ਕਿ ਨਲਾਇਕ ਹੁੰਦਾ? ਬੋਲੋ, ਨਲਾਇਕ ਹੁੰਦਾ ਹੈ। ਫਿਰ ਜਿਹੜੇ ਆਪਾਂ ਇੱਥੇ ਸੁਣ ਕੇ ਬਾਹਰ ਜਾ ਕੇ ਫਿਰ ਸੌਂ ਜਾਂਦੇ ਹਾਂ, ਆਪਾਂ ਕੀ ਹਾਂ? ਆਪਾਂ ਲਾਇਕ ਹਾਂ ਕਿ ਨਲਾਇਕ? ਇੱਥੇ ਸੁਣਦੇ ਹਾਂ ਗੱਲ ਠੀਕ ਹੈ ਵੀ ਆਹ ਮੰਨਣੀ ਚਾਹੀਦੀ ਹੈ, ਬੱਲੇ ਬੱਲੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣਨਾ ਚਾਹੀਦਾ ਬਈ, ਮੰਨਣੀ ਚਾਹੀਦੀ ਹੈ, ਬੜੀਆਂ ਚੰਗੀਆਂ ਗੱਲਾਂ ਨੇ। ਪਤਾ ਉਦੋਂ ਲੱਗਦਾ ਜਦੋਂ ਲਾਗੂ ਕਰਨੀ ਪਵੇ। ਸੁਣਦੇ ਬਹੁਤ ਕੁਛ ਆ, ਜਦੋਂ ਕਮਾਉਣ ਦੀ ਗੱਲ ਆਉਂਦੀ ਹੈ ਨਾ, ਜਦੋਂ ਮਹਾਰਾਜ ਦੇ ਬਚਨ ਕਮਾਓਗੇ ਫਿਰ ਤੁਹਾਡੀ ਕਮਾਈ ਹੈ। ਇਹ ਥਰਮਾਮੀਟਰ ਹੈ, ਪੈਰਾਮੀਟਰ ਹੋਰ ਕੋਈ ਨਹੀਂ। ਇੱਥੇ ਕਮਾਈ ਚੈੱਕ ਕਰਨੀ ਹੈ ਤੇ ਏਦਾਂ ਹੀ ਹੁੰਦੀ ਹੈ, ਸਤਿਗੁਰਾਂ ਦੇ ਬਚਨਾਂ ਨੂੰ ਕਿੰਨਾ ਕੁ ਕਮਾਇਆ ਹੈ ਆਪਣੀ ਜ਼ਿੰਦਗੀ ਚ, ਇਹ ਹੈ ਕਮਾਈ। ਜਿਹੜੇ ਬੰਦੇ ਨੇ ਸਤਿਗੁਰ ਨੂੰ ਸੁਣਿਆ ਹੈ ਤੇ ਸੁਣ ਕੇ ਜਾਗਿਆ ਹੈ, ਇੱਥੋਂ ਪਰਖਿਆ ਜਾਣਾ ਵੀ ਬੰਦੇ ਨੇ ਕਿੰਨੀ ਕੁ ਬਚਨਾਂ ਨੂੰ ਕਮਾਇਆ ਹੈ, ਇਹ ਹੈ ਕਮਾਈ। ਬੜੇ ਸਿੰਘਾਂ ਦੀ ਕਮਾਈ ਹੈ, ਬੜੀਆਂ ਭੈਣਾਂ ਦੀ ਕਮਾਈ ਹੈ, ਜਿਨ੍ਹਾਂ ਨੇ ਬਚਨਾਂ ਨੂੰ ਕਮਾ ਲਿਆ ਇਹ ਕਮਾਈ ਹੈ। ਕਿਉਂਕਿ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਸਾਡਾ ਪਾਪੀਆਂ ਦਾ ਤੁਹਾਡੇ ਬਚਨ ਭਲਾ ਕਰਦੇ ਆ, ਸਾਡਾ ਨਿਸਤਾਰਾ ਹੁੰਦਾ ਹੈ। ਸਤਿਗੁਰੂ ਜਗਾਉਂਦੇ ਆ, ਜਾਗੀਏ, ਸੁੱਤੇ ਨਹੀਂ ਰਹਿਣਾ, ਉੱਠੀਏ। ਤੇ ਅੱਜ ਸੁੱਤਾ ਹੋਇਆ ਸਮਾਜ ਹੈ, ਸੁੱਤਾ ਹੋਇਆ ਸਮਾਜ ਹੈ ਜਿਹੜਾ ਮੱਥੇ ਜਾ ਜਾ ਕੇ ਟੇਕਦਾ ਹੈ ਸ਼ਰਾਬਾਂ ਪੀਣ ਵਾਲਿਆਂ ਨੂੰ, ਮੱਥੇ ਟੇਕਦਾ ਹੈ ਜਰਦੇ ਦਾ, ਜਰਦਾ ਮੂੰਹ ਵਿੱਚ ਪਾਇਆ ਹੈ, ਸ਼ਰਾਬ ਕੋਲ ਪਈ ਹੈ ਤੇ ਜਾ ਕੇ ਮੱਥਾ ਟੇਕਦਾ ਹੈ, ਸੁੱਤੇ ਪਏ ਆ। ਪਿੰਡ ਪਿੰਡ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਪਿੰਡ ਪਿੰਡ ਸਪੀਕਰ ਲੱਗੇ ਨੇ, ਪਰ ਅਸਰ ਸਾਡੇ ਤੇ ਕੋਈ ਨਹੀਂ। ਕੋਈ ਕੋਈ ਹੋਏਗਾ ਤੇ ਯਤਨ ਕਰੋ ਭਾਈ, ਜਾਗੀਏ। ਤੇ ਜੇ ਰਹਿ ਗਏ ਸੁੱਤੇ ਫਿਰ ਲੁੱਟੇ ਵੀ ਤਾਂ ਹੀ ਜਾਵਾਂਗੇ। ਨਾਨਕ ਸੁੱਤੀ ਪਈ ਹੈ ਜਾਣ ਵਰਤੀ ਸੰਨ, ਸੰਨ ਲੱਗ ਜਾਏਗੀ ਸੁੱਤੇ ਪਏ ਬੰਦੇ ਦੇ ਘਰ ਵਿੱਚ, ਸੰਨ ਲੱਗੇਗੀ। ਗੁਣਾ ਗਵਾਈ ਗੱਠੜੀ, ਅਵਗੁਣ ਚੱਲੀ ਬੰਨ, ਗੁਣਾਂ ਦੀ ਗੱਠੜੀ ਗਵਾਚ ਜਾਣੀ ਹੈ, ਚੋਰਾਂ ਨੇ ਚੁੱਕ ਕੇ ਲੈ ਜਾਣੀ ਹੈ। ਇਹ ਜਿਹੜੇ ਬੰਦੇ ਸੁੱਤੇ ਹੋਏ ਨੇ, ਬੇਹੋਸ਼ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ। ਆ ਜਿਹੜੇ ਵੀ ਸੁੱਤੇ ਹੋਏ ਨੇ, ਆਪਣੇ ਆਪ ਨੂੰ ਆਪਾਂ ਚੈੱਕ ਕਰੀਏ। ਸੁੱਤੇ ਦੀ ਡੈਫੀਨੇਸ਼ਨ ਤੇ ਸਾਡੇ ਦਿਮਾਗ 'ਚ ਆ ਗਈ ਵੀ ਬੰਦਾ ਸੁੱਤਾ ਹੈ। ਹੁਣ ਸੁੱਤਾ ਤੇ ਕੌਣ ਸੁੱਤਾ ਹੈ, ਕੌਣ ਜਾਗਿਆ ਹੈ, ਇਹ ਹੁਣ ਆਪਣੇ ਆਪ ਨੂੰ ਚੈੱਕ ਕਰਿਓ। ਜਿਹਨੂੰ ਬੋਤਲਾਂ ਦੇ ਅੱਖਰ ਨਹੀਂ ਦਿਸਦੇ, ਜਿਹਨੂੰ ਤੰਬਾਕੂ ਦੀ ਪੁੜੀ ਤੇ ਲਿਖਿਆ ਨਹੀਂ ਦਿਸਦਾ, ਉਹ ਬੰਦਾ ਸੁੱਤਾ ਹੋਇਆ ਹੈ। ਤੇ ਸੁੱਤੇ ਦੇ ਘਰ ਵਿੱਚ ਹੀ ਚੋਰੀ ਹੁੰਦੀ ਹੈ। ਜਦੋਂ ਆਪਾਂ ਸੁੱਤੇ ਹਾਂ ਫਿਰ ਚੇਤਾ ਰੱਖਿਓ, ਕਾਮ ਨਹੀਂ ਲੁੱਟੇਗਾ, ਕ੍ਰੋਧ ਕਦੋਂ ਆਵੜਨਾ ਪਤਾ ਹੀ ਨਹੀਂ ਲੱਗਣਾ, ਕਿਹੜੇ ਵੇਲੇ ਇਹਨਾਂ ਪੰਜਾਂ ਨੇ ਧਾਵਾ ਬੋਲ ਲੈਣਾ ਹੈ ਪਤਾ ਹੀ ਨਹੀਂ ਲੱਗਣਾ, ਕਿਹੜੇ ਵੇਲੇ ਪਤਾ ਹੀ ਨਹੀਂ ਲੱਗਣਾ। ਪੰਚ ਬਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰ, ਇਹ ਤੇ ਫਿਰ ਉਹੀ ਬਚਾਏਗਾ। ਸੁੱਤੇ ਦੇ ਘਰ ਵਿੱਚ ਚੋਰਾਂ ਨੇ ਆਉਣਾ ਹੈ। ਜਾਗਿਆ ਹੋਇਆ ਮਨੁੱਖ ਹੈ ਜਿਹੜਾ, ਜਦੋਂ ਜਾਗੋਗੇ ਤੇ ਸ਼ਰਾਬ ਦੀ ਬੋਤਲ ਦੇ ਅੱਖਰ ਵੀ ਦਿਸਣਗੇ, ਫਿਰ ਆਇਆ ਕਾਮ ਵੀ ਦਿਸੇਗਾ, ਕ੍ਰੋਧ ਵੀ ਦਿਸੇਗਾ, ਹਾਵੀ ਹੋ ਗਿਆ ਮੇਰੇ ਤੇ ਕ੍ਰੋਧ ਹਾਵੀ ਹੈ, ਮੈਂ ਕੰਟਰੋਲ ਕਰਾਂ, ਮੈਨੂੰ ਗੁੱਸਾ ਜ਼ਿਆਦਾ ਆਉਣ ਲੱਗ ਪਿਆ, ਕੰਟਰੋਲ ਕਰਾਂ, ਮੈਂ ਲੋਭ ਦੀ ਦਲਦਲ ਵਿੱਚ ਫਸਦਾ ਜਾ ਰਿਹਾ, ਮੈਂ ਕੰਟਰੋਲ ਕਰਾਂ, ਮੈਨੂੰ ਹੋਮੇ ਹੋ ਰਹੀ ਹੈ, ਇਹ ਹੋਮੇ ਦੀਰਘ ਰੋਗ ਹੈ, ਇਹ ਭੈੜਾ ਰੋਗ ਮੈਨੂੰ ਆ ਚਿੰਬੜਿਆ, ਮੈਂ ਕੰਟਰੋਲ ਕਰਾਂ, ਫਿਰ ਇਹ ਸਾਰੇ ਰੋਗ ਦਿਸਣਗੇ। ਇਸ ਕਰਕੇ ਨਲਾਇਕ ਪੁੱਤ ਨਹੀਂ ਬਣਨਾ, ਆਪਾਂ ਸਤਿਗੁਰ ਦੇ ਲਾਇਕ ਪੁੱਤ ਬਣਨਾ। ਅਸੀਂ ਗੁਰੂ ਦੇ, ਬੋਲੋ, ਅਸੀਂ ਗੁਰੂ ਦੇ ਲਾਇਕ ਪੁੱਤ ਬਣਨਾ। ਇੱਕ ਵਾਰੀ ਕਹਿ ਦਿਓ, ਕਦੀ ਮਨ ਵੀ ਬੋਲੇਗਾ, ਅਸੀਂ ਗੁਰੂ ਦੇ ਲਾਇਕ ਪੁੱਤ ਬਣਨਾ ਹੈ, ਲਾਇਕ ਪੁੱਤ। ਧੰਨ ਨੇ ਲਾਇਕ ਪੁੱਤ ਜਿਹੜੇ, ਇਹ ਲਾਇਕ ਨੇ ਜਿਨ੍ਹਾਂ ਨੇ ਬੰਦ ਬੰਦ ਕਟਾ ਲਏ, ਖੋਪਰ ਲੁਹਾ ਲਏ, ਚਰਖੜੀਆਂ ਤੇ ਚੜ ਗਏ, ਦੇਗਾਂ ਵਿੱਚ ਕੜ ਗਏ, ਇਹ ਲਾਇਕ ਪੁੱਤ ਨੇ ਗੁਰੂ ਦੇ। ਅਸੀਂ ਲਾਇਕ ਪੁੱਤ ਬਣਨਾ ਹੈ, ਦਿਖਾਉਣ ਲਈ ਨਹੀਂ, ਮਨ ਕਾਇਮ ਕਰਨਾ ਆਪਣਾ। ਹੁਣ ਗੱਲ ਚੱਲਦੀ ਹੈ ਗੁਪਤ ਚਿੱਤਰ, ਆ ਪ੍ਰਗਟ ਚਿੱਤਰ ਹੈ ਸਾਡਾ, ਮੈਂ ਤੁਹਾਨੂੰ ਦਿਸ ਰਿਹਾ, ਇਹ ਮੇਰਾ ਪ੍ਰਗਟ ਚਿੱਤਰ ਹੈ, ਇੱਕ ਮੇਰਾ ਮਨ ਹੈ ਜਿਹਦਾ ਤੁਹਾਨੂੰ ਨਹੀਂ ਪਤਾ ਮੇਰੇ ਅੰਦਰ ਕੀ ਚੱਲਦਾ, ਤੁਹਾਡੇ ਅੰਦਰ ਕੀ ਚੱਲਦਾ ਮੈਨੂੰ ਨਹੀਂ ਪਤਾ, ਪਰ ਉਹ ਹੈ ਮੇਰਾ ਗੁਪਤ ਚਿੱਤਰ। ਗੁਪਤ ਚਿੱਤਰ ਲੇਖੇ ਮੰਗਦਾ ਹੈ। ਜੇ ਮੈਂ ਕੋਈ ਗਲਤੀ ਕਰਾਂ ਦੁਨੀਆ ਨੂੰ ਤੇ ਨਹੀਂ ਪਤਾ, ਮੈਨੂੰ ਤੇ ਪਤਾ ਹੈ। ਉਹ ਗੁਪਤ ਚਿੱਤਰ ਹੈ ਜਿਹੜਾ ਮੇਰੇ ਅੱਗੇ ਫੋਟੋ ਤੇ ਬਣੀ ਹੋਈ ਹੈ ਵੀ ਆਹ ਕੰਮ ਮਾੜਾ ਕੀਤਾ ਹੈ। ਜਿਹੜਾ ਬੰਦਾ ਜਿੱਥੇ ਗਲਤੀ ਕਰਦਾ ਹੈ ਉਹਦਾ ਗੁਪਤ ਚਿੱਤਰ ਬਣ ਜਾਂਦਾ ਹੈ, ਤੇ ਉਹ ਗੁਪਤ ਚਿੱਤਰ ਉਹਦਾ ਖਿਹੜਾ ਨਹੀਂ ਛੱਡਦਾ। ਦੇ ਕਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫੱਕ ਹੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ। ਇਹਨਾਂ ਪੰਕਤੀਆਂ ਨੂੰ ਬੋਲ ਕੇ ਪੜੋ। ਦੇ ਕਵਾੜ
ਅਨਕ ਪੜਦੇ ਮੈਂ ਪਰਦਾਰਾ ਸੰਗ ਫੱਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਾਕੈ।
ਦੱਸਣਾ ਹੀ ਪੈਣਾ, ਏਦਾਂ ਹੀ ਲਿਖਿਆ। ਕਹਿੰਦੇ ਬੂਹੇ ਬੰਦ ਨੇ ਦੇ ਕਵਾੜ, ਅਣਕ ਪੜਦੇ ਮੈਂ ਪੜਦੇ ਵੀ ਲੱਗੇ ਐ। ਕਹਿੰਦੇ ਘਰ ਵਾਲੀ ਤੇਰੀ ਨਹੀਂ ਹੋਰ ਐ, ਜਾਂ ਬੀਬੀ ਸਮਝੇ ਕਿ ਬੰਦਾ ਮੇਰਾ ਨਹੀਂ, ਘਰ ਹੋਰ ਐ ਬੰਦਾ, ਕੋਈ ਮਾੜੇ ਕੰਮ ਕਰਦਾ ਹੈ। ਕਹਿੰਦੇ ਦੁਨੀਆ ਨੂੰ ਕਿਹੜਾ ਪਤਾ ਲੱਗਾ, ਕਿਹੜਾ ਪਤਾ ਲੱਗਾ। ਕਹਿੰਦੇ ਦੁਨੀਆ ਨੂੰ ਪਤਾ ਨਹੀਂ ਲੱਗਾ, ਪਰ ਤੇਰੇ ਅੰਦਰ ਫੋਟੋ ਖਿੱਚੀ ਗਈ, ਗੁਪਤ ਚਿੱਤਰ ਬਣ ਗਿਆ। ਲੋਕਾਂ ਨੂੰ ਪਤਾ ਨਹੀਂ ਲੱਗਾ, ਪ੍ਰਗਟ ਤੇ ਨਹੀਂ ਹੋਇਆ, ਪਰ ਗੁਪਤ ਚਿੱਤਰ ਬਣ ਗਿਆ। ਜਿੰਨਾ ਚਿਰ ਜਿਉਂਦਾ ਰਹੇਗਾ ਇਹ ਗੁਪਤ ਚਿੱਤਰ ਨੇ ਤੇਰਾ ਖਿਹੜਾ ਨਹੀਂ ਛੱਡਣਾ। ਇਹਨੇ ਲੇਖੇ ਮੰਗਣੇ ਨੇ ਵੀ ਮਾੜਾ ਕੰਮ ਕੀਤਾ ਹੈ, ਮਾੜਾ ਕੰਮ ਹੋਇਆ ਹੈ, ਗਲਤੀ ਹੋਈ ਹੈ। ਮਾਂ ਪਿਓ ਸਾਹਮਣੇ ਜਾਏਗਾ, ਯਾਦ ਆ ਜਾਣੀ ਹੈ, ਉਹ ਗਲਤੀ ਭੁੱਲਣੀ ਨਹੀਂ। ਜਿਹੜੇ ਬੰਦੇ ਦੇ ਜ਼ਿਆਦਾ ਗੁਪਤ ਚਿੱਤਰ ਹੁੰਦੇ ਨੇ ਉਨੀ ਉਹਦੀ ਜਿੰਦ ਔਖੀ ਵੀ ਹੈ। ਜਿੰਨੇ ਮਾੜੇ ਕੰਮ ਕਰੇਗਾ ਦੁਨੀਆ ਨੂੰ ਨਹੀਂ ਪਤਾ ਲੱਗਾ, ਪਰ ਤੈਨੂੰ ਪਤਾ ਹੈ। ਜਿੰਨੇ ਘਰ ਵਾਲੀ ਨਾਲ ਧੋਖਾ ਕੀਤਾ ਹੈ ਜਾਂ ਘਰ ਵਾਲੇ ਨਾਲ ਧੋਖਾ ਕੀਤਾ ਹੈ, ਜਦੋਂ ਵਡੇਪੇ ਵਿੱਚ ਜਾ ਕੇ ਸੇਵਾ ਕਰਦੀ ਹੈ ਨਾ ਘਰ ਵਾਲੀ, ਫਿਰ ਅੱਖਾਂ ਚੋਂ ਆਪੇ ਹੀ ਪਾਣੀ ਵਗੀ ਜਾਂਦਾ ਹੈ, ਕਿਉਂਕਿ ਉਹ ਗੁਪਤ ਚਿੱਤਰ ਯਾਦ ਆਉਂਦੇ ਨੇ ਮੈਂ ਕੰਮ ਮਾੜੇ ਕੀਤੇ, ਮੈਂ ਗਲਤੀਆਂ ਕੀਤੀਆਂ। ਇਹਦਾ ਹੱਲ ਕੀ ਹੈ ਜੀ, ਇਹਦਾ ਹੱਲ ਕੀ ਹੈ? ਇਹਦਾ ਹੱਲ ਹੈ ਉਹ ਗੁਪਤ ਚਿੱਤਰ ਖਤਮ ਕਰੋ। ਪੰਜ ਪਿਆਰਿਆਂ ਸਾਹਮਣੇ ਪੇਸ਼ ਹੁੰਦੇ ਆ, ਜੋ ਗਲਤੀਆਂ ਹੋਈਆਂ ਮਹਾਰਾਜ ਇੱਕ ਵਾਰੀ ਮਾਫ਼ ਕਰ ਦਿਓ। ਡਿਲੀਟ ਹੋ ਗਏ, ਸ਼ਾਂਤ ਹੁੰਦਾ ਹੈ। ਆਪਾਂ ਕਹਿੰਦੇ ਹਾਂ ਨਾ ਕਿ ਫਲਾਣਾ ਬੰਦਾ ਫਲਾਣੇ ਬੰਦੇ ਨੂੰ ਬਲੈਕਮੇਲ ਕਰਦਾ ਹੈ, ਓਏ ਉਹਦੀ ਘਾਟ ਦਾ ਉਹਨੂੰ ਪਤਾ ਸੀ, ਬਲੈਕਮੇਲ ਤਾਂ ਹੀ ਕਰਦਾ ਨਾ, ਨਹੀਂ ਤੇ ਦੱਸ ਦੂੰ ਇੰਨੇ ਪੈਸੇ ਦੇ, ਨਹੀਂ ਤਾਂ ਮੈਂ ਦੱਸ ਦਾਂਗਾ ਇੰਨੇ ਪੈਸੇ ਦੇ। ਇਹ ਗੁਪਤ ਚਿੱਤਰ ਇਹ ਤੈਨੂੰ ਸਾਰੀ ਜ਼ਿੰਦਗੀ ਬਲੈਕਮੇਲ ਕਰੇਗਾ, ਇਹਦੇ ਤੋਂ ਬਚ ਕੇ ਰਹੋ। ਇਦਾਂ ਸਮਝ ਲਓ, ਬਿਲਕੁਲ ਹੀ ਸੌਖਾ ਸਮਝ ਆਏਗਾ ਵੀ ਇਹ ਜਿਹੜਾ ਤੇਰਾ ਗੁਪਤ ਚਿੱਤਰ ਬਣ ਗਿਆ, ਠੱਗੀ ਮਾਰੀ, ਚੋਰੀ ਕੀਤੀ, ਧੋਖਾ ਕੀਤਾ, ਕੁਕਰਮ ਕੀਤਾ, ਕੁਛ ਵੀ ਮਾੜਾ ਜਦੋਂ ਹੋ ਗਿਆ, ਉਹ ਗੁਪਤ ਚਿੱਤਰ ਤੇਰੇ ਅੰਦਰ ਬਣਿਆ ਹੋਇਆ ਹੈ, ਉਹ ਤੈਨੂੰ ਬਲੈਕਮੇਲ ਕਰੇਗਾ ਹੀ ਕਰੇਗਾ ਅੰਦਰੋਂ। ਜਿੱਦਣ ਤੂੰ ਜਦੋਂ ਵੀ ਕਦੇ ਜ਼ਿੰਦਗੀ 'ਚ ਜਿਵੇਂ ਇੱਦਾਂ ਗੁਰਦੁਆਰੇ ਗਏ, ਸਤਸੰਗ 'ਚ ਗਏ, ਉਹ ਤੇਰੇ ਸਾਹਮਣੇ ਆਏਗੀ ਫੋਟੋ ਗੁਪਤ ਚਿੱਤਰ। ਇਹ ਖਿਹੜਾ ਨਹੀਂ ਛੱਡਦਾ, ਸੌਣ ਨਹੀਂ ਦਿੰਦਾ, ਸਟ੍ਰੈਸ ਵੱਧਦੀ ਹੈ, ਉਹ ਸਟ੍ਰੈਸ ਇੰਨੀ ਬਣ ਜਾਂਦੀ ਹੈ ਜਿਹਨੂੰ ਮਹਾਰਾਜ ਨਰਕ ਕਹਿੰਦੇ ਨੇ। ਨਰਕ ਹੈ, ਚਿੰਤਾ ਹੈ। ਇਸ ਕਰਕੇ ਜਿਹੜੇ ਬੰਦੇ ਦਾ ਮਨ ਸਾਫ਼ ਹੋ ਗਿਆ, ਗੁਪਤ ਚਿੱਤਰ ਖਤਮ ਹੋ ਗਏ, ਉਹ ਸ਼ਾਂਤ ਹੋ ਗਿਆ, ਉਹ ਜਿਉਂਦਾ ਹੀ ਸਵਰਗ 'ਚ ਹੈ। ਤਾਂ ਕਰਕੇ ਜੀ ਆਪਾਂ ਜੋ ਬਾਹਰੋਂ ਆ ਉਦਾਂ ਦੀ ਅੰਦਰੋਂ ਬਣਨਾ। ਹੁਣ ਗੱਲ ਇਹ ਚੱਲ ਰਹੀ ਸੀ ਵੀ ਕਿੰਨੇ ਆ ਆਪਾਂ, ਵੇਖੋ ਬਾਹਰੋਂ ਕਿੰਨੇ ਸੋਹਣੇ ਸੋਹਣੇ। ਹੁਣ ਗੱਲ ਚੱਲਦੀ ਸੀ ਕਿ ਸਭ ਤੋਂ ਪਹਿਲੇ ਨੰਬਰ ਤੇ ਕਿਰਦਾਰ ਚੰਗਾ, ਕਿਰਦਾਰ ਚੰਗਾ, ਸੋਹਣਾ ਕਿਰਦਾਰ। ਦੂਜੇ ਨੰਬਰ ਤੇ ਗੁਫਤਾਰ ਚੰਗੀ, ਗੱਲ ਕਰੇ ਤੇ ਗੱਲਬਾਤ ਕਰਨੀ ਚੰਗੀ, ਗੱਲ ਚ ਗਾਲ ਨਹੀਂ, ਗੁਫਤਾਰ ਚੰਗੀ। ਉਦੋਂ ਬਾਅਦ ਭਲੇ ਦੇ ਕੰਮ ਕਰਨ ਵਾਸਤੇ ਤੇਰੀ ਰਫਤਾਰ ਚੰਗੀ। ਆਪਣੇ ਬੱਚਿਆਂ ਲਈ ਤੇ ਬਥੇਰਾ ਬੰਦਾ ਭੱਜਦਾ ਪਰ ਕਿਸੇ ਦੇ ਨਿਆਣਿਆਂ ਲਈ ਭੱਜਣਾ, ਕਿਸੇ ਨੂੰ ਚੁੱਕ ਕੇ ਹਸਪੀਟਲ ਵਿੱਚ ਭੱਜਣਾ, ਕਿਸੇ ਦੀ ਭੈਣ ਭਰਾ ਦੀ ਹੈਲਪ ਕਰਨੀ, ਕਿਸੇ ਦੀ ਮਦਦ ਕਰਨੀ, ਕਿਸੇ ਭੈਣ ਨੂੰ ਬਚਾਉਣਾ, ਕਿਸੇ ਬੱਚੇ ਦੀ ਹੈਲਪ, ਕਿਸੇ ਬਜ਼ੁਰਗ ਦੀ ਹੈਲਪ ਕਰਨੀ, ਇਹ ਹੈ ਰਫਤਾਰ ਤੇਰੀ ਕਿੱਦਾਂ ਦੀ ਹੈ। ਰਫਤਾਰ ਵੀ ਸੋਹਣੀ ਹੋਵੇ, ਚੰਗੇ ਕੰਮ ਕਰਨ ਦੀ ਰਫਤਾਰ ਸੋਹਣੀ ਹੋਵੇ, ਫਿਰ ਪਹਿਲੇ ਨੰਬਰ ਤੇ ਚੱਲੋ। ਸਭ ਤੋਂ ਪਹਿਲਾਂ ਕਿਰਦਾਰ ਸੋਹਣਾ ਹੋਵੇ, ਕਰੈਕਟਰ। ਜਿਹੜੇ ਬੰਦੇ ਦਾ ਕਰੈਕਟਰ ਹੀ ਨਹੀਂ, ਉਹ ਕੀ ਗੱਲ ਕਰੇਗਾ, ਉਹਦੀ ਕਾਹਦੀ ਗੁਫਤਾਰ ਹੈ, ਉਹਦੀ ਕਾਹਦੀ ਵਿਚਾਰ ਹੈ, ਕੱਖ ਨਹੀਂ। ਕਿਰਦਾਰ, ਕਰੈਕਟਰ ਇਜ਼ ਲੋਸਟ, ਐਵਰੀਥਿੰਗ ਇਜ਼ ਲੋਸਟ। ਕਹਿੰਦੇ ਜਿਹਦਾ ਕਰੈਕਟਰ ਗਿਆ ਉਹਦਾ ਸਭ ਕੁਝ ਹੀ ਗਿਆ। ਉਹ ਬੰਦਾ ਨਾ ਸਮਝੇ, ਜੇ ਤੇਰੇ ਕੋਲ ਕਰੈਕਟਰ ਨਹੀਂ ਤੇ ਭੁੱਲ ਜਾ, ਤੇਰੇ ਕੋਲ ਕੋਠੀ ਬੜੀ ਵੱਡੀ ਹੈ, ਕੋਠੀ ਕਹਿੰਦੇ ਕਰੈਕਟਰ ਗਿਆ ਤੇ ਸਭ ਕੁਝ ਗਿਆ, ਫਿਰ ਕਿਹੜਾ ਚੁੱਕੀ ਫਿਰਦਾ ਹੈ, ਮੇਰੀ 50 ਕਿੱਲੇ ਜ਼ਮੀਨ ਹੈ, ਜੇ ਕਰੈਕਟਰ ਨਹੀਂ ਤੇ ਕੋਈ ਜ਼ਮੀਨ ਨਹੀਂ, ਜੇ ਕਰੈਕਟਰ ਨਹੀਂ ਕੱਖ ਨਹੀਂ, ਫਿਰ ਕਰੈਕਟਰ ਗਿਆ ਐਵਰੀਥਿੰਗ, ਸਭ ਕੁਛ ਲੋਸਟ, ਖਤਮ, ਗਵਾ ਲਿਆ, ਗਿਆ। ਫਿਰ ਸੁਣੋ, ਪਹਿਲੇ ਨੰਬਰ ਤੇ ਕਿਰਦਾਰ ਸੋਹਣਾ ਹੋਵੇ, ਕਿਰਦਾਰ ਕਰੈਕਟਰ ਜੀਵਨ ਤੜ ਨਾਲ ਗੱਲ ਕਰ ਸਕੇ। ਤੇ ਵੇਖੋ ਨਾ ਲੋਕੀ ਕੀ ਕਹਿੰਦੇ ਆ, ਲੋਕੀ ਤੇਰੇ ਬਾਰੇ ਕੀ ਸੋਚਦੇ ਆ। ਤੂੰ ਆਪਣੀਆਂ ਨਜ਼ਰਾਂ 'ਚ ਗਿਰਿਆ ਹੋਇਆ ਨਾ ਹੋਵੇਂ, ਭਾਵ ਤੇਰੇ ਗੁਪਤ ਚਿੱਤਰ ਚੰਗੇ ਹੋਣ, ਅੰਦਰ ਵਾਲਾ ਸ਼ਾਬਾਸ਼ੇ ਦੇਵੇ, ਕੁਛ ਮਾੜਾ ਨਹੀਂ ਕੀਤਾ ਜ਼ਿੰਦਗੀ 'ਚ, ਛੱਡਤੇ ਮਾੜੇ ਕੰਮ, ਛੱਡਤੇ, ਸਭ ਖਤਮ ਹੋ ਗਿਆ, ਡਿਲੀਟ ਹੋ ਗਿਆ। ਫਿਰ ਬੇਨਤੀ ਕਰ ਰਿਹਾ, ਕਿਰਦਾਰ ਸੋਹਣਾ ਹੋਵੇ, ਦੂਜੇ ਨੰਬਰ ਤੇ ਗੁਫਤਾਰ ਸੋਹਣੀ ਹੋਵੇ, ਤੀਜੇ ਨੰਬਰ ਤੇ ਲੋਕਾਂ ਦੇ ਭਲੇ ਕੰਮ ਕਰਨ ਦੀ ਰਫਤਾਰ ਵੀ, ਬੋਲਦਿਆ ਕਰੋ, ਰਫਤਾਰ ਵੀ ਸੋਹਣੀ ਹੋਵੇ। ਤਿੰਨ ਚੀਜ਼ਾਂ ਹੋ ਗਈਆਂ, ਕਿਰਦਾਰ ਸੋਹਣਾ ਹੋਵੇ, ਗੁਫਤਾਰ ਸੋਹਣੀ ਹੋਵੇ, ਰਫਤਾਰ ਸੋਹਣੀ ਹੋਵੇ। ਫਿਰ ਚੌਥੇ ਨੰਬਰ ਤੇ ਸਿਰ ਤੇ ਦਸਤਾਰ ਸੋਹਣੀ ਹੋਵੇ। ਇਹ ਚਾਰ ਹੋ ਗਈਆਂ। ਅੱਛਾ, ਜੇ ਕਿਰਦਾਰ ਸੋਹਣਾ ਨਹੀਂ ਤੇਰੀ ਦਸਤਾਰ ਨੂੰ ਕੀ ਕਰੀਏ, ਫਿਰ ਨਹੀਂ ਸੋਹਣੀ ਲੱਗਣੀ। ਸੋਹਣੀ ਬੰਨ ਲੈ, ਸੋਹਣੀ ਲੱਗਣੀ ਨਹੀਂ, ਸੋਹਣੀ ਬੰਨ ਲੈ, ਲੱਗਣੀ ਨਹੀਂ ਸੋਹਣੀ, ਕਿਰਦਾਰ ਨਾਲ ਦਸਤਾਰ ਫੱਬਦੀ ਹੈ। ਤੇ ਮੈਂ ਹੁਣ ਗੱਲ ਕਹਿ ਰਿਹਾ ਸੀ ਵੀ ਦਸਤਾਰਾਂ ਸਜਾਓ ਸੋਹਣੀਆਂ, ਹੌਲੀ ਹੌਲੀ ਕਿਰਦਾਰ ਵੀ ਸੋਹਣਾ ਕਰੋ, ਦਸਤਾਰ ਵੀ ਸੋਹਣੀ, ਕਿਰਦਾਰ ਵੀ ਸੋਹਣਾ ਬਣਾਈਏ, ਹੌਲੀ ਹੌਲੀ ਵਧੀਏ ਅੱਗੇ ਨੂੰ। ਇਹ ਸਾਰਾ ਕੁਝ ਘੜਿਆ ਕਿਵੇਂ ਜਾਂਦਾ ਹੈ, ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਇਹ ਸਾਰਾ ਕੁਝ ਘੜਿਆ ਜਾਣਾ ਗੁਰੂ ਦੇ ਚਰਨਾਂ 'ਚ ਆ ਕੇ। ਤੁਸੀਂ ਗੁਰਬਾਣੀ ਸੁਣੋ, ਪਿਆਰ ਨਾਲ ਗੁਰਬਾਣੀ ਪੜ੍ਹੋ, ਇਹ ਹੌਲੀ ਹੌਲੀ ਆਪਣੇ ਆਪ ਅੰਦਰ ਘੜਿਆ ਜਾਂਦਾ ਹੈ। ਜਦੋਂ ਮਨ ਸੋਹਣਾ ਬਣ ਜਾਏਗਾ, ਫਿਰ ਕਾਲੇ ਵੀ ਹੋਈਏ ਸੋਹਣੇ ਲੱਗਣ ਲੱਗ ਪੈਂਦਾ। ਬੰਦਾ ਕਾਲਾ ਕੋਝਾ ਵੀ ਸੋਹਣਾ ਲੱਗਦਾ ਜਦੋਂ ਮਨ ਸੋਹਣਾ ਹੋਵੇ। ਆਪਾਂ ਕਹਿੰਦੇ ਯਾਰ ਰੰਗ ਕਾਲਾ ਹੈ, ਪਰ ਗੱਲ ਸੋਹਣੀ ਕਰਦਾ। ਜਿਹੜੇ ਬੰਦੇ ਦਾ ਮਨ ਰੱਬ ਨਾਲ ਇੱਕ ਮਿਕ ਹੋ ਜੇ, ਕਹਿੰਦੇ ਉਹਦੇ ਵਰਗਾ ਸੋਹਣਾ ਹੀ ਕੋਈ ਨਹੀਂ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਜਿਹਦਾ ਮਨ ਰੱਬ ਨਾਲ ਸੀਤਾ ਗਿਆ, ਇੱਕ ਮਿਕ ਹੋ ਗਿਆ, ਪਰਮਾਤਮਾ ਨਾਲ ਸਮਾਈ ਹੋ ਗਈ, ਜਿਹਦੀ ਮਨ ਰੱਬ ਨਾਲ ਇੱਕ ਹੋ ਗਿਆ, ਸੱਚਾ ਹੋ ਗਿਆ ਜਿਹਦਾ ਮਨ, ਕਹਿੰਦੇ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਸੋਹਣਾ ਲੱਗਦਾ ਹੈ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜੇ ਸੰਗਤ ਵਿੱਚ ਆਉਣਗੇ ਉਹਦਾ ਮਨ ਸੋਹਣਾ ਬਣੇਗਾ। ਬਹੁਤ ਵਾਰ ਕਹਿੰਦਾ ਹੁੰਦਾ ਲੋਕੀ ਬਿਊਟੀ ਪਾਰਲਰ ਵਿੱਚ ਜਾਂਦੇ ਹਨ, ਕਿਉਂ ਜਾਂਦੇ ਨੇ, ਮੇਰਾ ਤਨ ਸੋਹਣਾ ਲੱਗੇ। ਠੀਕ ਹੈ ਨਾ, ਇੱਦਾਂ ਹੀ ਹੈ। ਬਿਊਟੀ ਪਾਰਲਰ 'ਚ ਕਿਉਂ ਜਾਂਦੇ ਨੇ, ਮੈਂ ਸੋਹਣਾ ਲੱਗਾਂ, ਮੇਰਾ ਤਨ ਸੋਹਣਾ ਲੱਗੇ, ਪਰ ਤੇਰਾ ਤਨ ਸੋਹਣਾ ਨਹੀਂ ਲੱਗਣਾ ਜੇ ਵਿੱਚ ਮਨ ਤਨ ਦੇ ਵਿੱਚ ਜਿਹੜਾ ਮਨ ਹੈ ਉਹ ਸੋਹਣਾ ਨਾ ਹੋਇਆ ਫਿਰ ਤਨ ਵਾਸਤੇ ਬਿਊਟੀ ਪਾਰਲਰ ਤੇ ਹੈ ਮੈਨੂੰ ਦੱਸੋ ਮਨ ਦਾ ਬਿਊਟੀ ਪਾਰਲਰ ਕਿੱਥੇ ਹੈ ਜਿੱਥੋਂ ਮਨ ਸੋਹਣਾ ਹੋ ਸਕਦਾ ਹੈ ਮਨ ਕਿੱਥੇ ਸੋਹਣਾ ਹੋਣਾ ਸੰਗਤ ਜੀ ਕਿੱਥੇ ਸਤ ਸੰਗਤ ਵਿੱਚ ਇੱਥੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਇੱਥੇ ਮਨ ਮਨ ਦੀ ਘਾੜਤ ਘੜੀ ਜਾਂਦੀ ਹੈ ਸੰਗਤ ਵਿੱਚ ਆ ਕੇ ਮਨ ਸੋਹਣਾ ਬਣ ਜਾਂਦਾ ਹੈ ਜਿਹਦਾ ਮਨ ਸੋਹਣਾ ਹੈ ਬਾਹਰੋਂ ਕਾਲਾ ਕੋਝਾ ਵੀ ਹੋਵੇ ਉਹ ਸੋਹਣਾ ਹੀ ਲੱਗੇਗਾ ਜਿਹਦਾ ਮਨ ਸੋਹਣਾ ਹੈ ਉਹਦੇ ਨਾਲ ਯਾਰੀ ਪਾਉਣ ਨੂੰ ਦਿਲ ਕਰੇਗਾ ਜਿਹੜੇ ਬੰਦੇ ਦਾ ਮਨ ਸੋਹਣਾ ਨਹੀਂ ਆਪਾਂ ਕਹਾਂਗੇ ਠੱਗ ਗਏ ਤੇਰੇ ਰੰਗ ਨੂੰ ਕੀ ਕਰੀਏ ਚੰਮ ਕੀ ਕਰਨਾ ਹੈ ਮਨ ਸੋਹਣਾ ਨਹੀਂ ਵਾਹ ਵਾਹ ਕਰਹਿ ਸਹੀ ਜਨ ਸੋਹਣੇ ਰੱਬ ਤੋਂ ਗੁਣ ਗਾਣ ਵਾਲੇ ਸੋਹਣੇ ਨੇ ਤਿੰਨ ਕੋ ਪਰਜਾ ਪੂਜਣੇ ਆਈ ਮਨ ਸੋਹਣਾ ਹੋ ਗਿਆ ਰਾਗੀ ਬਲਵੀਰ ਸਿੰਘ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਕੋਲ ਬਹਿੰਦਾ ਰਿਹਾ ਜਿਸ ਪਾਸ ਬੈਠਿਆ ਬੋਲਿਆ ਕਰੋ ਜਿਸ ਪਾਸ ਬੈਠਿਆ ਸੋਹਣੇ ਲੱਗੀਦਾ ਹੈ ਸਭਨਾ ਦਾ ਵਿਸਾ ਵਿਸਾ ਵਿਸ਼ਵਾਸ ਕਰਦੇ ਨੇ ਲੋਕ ਸਾਰੇ ਭਰੋਸਾ ਕਰਦੇ ਨੇ ਸਾਰੇ ਇਹਨਾਂ ਕੋਲ ਬਹਿ ਕੇ ਵੇਖ ਤੇਰੀ ਕਦਰ ਪੈ ਜਾਏਗੀ ਬੱਲੇ ਬੱਲੇ ਕਰਨਗੇ ਲੋਕੀ ਹੱਥਾਂ ਤੇ ਚੁੱਕਣਗੇ ਓਏ 50 ਸਾਲ ਦਰਬਾਰ ਸਾਹਿਬ ਕੀਰਤਨ ਕੀਤਾ ਇਹਨਾਂ ਕੋਲ ਬੈਠਾ ਇਹਨਾਂ ਕੋਲ ਹੱਥਾਂ ਤੇ ਚੁੱਕਣਗੇ 50 ਸਾਲ ਇੱਕ ਪਾਸੇ 50 ਸਾਲ ਪਰ 50 ਮਿੰਟ ਕਿਸੇ ਪਖੰਡੀ ਕੋਲ ਬਹਿ ਗਿਆ 50 ਸਾਲਾਂ ਦੀ ਕਮਾਈ ਗਈ ਸੋਹਣਾ ਕਿੱਥੇ ਲੱਗਣਾ ਸੀ ਉੱਥੇ ਬਹਿ ਜਿੱਥੇ ਸੋਹਣਾ ਲੱਗੇ ਇੱਕ ਮਾੜੇ ਜੇ ਗਲਤ ਥਾਂ ਤੇ ਜਾ ਕੇ ਬੰਦਾ ਸੋਹਣਾ ਨਹੀਂ ਰਹਿ ਜਾਂਦਾ ਉਹਦਾ ਮਨ ਸੋਹਣਾ ਨਹੀਂ ਉਹ ਭੈੜਾ ਲੱਗਣ ਲੱਗ ਪੈਂਦਾ ਹੈ ਇੱਕ ਦਿਨ ਰਹਿੰਦੇ ਸਾਰ ਜਿੰਨੇ ਨੇ ਝੁਰ ਨਹੀਂ ਪੈਣਾ ਹੁਣ ਝੁਰਨਾ ਪੈਣਾ ਹੈ ਜਿੰਨੇ ਸਾਰ ਰਹਿੰਦੇ ਨੇ ਝੁਰ ਝੁਰ ਕੇ ਅੰਦਰੇ ਅੰਦਰ ਮਰਨਾ ਪੈਣਾ ਇਹ ਸੱਚ ਹੈ ਫਿਰ ਕਿਉਂ ਬਈਏ ਉੱਥੇ ਜਿੱਥੇ ਬਹਿ ਕੇ ਅਸੀਂ ਸੋਹਣੇ ਨਹੀਂ ਲੱਗਦੇ ਤੁਹਾਡੇ ਚੋਂ ਮੇਰੇ ਵੀਰ ਭਰਾ ਸਵੇਰੇ ਜਿਹੜੇ ਪੀਣ ਖਾਣ ਵਾਲੇ ਉਹ ਛੱਡ ਕੇ ਤੇ ਗੁਰਦੁਆਰੇ ਜਾਣਾ ਸਟਾਰਟ ਕਰੋ ਤੁਹਾਡੀ ਕਦਰ ਪੈਣੀ ਸ਼ੁਰੂ ਹੋ ਜਾਏਗੀ ਕੱਲ੍ਹ ਤੋਂ ਹੀ ਜਾਂਦਾ ਨਹੀਂ ਨਾ ਗੁਰਦੁਆਰੇ ਸਵੇਰੇ ਗੁਰਦੁਆਰੇ ਜਾਇਆ ਕਰ ਗ੍ਰੰਥੀ ਪਾਠ ਕਰੇ ਤੂੰ ਕੋਲ ਬਹਿ ਕੇ ਸੁਣਿਆ ਕਰ ਰੋਜ਼ ਜਾ ਵੇਖੀ ਤੇਰੇ ਪਰਿਵਾਰ ਵਿੱਚ ਕਦਰ ਪੈਣ ਲੱਗ ਜਾਏਗੀ ਤੇਰੇ ਪਿੰਡ ਵਾਲੇ ਕਹਿਣਗੇ ਗੁਰਮੁਖ ਬੰਦਾ ਹੈ ਰੋਜ਼ ਗੁਰਦੁਆਰੇ ਜਾਂਦਾ ਓਏ ਭਾਵੇਂ ਅੰਦਰ ਅਜੇ ਕੱਖ ਨਹੀਂ ਹੋਇਆ ਪਰ ਕੋਲ ਬਹਿਣ ਨਾਲ ਹੀ ਸੋਹਣੇ ਲੱਗਣ ਲੱਗ ਪੈਂਦਾ ਹੈ ਆਖੂ ਸਤਨਾਮ ਹਾਂਜੀ ਕੋਲ ਬਹਿ ਕੇ ਸੋਹਣੇ ਲੱਗੀਦਾ ਇਹਨਾਂ ਦੇ ਇਹ ਸਾਡੇ ਸੱਚੇ ਪਾਤਸ਼ਾਹ ਨੇ ਜਿਸ ਪਾਸ ਬੈਠਿਆ ਸਭਨਾ ਦਾ ਸਾਰੇ ਤੇਰੇ ਤੇ ਵਿਸ਼ਵਾਸ ਕਰਨਗੇ ਪਿਆਰ ਕਰਨ ਲੱਗ ਪੈਣਗੇ ਤੈਨੂੰ ਕੋਲ ਬਹਿ ਤੇ ਸਹੀ ਗਲਤ ਥਾਂ ਤੇ ਜਾਏਗਾ ਦੁਖੀ ਹੋਏਗਾ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਪਾਰ ਨਹੀਂ ਹੋ ਸਕਦਾ ਸਾਡੀਆਂ ਇੰਨੀਆਂ ਬੇੜੀਆਂ ਨੇ ਅਸੀਂ ਗਿਣ ਨਹੀਂ ਸਕਦੇ ਕਿੰਨੀਆਂ ਕੁ ਬੇੜੀਆਂ 'ਚ ਸਾਡੇ ਪੈਰ ਨੇ ਪੈਰ ਹੋਰ ਬੇੜੀ 'ਚ ਨੇ ਲੱਤਾਂ ਹੋਰ ਬੇੜੀ 'ਚ ਨੇ ਹੱਥ ਹੋਰ ਬੇੜੀ 'ਚ ਨੇ ਸਿਰ ਹੋਰ ਬੇੜੀ 'ਚ ਹੈ ਇੰਨੀਆਂ ਬੇੜੀਆਂ 'ਚ ਪੈਰ ਨਾ ਧਰੋ ਮਨ ਸੋਹਣਾ ਬਣਾਓ ਜਦੋਂ ਮਨ ਸੋਹਣਾ ਹੋਏਗਾ ਫਿਰ ਬਹੁਤ ਵਾਰ ਐਗਜ਼ੈਂਪਲ ਦਿੱਤੀ ਹੈ ਕਿ ਕੋਇਲ ਨਾਲੋਂ ਕਾਲਾ ਕੋਈ ਨਹੀਂ ਬਗਲੇ ਨਾਲੋਂ ਚਿੱਟਾ ਕੋਈ ਨਹੀਂ ਇਹ ਵੇਖੋ ਸਿੰਪਲ ਗੱਲ ਹੈ ਸਾਡੇ ਪਿੰਡਾਂ ਦੀ ਕਦੇ ਤੁਸੀਂ ਵੇਖਿਆ ਵੀ ਬਗਲਾ ਬਹੁਤ ਸੋਹਣਾ ਹੈ ਤੇ ਕਿਸੇ ਨੇ ਪਿੰਜਰੇ ਵਿੱਚ ਪਾ ਕੇ ਘਰ ਦੇ ਬਾਹਰ ਟੰਗਿਆ ਹੋਵੇ ਯਾਰ ਬਗਲਾ ਬਹੁਤ ਸੋਹਣਾ ਮੈਂ ਸਾਂਭ ਕੇ ਰੱਖਿਆ ਵੀ ਚਿੱਟਾ ਚਿੱਟਾ ਵੇਖੋ ਕਿੰਨਾ ਪਿਆਰਾ ਲੱਗਦਾ ਆਪਾਂ ਕਦੇ ਨਹੀਂ ਬਗਲਾ ਰੱਖਦੇ ਬਗਲਾ ਚਿੱਟਾ ਬਥੇਰਾ ਹੈ ਤੇ ਕੋਇਲ ਜੇ ਸਾਡੇ ਘਰ ਤੇ ਆਲਣਾ ਪਾ ਲਵੇ ਆਪਾਂ ਕਦੇ ਨਹੀਂ ਕਹਾਂਗੇ ਇਹਨੂੰ ਭਜਾਓ ਕੋਇਲ ਸੋਹਣੀ ਹੀ ਲੱਗਦੀ ਆ ਰਿੰਗ ਟਿਊਨਾਂ ਲਵਾਈਆਂ ਨੇ ਕੋਇਲ ਬੋਲਦੀ ਹੈ ਕੋਇਲ ਉਹਨਾਂ ਨੂੰ ਸੋਹਣੀ ਲੱਗਦੀ ਹੈ ਆਵਾਜ਼ ਲੈ ਸ਼ਾਹ ਕਾਲੀ ਹੈ ਵੇਖੋ ਕਾਲੀ ਹੋ ਕੇ ਵੀ ਭੈੜੀ ਨਹੀਂ ਲੱਗਦੀ, ਕਾਲੀ ਹੋ ਕੇ ਵੀ ਭੈੜੀ ਨਹੀਂ ਲੱਗਦੀ, ਬੋਲਦੀ ਸੋਹਣਾ ਹੈ, ਗੁਣ ਹੈ ਉਹਦੇ ਕੋਲ ਗੁਣ ਹੈ। ਬਗਲਾ ਚਿੱਟਾ ਹੋ ਕੇ ਵੀ ਸੋਹਣਾ ਨਹੀਂ ਲੱਗਦਾ ਕਿਉਂਕਿ ਡੱਡੀਆਂ ਮੱਛੀਆਂ ਖਾਂਦਾ, ਆਪਾਂ ਕਹਾਂਗੇ ਉਹ ਗੰਦ ਖਾਣਾ ਹੈ ਤੇ ਕੀ ਕਰਾਉਣਾ, ਹੈ ਚਿੱਟਾ ਹੀ ਹੈ ਪਰ ਸਾਨੂੰ ਨਹੀਂ ਸੋਹਣਾ ਲੱਗਦਾ। ਅਸਲ ਚ ਚੇਤਾ ਰੱਖਿਓ ਸੋਹਣੇ ਗੁਣ ਲੱਗਦੇ ਨੇ, ਸਰੀਰ ਨਹੀਂ। ਆਖੋ ਸਤਿਨਾਮ। ਫਿਰ ਕਰਨਾ ਕੀ ਚਾਹੀਦਾ, ਕਰਨਾ ਕੀ ਚਾਹੀਦਾ, ਗੁਣ ਗੁਣ ਲਿਆਓ, ਮਨ ਸੋਹਣਾ ਕਰੋ। ਤੇ ਮਨ ਸੋਹਣਾ ਕਿੱਥੇ ਹੁੰਦਾ, ਸੰਗ ਜਾ ਕੇ। ਮਨ ਦੀ ਘਾਟ ਕੌਣ ਘਟਦਾ, ਗੁਰੂ ਜੀ ਘਟਦੇ ਨੇ। ਮਨ ਨੂੰ ਸੋਹਣਾ ਕੌਣ ਬਣਾਉਂਦਾ, ਗੁਰੂ ਜੀ ਬਣਾਉਂਦੇ ਨੇ। ਇਹਨਾਂ ਨੇ ਸਾਡੇ ਮਾਈਂਡ ਨੂੰ ਚੇਂਜ ਕਰ ਦੇਣਾ। ਇਹ ਮਨ ਬੜਾ ਖੋਟਾ ਹੈ, ਮਨ ਖੋਟ ਹਰ ਤੇਰਾ ਨਹੀਂ ਦੱਸਿਆ, ਇਹਦਾ ਭਰੋਸਾ ਕੋਈ ਨਹੀਂ। ਕਿੱਥੇ ਕਦੋਂ ਕਿਵੇਂ ਡੋਲਦਾ ਫਿਰੇ, ਆਓ ਨਾਲ ਨਾਲ ਪੜੀਏ। ਮਨਾ ਖੋਟਿਆ ਵਸਾ ਨਹੀਂ ਤੇਰਾ, ਵਸਾ ਭਰੋਸਾ ਨਹੀਂ ਤੇਰਾ। ਮਨਾ ਖੋਟਿਆ ਵਸਾ ਨਹੀਂ ਤੇਰਾ, ਓਏ ਕੌਡੀਆਂ ਤੇ ਫਿਰੇ ਡੋਲਦਾ। ਮਨਾ ਖੋਟਿਆ ਵਸਾ ਨਹੀਂ ਤੇਰਾ, ਕੌਡੀਆਂ ਤੇ ਫਿਰੇ ਡੋਲਦਾ।
ਰੱਜ
ਕੇ ਬੋਲੋ
ਮਨਾ ਖੋਟਿਆ ਵਸਾ ਨਹੀਂ ਤੇਰਾ, ਕੌਡੀਆਂ ਤੇ ਫਿਰੇ ਡੋਲਦਾ।
ਮਨਾ ਖੋਟਿਆ ਵਸਾ ਨਹੀਂ ਤੇਰਾ,
ਜੀ ਕੌਡੀਆਂ ਤੇ ਫਿਰੇ ਡੋਲਦਾ।
ਵਸਾ ਨਹੀਂ ਤੇਰਾ, ਕੌਡੀਆਂ ਤੇ ਫਿਰੇ ਡੋਲਦਾ। ਮਨਾ ਖੋਟਿਆ ਓਏ ਮਨਾ ਖੋਟਿਆ, ਵਸਾ ਨਹੀਂ ਤੇਰਾ, ਤੂੰ ਕੌਡੀਆਂ ਤੇ ਫਿਰੇ ਡੋਲਦਾ।
ਮਨਾ ਖੋਟਿਆ ਵਸਾ ਨਹੀਂ ਤੇਰਾ, ਕੌਡੀਆਂ ਤੇ ਫਿਰੇ
ਰੱਜ ਕੇ
ਖੋਟਿਆ ਵਸਾ ਨਹੀਂ ਤੇਰਾ, ਕੌਡੀਆਂ ਤੇ ਫਿਰੇ ਡੋਲਦਾ। ਖੋਟਿਆ ਵਸਾ ਨਹੀਂ ਤੇਰਾ,
ਬੋਲੋ ਜਰਾ ਫਿਰੇ ਪੜੋ ਬਈ, ਐਡੀ ਗਿਣਤੀ ਚੋਂ ਗੱਜ ਕੇ। ਵਾਹ 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 ਵਾਹ, ਕੌਡੀਆਂ ਤੇ ਫਿਰੇ ਡੋਲਦਾ। ਵਾਹ 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 ਵਾਹ, ਕੌਡੀਆਂ ਤੇ ਫਿਰੇ ਡੋਲਦਾ।
ਵਾਹ ਵਾਹ ਵਾਹ, ਕੌਡੀਆਂ ਤੇ ਫਿਰੇ ਡੋਲਦਾ। ਵਾਹ 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 ਵਾਹ, ਕੌਡੀਆਂ ਤੇ ਫਿਰੇ ਡੋਲਦਾ। ਵਾਹ ਵਾਹ ਵਾਹ, ਕੌਡੀਆਂ ਤੇ ਫਿਰੇ ਡੋਲਦਾ। ਵਾਹ 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 ਵਾਹ, ਕੌਡੀਆਂ ਤੇ ਫਿਰੇ ਡੋਲਦਾ।
ਵਾਹ ਵਾਹ ਵਾਹ, ਕੌਡੀਆਂ ਤੇ ਫਿਰੇ ਡੋਲਦਾ। ਵਾਹ 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 ਵਾਹ, ਕੌਡੀਆਂ ਤੇ ਫਿਰੇ ਡੋਲਦਾ।
ਵਾਹ 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 ਵਾਹ, ਕੌਡੀਆਂ ਤੇ ਫਿਰੇ ਡੋਲਦਾ। ਵਾਹ 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 ਵਾਹ, ਕੌਡੀਆਂ ਤੇ ਫਿਰੇ ਡੋਲਦਾ। ਵਾਹ ਵਾਹ, ਕੌਡੀਆਂ ਤੇ ਫਿਰੇ ਡੋਲਦਾ। ਵਾਹ 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 ਵਾਹ,
ਕੌਡੀਆਂ ਤੇ ਫਿਰੇ ਡੋਲਦਾ। ਮਨਾ ਖੋਟਿਆ ਵਸਾ ਨਹੀਂ, ਮਨਾ ਖੋਟਿਆ ਵਸਾ ਨਹੀਂ ਤੇਰਾ,
ਕੌਡੀਆਂ ਤੇ ਫਿਰੇ ਡੋਲਦਾ।
ਮਨਾ
ਮਨਾ ਖੋਟਿਆ ਵਸਾ ਨਹੀਂ ਤੇਰਾ ਕੌਡੀਆਂ ਦੇ ਵਿੱਚ ਜੋਤਾ ਮਨਾ ਖੋਟਿਆ ਵਸਾ ਨਹੀਂ ਤੇਰਾ
ਕੌਡੀਆਂ ਦੇ ਫਿਰੇ
ਜੋਤਾ ਮਨਾ ਖੋਟਿਆ ਵਸਾ ਨਹੀਂ ਤੇਰਾ ਕੌਡੀਆਂ ਦੇ ਵਿੱਚ ਜੋਤਾ
ਕਿਸੇ ਦਾ 4 ਲੱਖ ਰੁਪਈਆ ਗਵਾਚਿਆ ਕਿਸੇ ਟੈਕਸੀ ਡਰਾਈਵਰ ਨੂੰ ਮਿਲਿਆ ਸੱਚੀ ਘਟਨਾ ਸੱਚੀ ਘਟਨਾ ਅਖਬਾਰ ਵਿੱਚ ਲੱਗੀ ਸੀ ਟੈਕਸੀ ਡਰਾਈਵਰ ਨੂੰ 4 ਲੱਖ ਮਿਲਿਆ ਭਾਈ ਉਹਨੇ ਕੀ ਕੀਤਾ ਨੇੜੇ ਥਾਣੇ ਵਿੱਚ ਗਿਆ ਜਾ ਕੇ ਥਾਣੇਦਾਰ ਨੂੰ ਕਹਿੰਦਾ ਜੀ 4 ਲੱਖ ਰੁਪਈਆ ਮੇਰੀ ਟੈਕਸੀ ਵਿੱਚ ਕੋਈ ਭੁੱਲ ਗਿਆ ਉਹ ਕਹਿੰਦੇ ਕਮਾਲ ਹੋ ਗਈ ਏਡਾ ਇਮਾਨਦਾਰ ਬੰਦਾ ਥਾਣੇਦਾਰ ਕਹਿੰਦਾ ਕੱਲ ਹੀ ਇੱਕ ਪਰਿਵਾਰ ਆਇਆ ਸੀ ਰਿਪੋਰਟ ਲਿਖਾ ਕੇ ਗਏ ਆ 4 ਲੱਖ ਗਵਾਚਿਆ ਲੈ ਮਿਲ ਗਿਆ ਪਰਿਵਾਰ ਨੂੰ ਸੱਦਿਆ ਇਮਾਨਦਾਰੀ ਦਾ ਕਰਕੇ ਇਨਾਮ ਦਿੱਤਾ ਬੜੀ ਬੱਲੇ ਬੱਲੇ ਹੋਈ ਸੋਭਾ ਹੋਈ ਲੰਘ ਗਏ 5-4 ਮਹੀਨੇ ਉਹੀ ਬੰਦਾ ਬਾਜ਼ਾਰ ਵਿੱਚ ਸਬਜ਼ੀ ਖਰੀਦਣ ਗਿਆ ਉਹੀ ਡਰਾਈਵਰ ਉੱਥੇ ਹੀ ਸਬਜ਼ੀ ਖਰੀਦਣ ਗਿਆ ਆਲੂ ਖਰੀਦਦਾ ਫਿਰਦਾ ਹੁਣ ਇੱਕ ਕਹਿੰਦਾ ਹੈ ਉਸ ਵੇਲੇ ਵੀ 10 ਰੁਪਏ ਕਿਲੋ ਇਹ ਕਹਿੰਦਾ ਯਾਰ ਉਹ ਤੇ 8 ਦਿੰਦਾ ਉਹ ਕਹਿੰਦੇ ਆਲੂ ਵੀ ਤੇ ਚੰਗੇ ਨੇ ਜੇ 10 ਨੇ ਤੇ ਆਲੂ ਵੀ ਵਧੀਆ ਨੇ ਘੱਟ ਕਰ ਲੈ ਉਹਨੇ ਕੀਤੇ ਨਹੀਂ ਚੱਲ ਪਾ ਦੇ ਹੁਣ ਆਲੂ ਪਾ ਲੈ 2 ਕਿਲੋ ਆਲੂ ਲਏ ਉਹਨੇ ਮੂੰਹ ਬਰਾਂ ਕੀਤਾ ਇਹਨੇ 4 ਚੁੱਕ ਕੇ ਆਪਣੇ ਲਿਫਾਫੇ ਵਿੱਚ ਹੋਰ ਪਾ ਲਏ ਹੁਣ ਉਹ ਕਿਸੇ ਬੰਦੇ ਨੇ ਵੇਖ ਲਿਆ ਰੇਹੜੀ ਵਾਲੇ ਨਾਲ ਦੇ ਉਹਨੇ ਰੌਲਾ ਪਾਤਾ ਵੀ ਆਲੂ ਜ਼ਿਆਦਾ ਨੇ ਇਹ ਬੰਦੇ ਨੇ 4 ਆਲੂ ਚੁੱਕੇ ਨੇ ਤੂੰ ਕਹਿੰਦੇ ਪਰਾਂ ਨੂੰ ਮੂੰਹ ਕਰ ਲਿਆ ਇਹਨੇ ਚੁੱਕ ਲਏ ਰੌਲਾ ਪੈ ਗਿਆ ਸਾਰੇ ਉਹ ਇਕੱਠੇ ਹੋ ਗਏ ਪੂਰੀ ਯੂਨੀਅਨ ਹੁੰਦੀ ਹੈ ਇਹਨਾਂ ਦੀ ਵੀ ਇਕੱਠੇ ਹੋ ਕੇ ਕਹਿੰਦੇ ਵੀ ਤੂੰ ਆਲੂ ਪਾਏ ਨੇ 4 ਉਹ ਕਹਿੰਦੇ ਨਹੀਂ ਪਾਏ ਰੌਲਾ ਪੈ ਗਿਆ ਉਹ ਰੇਡ ਮਾਰਨ ਕਿਤੇ ਜਾ ਰਿਹਾ ਥਾਣੇਦਾਰ ਉਹ ਨੇੜਿਓਂ ਹੀ ਲੰਘਦਾ ਸੀ ਉਹ ਰੁਕ ਗਿਆ ਕਹਿੰਦੇ ਕੀ ਹੋਇਆ ਕਹਿੰਦੇ ਨੇ ਆਲੂ ਜਦੋਂ ਕਹਿੰਦੇ ਆਲੂ ਕਿਹੜੇ ਬੰਦੇ ਨੇ ਕਹਿੰਦੇ ਲੈ ਕਹਿੰਦੇ ਰੱਬ ਵੀ ਆ ਕੇ ਮੇਰੇ ਸਾਹਮਣੇ ਖੜ ਕੇ ਕਵੇ ਨਾ ਵੀ ਇਹਨੇ 4 ਆਲੂ ਚੁੱਕੇ ਨੇ ਮੈਂ ਨਹੀਂ ਮੰਨਦਾ ਇਹ ਉਹ ਬੰਦਾ ਹੈ ਜਿਹਨੇ 4 ਲੱਖ ਮੋੜਿਆ ਇਹ ਉਹ ਬੰਦਾ ਹੈ 4 ਲੱਖ ਰੁਪਈਆ ਇਹਨੇ ਮੋੜਿਆ ਇਹ ਆਲੂ ਚੋਰੀ ਕਰ ਹੀ ਨਹੀਂ ਸਕਦਾ ਉਹ ਬੰਦਾ ਸਾਹਮਣੇ ਖੜਾ ਕਹਿੰਦੇ ਤੋਲੋ ਤੋਲ ਲੈ ਆਲੂ ਵੱਧ ਨੇ ਉਹ ਕਹਿੰਦੇ ਮੈਂ ਫੇਰ ਨਹੀਂ ਮੰਨਦਾ ਜਾਣ ਕੇ ਇਹਨੂੰ ਫਸਾਉਂਦੇ ਹੋ ਤੁਸੀਂ ਉਹ ਚੁੱਪ ਬੰਦਾ ਬੋਲੇ ਹੀ ਨਾ ਨੀਵੀਂ ਪਾਈ ਖੜਾ ਬੰਦਾ ਆਪਣੀਆਂ ਨਜ਼ਰਾਂ 'ਚ ਆਪ ਹੀ ਗਿਰ ਜਾਂਦਾ ਜਦੋਂ ਫਿਰ ਨੀਵੀਂ ਪਾਉਣੀ ਵੀ ਪੈਂਦੀ ਕਈਆਂ ਦੇ ਤਾਂ ਕਈਆਂ ਦਾ ਹਾਲ ਇਹ ਹੈ ਉਹ ਆਪਣੀਆਂ ਅੱਖਾਂ 'ਚ ਹੀ ਅੱਖਾਂ ਨਹੀਂ ਪਾ ਸਕਦੇ ਕਈਆਂ ਦਾ ਹਾਲ ਇਹ ਕਈ ਆਪਣੇ ਬੱਚਿਆਂ ਦੀਆਂ ਅੱਖਾਂ 'ਚ ਅੱਖਾਂ ਨਹੀਂ ਪਾ ਕੇ ਵੇਖ ਸਕਦੇ ਇੱਦਾਂ ਦੀਆਂ ਕਰਤੂਤਾਂ ਹੋ ਜਾਂਦੀਆਂ ਨੇ ਜ਼ਿੰਦਗੀ 'ਚ ਘਰ ਵਾਲੀ ਸਾਹਮਣੇ ਸਾਰੀ ਜ਼ਿੰਦਗੀ ਅੱਖ ਨਹੀਂ ਚੁੱਕ ਸਕਦੇ ਬੀਬੀਆਂ ਤੇ ਵੀ ਗੱਲ ਇਹੀ ਲਾਗੂ ਹੁੰਦੀ ਹੈ ਭਾਈਆਂ ਤੇ ਵੀ ਬੀਬੀਆਂ ਤੇ ਅੱਖ ਨਹੀਂ ਤਾਂ ਕਰ ਸਕਦਾ ਬੰਦਾ ਇਦਾਂ ਦੀ ਗਲਤੀ ਹੋ ਜਾਂਦੀ ਨੀਵੀਂ ਪਾ ਕੇ ਖੜਾ ਓਏ ਤੂੰ ਵੀ ਕੁਝ ਬੋਲ ਇੰਸਪੈਕਟਰ ਕਹਿੰਦਾ SHO ਓ ਤੂੰ ਵੀ ਬੋਲ ਕੁਛ ਉਹ ਕਹਿੰਦਾ ਹੈ ਠੀਕ ਹੈ ਜੀ ਗੱਲ ਮੈਂ 4 ਆਲੂ ਚੁੱਕੇ ਨੇ ਕਹਿੰਦਾ ਇਹ ਕਿਵੇਂ ਹੋ ਗਿਆ ਉਦੋਂ ਤੂੰ 4-5 ਮਹੀਨੇ ਪਹਿਲਾਂ ਤੂੰ 4 ਲੱਖ ਮੋੜ ਕੇ ਆਇਆ ਹੈ ਕਹਿੰਦਾ ਜੀ ਮੈਨੂੰ ਨਹੀਂ ਪਤਾ ਇਸ ਮਈ ਮਾਨ ਦਾ ਪਤਾ ਨਹੀਂ ਨਾ ਡੋਲੇ ਤੇ 4 ਲੱਖ ਤੇ ਨਾ ਡੋਲੇ ਜੇ ਡੋਲਣ ਤੇ ਆ ਜੇ ਨਹੀਂ ਪਤਾ 4 ਆਲੂਆਂ ਤੂੰ ਡੋਲ ਜੇ ਇਹ ਮਨ ਬੜਾ ਖੋਟਾ ਭਾਈ ਕਈ ਬੰਦਿਆਂ ਨੇ ਸਾਰੀ ਜ਼ਿੰਦਗੀ ਚੋਰੀ ਨਹੀਂ ਕੀਤੀ ਇਹ ਨਹੀਂ ਪਤਾ ਇੱਥੇ 60 ਰੁਪਏ ਦੀਆਂ ਚੱਪਲਾਂ ਤੇ ਡੋਲ ਜਾਣ ਸਾਰੀ ਜ਼ਿੰਦਗੀ ਚੋਰੀ ਨਹੀਂ ਕੀਤੀ ਕਦੇ ਪਰ ਇਹ ਨਹੀਂ ਪਤਾ ਵੀ 60 ਰੁਪਏ ਦੀ ਚੱਪਲ ਦੇ ਉੱਤੇ ਮਨ ਡੋਲ ਜਾਵੇ ਬੇਈਮਾਨ ਹੋਣ ਜੋ ਪਤਾ ਲੱਗਦਾ ਇਹਦਾ ਚੋਰੀ ਤੇ ਚੋਰੀ ਹੈ ਭਾਵੇਂ ਕੱਖ ਦੀ ਕਰ ਲਓ ਭਾਵੇਂ ਲੱਖ ਦੀ ਕਰ ਲਓ ਚੋਰੀ ਤੇ ਚੋਰੀ ਹੁੰਦੀ ਹੈ ਛੁਪਿਆ ਹੋਇਆ ਸੀ ਚੋਰ ਤੇਰੇ ਅੰਦਰ ਹੀ ਉਹਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਜੇ ਵੱਡਾ ਮੌਕਾ ਮਿਲ ਜਾਂਦਾ ਹੋ ਸਕਦਾ ਇਹ ਬੇਈਮਾਨ ਮਨ ਦਾ ਭਰੋਸਾ ਨਹੀਂ ਤਾਂ ਕਰਕੇ ਗੁਰਬਾਣੀ ਦੇ ਸ਼ਬਦ ਦੀਆਂ ਚੋਟਾਂ ਵੱਜਣਗੀਆਂ ਨਾ ਜਦੋਂ ਫਿਰ ਇਹਨੇ ਸੁਧਰਨਾ ਹੈ ਤੇ ਜਦੋਂ ਅੰਦਰਲਾ ਜਦੋਂ ਇੱਥੇ ਆ ਕੇ ਮਨ ਸਾਫ਼ ਹੋਇਆ ਮਨ ਸ਼ੁੱਧ ਹੋਇਆ ਮਨ ਸੋਹਣਾ ਹੋ ਗਿਆ ਜਦੋਂ ਫਿਰ ਕਾਲਾ ਵੀ ਹੋਵੇਂ ਸੋਹਣਾ ਲੱਗੇਗਾ ਗੱਲ ਚੱਲਦੀ ਸੀ ਨਾ ਕੋਇਲ ਨਾਲੋਂ ਕਾਲਾ ਕੋਈ ਨਹੀਂ ਬਗਲੇ ਨਾਲੋਂ ਚਿੱਟਾ ਕੋਈ ਨਹੀਂ ਪਰ ਕੋਇਲ ਫਿਰ ਵੀ ਸੋਹਣੀ ਲੱਗਦੀ ਹੈ, ਉਹਦਾ ਗੁਣ ਤਾਰ ਜਾਂਦਾ ਭਾਈ। ਇਸ ਕਰਕੇ ਆਪਾਂ ਗੁਣੀ ਬੰਨਾ ਗੁਣੀ, ਤੇ ਗੁਣੀ ਕੌਣ ਬਣਾਵੇਗਾ? ਗੁਣਾਂ ਦਾ ਖਜ਼ਾਨਾ ਸਤਿਗੁਰੂ ਸਾਡਾ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਤੂੰ ਸਾਗਰੋ ਰਤਨਾ ਕਰੋ, ਸਾਗਰ ਹੈ ਗੁਣਾਂ ਦਾ, ਹਉ ਸਾਰ ਨਾ ਜਾਣਾ ਤੇਰੀ ਰਾਮ। ਗੁਣਾਂ ਦਾ ਸਾਗਰ ਹੈ, ਤੇਰੀ ਝੋਲੀ ਛੋਟੀ ਹੋ ਜਾਏਗੀ, ਭਾਵ ਤੇਰੇ ਅੰਦਰ ਇੰਨੇ ਸਮਾ ਨਹੀਂ ਸਕਣੇ, ਉਹ ਇੰਨੇ ਗੁਣ ਦੇਗਾ। ਦਿੰਦਾ ਦੇ ਲੈਂਦੇ ਥੱਕ ਪਾਹੇ, ਇੰਨੇ ਗੁਣ ਦਿੰਦਾ ਹੈ। ਪਰ ਜਿਹੜਾ ਬੇਨਤੀ ਕਰਦਾ ਵੀ ਮੈਂ ਉਗਣਾ ਦਾ ਭਰਿਆ ਪਿਆ, ਮਾਲਕ ਜੀ ਮੇਰੇ ਤੇ ਮਿਹਰ ਕਰੋ, ਕਿਰਪਾ ਉਹਦੇ ਤੇ ਹੋਣੀ ਹੈ। ਤੇ ਜਿਹੜਾ ਕਹਿੰਦਾ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ, ਮੇਰੇ ਵਰਗਾ ਦਾਨਾ ਹੀ ਕੋਈ ਨਹੀਂ, ਇਹ ਉਹਦੇ ਤੇ ਨਹੀਂ ਗੱਲ ਲਾਗੂ ਹੋਣੀ। ਇਸ ਕਰਕੇ ਆਪਾਂ ਜਿਵੇਂ ਬਾਹਰੋਂ ਸੋਹਣੇ ਲੱਗਦੇ ਆ, ਸੱਚੇ ਪਾਤਸ਼ਾਹ ਮਿਹਰ ਕਰਨ ਸਾਡੇ ਅੰਦਰ ਵੀ ਏਦਾਂ ਸੋਹਣੇ ਹੋ ਜਾਣ, ਤੇ ਜਿੱਦਣ ਸੋਹਣੇ ਹੋ ਗਏ ਫਿਰ ਏਦਾਂ ਸੋਚਣਾ ਭੁੱਲ ਜਾਵਾਂਗੇ, ਆ ਮੇਰੇ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਹੈ, ਮਜਬੀ ਹੈ, ਇਹ ਰਮਦਾਸੀ ਹੈ, ਇਹ ਜੱਟ ਹੈ, ਇਹ ਰਾਮਗੜੀ ਹੈ, ਇਹ ਸਭ ਗੱਲਾਂ ਭੁੱਲ ਜਾਣਗੀਆਂ। ਫਿਰ ਕੀ ਲੱਗੇਗਾ? ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ। ਫਿਰ ਕੀ ਕਹਾਂਗੇ? ਏਕ ਨੂਰ ਤੇ, ਬੋਲੋ, ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ। ਹੁਣ ਭਾਈ ਏਦਾਂ ਦੀਆਂ ਗੱਲਾਂ ਕਿਉਂ ਕਰਦਾ ਹੈ? ਕਹਿੰਦੇ ਗੁਰੂ ਨੇ ਹੁਣ ਇਹਨੂੰ ਸੋਹਣਾ ਬਣਾਉਣਾ, ਇਹਦੀ ਘਾੜਤ ਘੜੀ ਗਈ, ਤਰਾਸ਼ਤਾ ਇਹਨੂੰ ਤਰਾਸ਼ਤਾ। ਇਹ ਸਤਿਗੁਰੂ ਤਰਾਸ਼ ਦਿੰਦੇ ਨੇ। ਮੂਰਤੀਕਾਰ ਕੀ ਕਰਦਾ ਹੈ? ਫਾਲਤੂ ਟੁਕੜੇ ਲਾ ਕੇ ਵਿੱਚੋਂ ਹੀ ਮੂਰਤੀ ਬਣਾ ਦਿੰਦਾ ਹੈ, ਪੱਥਰ ਦੇ ਵਿੱਚੋਂ ਮੂਰਤੀ ਘੜ ਦਿੰਦਾ ਹੈ। ਤੇ ਜੇ ਆਪਾਂ ਪੱਥਰ ਨਕਲੀ ਨੂੰ ਫੜਾਤਾ ਨਾ ਕਿਸੇ ਨੂੰ ਜਾ ਕੇ, ਨਕਲੀ ਹੋਇਆ ਉਹਨੂੰ ਘੜਨੀ ਨਾ ਆਉਂਦੀ ਹੋਈ ਮੂਰਤੀ, ਸਿੱਖਿਆ ਹੀ ਨਹੀਂ ਕਿਤੋਂ, ਇਹ ਨਹੀਂ ਪਤਾ ਵੀ ਜਿਹੜਾ ਤੂੰ ਪੱਥਰ ਫੜਾ ਕੇ ਆਇਆ ਵਿੱਚ ਵਿਚਾਲੇ ਇਹੋ ਜਿਹਾ ਠੋਕੇ, ਉਹ ਇਹੋ ਜਿਹਾ ਮਾਰੇ ਕਿ ਉਹਦੇ ਪੱਥਰ ਦੇ ਹੀ ਪੰਜ ਚਾਰ ਟੁਕੜੇ ਬਣ ਜਾਣ, ਉਹ ਕਿਸੇ ਕੰਮ ਦਾ ਹੀ ਨਾ ਰਵੇ। ਕਈ ਬੰਦੇ ਨਕਲੀ ਬਾਬਿਆਂ ਕੋਲ ਜਾ ਕੇ ਕਿਸੇ ਕੰਮ ਦੇ ਨਹੀਂ ਰਹੇ, ਉਹਨਾਂ ਦਾ ਹੁਣ ਕੱਖ ਨਹੀਂ ਬਣ ਸਕਦਾ। ਨਕਲੀ ਕੋਲ ਚਲੇ ਗਏ, ਹੁਣ ਉਹਨਾਂ ਦਾ ਕੱਖ ਨਹੀਂ ਬਣ ਸਕਦਾ, ਕਿਉਂਕਿ ਨਕਲੀ ਕੋਲ ਚਲੇ ਗਏ ਆ, ਉਹਨਾਂ ਨੇ ਇਹੋ ਜਿਹੇ ਥੋੜੇ ਮਾਰ ਦਿੱਤੇ ਆ, ਬੰਦਾ ਕਿਸੇ ਕੰਮ ਦਾ ਨਹੀਂ ਰਿਹਾ, ਤੋੜ ਹੀ ਦਿੱਤਾ ਪੱਥਰ, ਘੜਿਆ ਕੀ ਜਾਣਾ, ਹੁਣ ਕੱਖ ਨਹੀਂ ਬਚਿਆ। ਪਰ ਸੰਗਤ ਵਿੱਚ ਆ ਕੇ ਮਨ ਸੋਹਣਾ ਬਣਦਾ ਹੈ, ਸੋਹਣੇ ਲੱਗਣ ਲੱਗ ਜਾਂਦਾ ਹੈ, ਇੱਥੇ ਆ ਕੇ ਮਨ ਘੜਿਆ ਜਾਂਦਾ ਹੈ, ਪਿਆਰੇ ਲੱਗਦੇ ਨੇ ਗੁਰੂ ਦੇ ਸਿੱਖ। ਤਾਂ ਕਿ ਰੂਪ ਨਾ ਕਥਨੇ ਜਾਹੇ,
ਉਹਦਾ ਤੇਜ ਚੱਲਿਆ ਨਾ ਦੀ ਜਾਵੇ, ਜਿਹੜੀ ਰੂਪ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਪ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਪ ਨਾਮ ਜਪਦੀ ਉਹਦਾ ਤੇਜ ਚੱਲਿਆ।
ਇਸ ਕਰਕੇ ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਕੋ, ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ, ਸ਼ਬਦ ਵਿਵੇਕ ਇੱਕ ਟੇਕ ਜਾ ਕੇ ਮਨ ਵਸੈ, ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ। ਭਾਈ ਗੁਰਦਾਸ ਜੀ, ਇੱਕ ਤੇ ਭਰੋਸਾ ਕਰਦਾ ਜਿਹੜਾ ਬ੍ਰਹਮ ਗਿਆਨੀ ਹੈ, ਇੱਕ ਰੱਬ ਨੂੰ ਮੰਨਦਾ ਜਿਹੜਾ, ਇੱਕ ਪਰਮਾਤਮਾ ਨਾਲ ਜੁੜਿਆ। ਸਿੱਖ ਬ੍ਰਹਮ ਗਿਆਨੀ ਹੁੰਦੇ ਨੇ ਪਰ ਬ੍ਰਹਮ ਗਿਆਨੀ ਬਣ ਕੇ ਬਹਿਣ ਵਾਲਾ ਪਖੰਡੀ ਹੁੰਦਾ ਹੈ। ਸਿੱਖ ਬ੍ਰਹਮ ਗਿਆਨੀ ਬਣ ਜਾਂਦਾ ਹੈ ਸਤਿਗੁਰ ਦੀ ਬਾਣੀ ਦੀ ਕਮਾਈ ਕਰਕੇ, ਸਤਿਗੁਰ ਨਾਲ ਜੁੜ ਕੇ। ਬ੍ਰਹਮ ਦਾ ਗਿਆਨ ਹੀ ਹੈ ਗੁਰਬਾਣੀ। ਬ੍ਰਹਮ ਦਾ ਗਿਆਨ ਲੈਂਦਾ ਲੈਂਦਾ ਬ੍ਰਹਮ ਗਿਆਨੀ ਬਣ ਜਾਂਦਾ ਹੈ ਕਮਾਈ ਕਰਕੇ, ਪਰ ਬ੍ਰਹਮ ਗਿਆਨੀ ਬਣ ਕੇ ਬਹਿੰਦਾ ਨਹੀਂ। ਜਦੋਂ ਬਣ ਕੇ ਬਹਿ ਗਿਆ ਫਿਰ ਪਖੰਡੀ ਬਣ ਗਿਆ, ਫਿਰ ਪਖੰਡੀ ਹੋ ਗਿਆ। ਸਿੱਖ ਕਮਾਈ ਕਰਕੇ ਜੁੜਦੇ ਨੇ, ਸੰਗਤ ਵਿੱਚ ਆ ਕੇ ਮਨ ਚੇਂਜ ਹੁੰਦਾ ਹੈ, ਸੋਹਣਾ ਲੱਗਦਾ ਹੈ, ਲੱਖਾਂ ਵਿੱਚ ਖਲੋਤਾ ਵੱਖਰਾ ਨਜ਼ਰ ਆਉਂਦਾ ਹੈ, ਉਹਦੀ ਸੋਚ ਵੱਖਰੀ ਹੈ। ਭਾਈ ਤਾਰੂ ਸਿੰਘ ਸਨ ਜਿਹੜੇ ਜਦੋਂ ਕਚਹਿਰੀ ਵਿੱਚ ਪੇਸ਼ ਹੋਏ ਸੀ ਨਾ, ਦਗ ਦਗ ਕਰਦਾ ਚਿਹਰਾ ਸੀ ਉਹਨਾਂ ਦਾ। ਕੁਝ ਜਲਾਦ ਤੇ ਏਦਾਂ ਦੇ ਸੀ ਜਿਹੜੇ ਉਹਨਾਂ ਵੱਲ ਵੇਖ ਕੇ ਹਿੰਮਤ ਨਹੀਂ ਸੀ ਕਰ ਸਕੇ ਵੀ ਅਸੀਂ ਇਹਨਾਂ ਦੇ ਕੇਸ ਕਤਲ ਕਰੀਏ। ਕੁਛ ਬੰਦੇ ਇਦਾਂ ਦੇ ਸੀ ਵੀ ਭਾਈ ਸਾਹਿਬ ਦੇ ਚਿਹਰੇ ਵੱਲ ਵੇਖ ਕੇ ਤਪ ਤੇਜ ਇਹਨਾਂ ਦਾ, ਰੋਹਬ ਇਦਾਂ ਦਾ ਵੀ ਡਰ ਕੇ ਪਿੱਛੇ ਹਟ ਗਏ, ਰੋਹਬ ਇਦਾਂ ਦਾ। ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਦਾ ਇੰਨਾ ਤਪ ਤੇਜ ਸੀ ਕਿ ਜਿਹੜਾ ਬੰਦਾ ਵੀ ਇੱਕ ਵਾਰੀ ਵੇਖਦਾ ਸੀ, ਖੜਦਾ ਸੀ, ਉਹਦੀ ਹਿੰਮਤ ਨਹੀਂ ਸੀ ਪੈਂਦੀ ਅੱਗੇ ਗੱਲ ਕਰਨ ਦੀ, ਜ਼ੁਰਤ ਨਹੀਂ ਸੀ ਪੈਂਦੀ, ਇੰਨਾ ਪ੍ਰਭਾਵ ਸੀ ਉਹਨਾਂ ਦਾ। ਇੱਕ ਵਾਰੀ ਕਹਿਣਾ ਅੰਮ੍ਰਿਤ ਛਕ ਲਓ, ਇੱਕ ਵਾਰੀ ਕਹਿਣਾ ਸਿੰਘ ਸਾਜਨ ਸਜੋ ਤੇ ਜਵਾਬ ਨਹੀਂ ਸੀ ਦੇ ਸਕਦੇ, ਹਿੰਮਤ ਨਹੀਂ ਸੀ ਜਵਾਬ ਦੇਣ ਦੀ। ਸੁਣਿਓ ਧਿਆਨ ਨਾਲ, ਇਕਾਗਰਤਾ ਬਣਾ ਕੇ ਰੱਖਿਓ। ਜਦੋਂ ਕਈ ਵਾਰੀ ਸੰਗਤ ਨੇ, ਸਿੰਘਾਂ ਨੇ ਜਾਣਾ, ਉਹਨਾਂ ਨੇ ਕਹਿਣਾ ਜਿਹੜੇ ਸਾਡੇ ਹਿੰਦੂ ਭਰਾ ਨੇ ਉਹ ਪਿਛਲੇ ਪਾਸੇ ਨੂੰ ਹੋ ਜਾਓ, ਜਿਹੜੇ ਸਾਡੇ ਹਿੰਦੂ ਭਰਾ ਨੇ ਪਿਛਲੇ ਪਾਸੇ ਨੂੰ ਖਲੋ ਜਾਓ। ਉਹ ਪਿੱਛੇ ਨੂੰ ਖੜ ਜਾਂਦੇ ਸੀ। ਜਿਹੜੇ ਸਾਡੇ ਸਿੱਖ ਭਰਾ ਅੰਮ੍ਰਿਤਧਾਰੀ ਸਿੰਘ ਨੇ ਖਾਲਸੇ 'ਚ ਰਲ ਗਏ ਆ, ਉਹ ਮੇਰੇ ਵੱਲ ਨੂੰ ਆ ਜਾਓ, ਅੱਗੇ ਨੂੰ ਆ ਜਾਓ। ਹੁਣ ਜਿਹੜੇ ਅੰਮ੍ਰਿਤਧਾਰੀ ਸਿੰਘ ਹੁੰਦੇ ਸੀ ਅੱਗੇ ਨੂੰ ਆ ਜਾਂਦੇ ਸੀ, ਫਿਰ ਕੁਝ ਵਿਚਾਲੇ ਰਹਿ ਜਾਂਦੇ ਸੀ ਜਿਨ੍ਹਾਂ ਨੇ ਛਕਿਆ ਨਹੀਂ, ਸਿੰਘ ਨਹੀਂ ਬਣੇ, ਗੁਰੂ ਵਾਲੇ ਨਹੀਂ ਬਣੇ। ਹੁਣ ਕੁਝ ਹਿੰਦੂ ਨੇ ਉਹ ਪਿੱਛੇ ਨੇ, ਸਿੰਘ ਨੇ ਖਾਲਸੇ ਨੇ, ਸਿੱਖ ਭਾਈ ਇੱਧਰ ਨੂੰ ਆ ਜਾਓ, ਇੱਧਰ ਨੂੰ ਆ ਜਾਂਦੇ ਸੀ। ਬਾਬਾ ਜੀ ਨੇ ਫਿਰ ਆਵਾਜ਼ ਦੇਣੀ, ਭਾਈ ਆ ਜਿਹੜੇ ਵਿਚਾਲੇ ਤੁਸੀਂ ਰਹਿ ਗਏ, ਹੁਣ ਤੁਹਾਡੀ ਮਰਜ਼ੀ ਹੈ, ਚਾਹੇ ਹੁਣ ਇੱਧਰ ਨੂੰ ਆ ਜਾਓ, ਚਾਹੇ ਪਰੇ ਨੂੰ ਚਲ ਜਾਓ, ਹੁਣ ਫੈਸਲਾ ਕਰ ਲਓ, ਵਿੱਚ ਵਿਚਾਲੇ ਨਹੀਂ ਰਹਿਣਾ, ਜਾਂ ਤੇ ਪੱਕੇ ਹੀ ਉੱਧਰ ਹੋ ਜਾਓ ਜਾਂ ਫਿਰ ਇੱਧਰ ਨੂੰ ਆ ਜਾਓ। ਇੰਨੀ ਗੱਲ ਕਹਿਣ ਨਾਲ ਹੀ ਪ੍ਰਭਾਵ ਪੈ ਜਾਂਦਾ ਸੀ ਉਹਨਾਂ ਦਾ। ਸਤ ਬਚਨ ਬਾਬਾ ਜੀ ਇੱਦਾਂ ਕਹਿਣਾ ਅੱਗੋਂ, ਸਤ ਬਚਨ ਜੀ, ਮੋੜਦਾ ਨਹੀਂ ਸੀ ਕੋਈ, ਹਿੰਮਤ ਨਹੀਂ ਸੀ ਪੈਂਦੀ ਮੋੜਨ ਦੀ। ਆ ਹੁਣ ਪਿੱਛੇ ਜੇ ਇੱਕ ਵੀਡੀਓ ਵੇਖੀ ਸੀ, ਉਹਦੇ ਵਿੱਚ ਆਇਆ ਕਿ ਇੱਕ ਪੰਡਿਤ ਗੱਲ ਕਰਨ ਵਾਸਤੇ ਆਇਆ ਹੈ ਤੇ ਬਾਬਾ ਜੀ ਇੱਦਾਂ ਬੈਠੇ ਆ, ਕਹਿੰਦੇ ਕੀ ਗੱਲ ਬਈ, ਕਹਿੰਦੇ ਗੱਲਬਾਤ ਫੇਰ ਸਟਾਰਟ ਕਰਦੇ ਆ, ਤੁਸੀਂ ਵੇਖੀ ਹੋਣੀ ਕਿਸੇ ਨੇ, ਗੱਲਬਾਤ ਫੇਰ ਸਟਾਰਟ ਕਰਦੇ ਆ ਜੀ, ਪਹਿਲਾਂ ਕਹਿੰਦੇ ਮਨ ਸ਼ਾਂਤ ਕਰਨਾ, ਮੈਨੂੰ ਅੱਖਾਂ ਬੰਦ ਕਰਕੇ ਬਹਿ ਜਾਣ ਦਿਓ। ਬਾਬਾ ਜੀ ਮਹਾਂਪੁਰਖ ਬਹਿ ਗਏ, ਉਹ ਅੱਖਾਂ ਬੰਦ ਕਰਕੇ ਕੋਲ ਹੀ ਬੈਠਾ ਹੈ, ਅੱਖਾਂ ਬੰਦ ਕੀਤੀਆਂ ਹੋਏ ਨੇ। ਇੱਦਾਂ ਬਾਬਾ ਜੀ ਕਹੀ ਜਾਂਦੇ ਨੇ ਵਿੱਚ ਹੀ, ਓਏ ਸਾਨੂੰ ਤੇ ਲੋੜ ਨਹੀਂ ਪੈਂਦੀ, ਇੱਦਾਂ ਤੇਰੇ ਵਾਂਗੂ ਸ਼ਾਂਤੀ ਲਿਆਉਣੀ ਨਹੀਂ ਪੈਂਦੀ, ਸਾਨੂੰ ਤੇ ਮਹਾਰਾਜ ਨੇ ਇੰਨੀ ਗੁਰਬਾਣੀ ਪੜ੍ਹ ਕੇ ਇੰਨੀ ਕੁ ਸਮਝ ਪੈ ਗਈ ਹੈ, ਪਤਾ ਲੱਗ ਗਿਆ। ਇੱਦਾਂ ਹੀ ਦੇਗਾਂ 'ਚ ਸਿੱਖ ਉਬਾਲੇ ਖਾ ਗਏ, ਬੰਦ ਬੰਦ ਕਟਾ ਗਏ, ਆ ਤੇਰੇ ਵਾਂਗੂ ਬਹਿਣਾ ਨਹੀਂ ਪਿਆ, ਮਨ ਸ਼ਾਂਤੀ ਸੀ, ਆਖੋ ਸਤਨਾਮ, ਸ਼ਾਂਤੀ ਸੀ। ਉਹਦੇ ਕੋਲ ਬੈਠੇ ਹੀ ਕਹੀ ਜਾਂਦੇ ਨੇ, ਉਹ ਪਹਿਲਾਂ ਨਾਲ ਵਾਲੇ ਗੱਲਾਂ ਕਰੀ ਜਾਂਦੇ ਨੇ, ਉਹ ਅੱਖਾਂ ਬੰਦ ਕਰਕੇ ਬੈਠਾ ਹੀ ਰਿਹਾ 10 ਮਿੰਟ, ਫਿਰ ਅੱਖਾਂ ਖੋਲੀਆਂ ਉਹਨੇ। ਜਦੋਂ ਗੱਲਬਾਤ ਸਟਾਰਟ ਕੀਤੀ ਫਿਰ ਮਿੰਟ 'ਚ ਭੜਕ ਵੀ ਗਿਆ, ਮਾੜੀ ਜਿਹੀ ਗੱਲ ਤੋਰੀ ਭੜਕ ਗਿਆ। ਬਾਬਾ ਜੀ ਕਹਿੰਦੇ ਨੇ ਫਿਰ ਬਾਅਦ ਚੋਂ ਉਹਦੇ ਵਿੱਚ ਕੈਸਟ 'ਚ ਕਹਿੰਦੇ ਆ, ਹੁਣ ਤੇਰੀ ਸ਼ਾਂਤੀ ਕਿੱਧਰ ਗਈ, ਹੁਣ ਤੇ ਅੱਖਾਂ ਬੰਦ ਕਰਕੇ ਬੈਠਾ ਸੀ, ਹੁਣ ਇੱਕਦਮ ਭੜਕਦਾ ਵੀ ਆ ਮਾੜੀ ਮਾੜੀ ਗੱਲ ਸੁਣ ਕੇ, ਹੁਣ ਤੇਰੇ ਅੰਦਰ ਦਾ ਟਿਕਾ ਕਿੱਧਰ ਗਿਆ, ਹੁਣ ਤੇਰੇ ਮਨ ਦੀ ਸ਼ਾਂਤੀ ਕਿੱਧਰ ਗਈ। ਇਸ ਕਰਕੇ ਉਹ ਤਪ ਤੇਜ ਹੁੰਦਾ ਹੈ। ਬੰਦਗੀ ਵਾਲੇ ਜਿਹੜੇ ਨੇ, ਸਿਮਰਨ ਵਾਲੇ ਨੇ ਜਿਹੜੇ, ਉਹਨਾਂ ਵਿੱਚ ਜ਼ੁਰਤ ਹੁੰਦੀ ਹੈ, ਖੰਭ ਖੜ ਕੇ ਸਾਹਮਣੇ ਹਿੰਮਤ ਨਹੀਂ ਪੈਂਦੀ। ਜਦੋਂ ਆਪਣਾ ਜੀਵਨ ਬਣਾਵਾਂਗੇ, ਮਨ ਸੋਹਣਾ ਹੋ ਗਿਆ, ਫਿਰ ਕਾਲੇ ਕੋਝੇ ਵੀ ਹੋਏ ਤੇ ਸੋਹਣੇ ਲੱਗਣ ਲੱਗ ਪਾਂਗੇ। ਭਾਈ ਤਾਰੂ ਸਿੰਘ ਕੰਮ ਕੀ ਕਰਦਾ ਸੀ? ਭੁੱਖਿਆਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਸੀ, ਘਰ ਵਿੱਚ ਫਾਕਾ ਵੀ ਕੱਟ ਲੈਣਾ, ਘੱਟ ਖਾ ਲੈਣਾ, ਪਰ ਉਹਨਾਂ ਸਿੰਘਾਂ ਦੀ ਮਦਦ ਕਰਨੀ ਜਿਹੜੇ ਕੌਮ ਲਈ ਜੂਝਦੇ ਨੇ, ਜੰਗਲਾਂ ਵਿੱਚ ਤੁਰੇ ਫਿਰਦੇ ਨੇ ਜਿਹੜੇ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ, ਉਹਨਾਂ ਨੂੰ ਬਸਤਰ ਸਵਾ ਕੇ ਦੇਣੇ। ਜਿਵੇਂ ਮੈਂ ਕੱਲ ਆਪ ਜੀ ਨੂੰ ਅਰਜ਼ ਕੀਤੀ ਸੀ ਕਿ ਕਿਸੇ ਲੋੜਵੰਦ ਦੀ ਲੋੜ ਪੂਰੀ ਕਰੋਗੇ ਤੇ ਰਮਾਲਾ ਪਹੁੰਚ ਜਾਏਗਾ, ਕਿਸੇ ਗਰੀਬ ਨੂੰ ਦਿਓਗੇ ਅੱਪੜ ਜਾਏਗਾ। ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਕਿਸੇ ਦੀ ਮਦਦ ਕਰਨੀ, ਹੈਲਪ ਕਰਨੀ, ਇੱਕ ਦੂਜੇ ਦੀ ਰਲ ਕੇ ਭੈਣ ਭਰਾ ਹੈਲਪ ਕਰੀਏ, ਮਦਦ ਕਰੀਏ, ਤੇ ਸਤਿਗੁਰੂ ਦੀ ਇਹਦੇ ਵਿੱਚ ਖੁਸ਼ੀ ਹੈ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਜਿੱਥੇ ਕਿਸੇ ਗਰੀਬ ਨੂੰ ਸੰਭਾਲਿਆ ਜਾਂਦਾ ਹੈ, ਕਿਸੇ ਗਰੀਬ ਦੀ ਬਾਂਹ ਫੜੀ ਜਾਂਦੀ ਹੈ, ਤੇ ਹੁਣ ਭਾਈ ਤਾਰੂ ਸਿੰਘ ਬਹੁਤ ਸੰਭਾਲਦਾ ਹੈ ਉਹਨਾਂ ਵੇਲਿਆਂ ਦੇ ਵਿੱਚ, ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਹੈ, ਸੇਵਾ ਕਰਦਾ ਹੈ। ਉੱਥੇ ਨੇੜੇ ਰਹਿਣ ਵਾਲਾ ਪੱਟੀ ਦਾ ਚੌਧਰੀ ਫੌਜਦਾਰ, ਉਮਰ ਦਾ 60 ਸਾਲ ਦਾ ਹੈ, ਇਹਨੇ ਇਹ ਹੁਣ ਉਸ ਵੇਲੇ ਜ਼ਕਰੀਆ ਖਾਨ ਦਾ ਰਿਸ਼ਤੇਦਾਰ ਹੈ। ਰਿਸ਼ਤੇਦਾਰ ਹੋਣ ਮੰਤਰੀਆਂ ਦੇ ਸੰਤਰੀਆਂ ਦੇ, ਫਿਰ ਤੁਹਾਨੂੰ ਪਤਾ ਹੀ ਹੈ ਵੀ ਜਨਤਾ ਤੇ ਰੋਹਬ ਮਾਰਦੇ ਨੇ। ਕਿਉਂ ਲਾਲ ਬੱਤੀ ਲਾਈ ਹੈ? ਕਹਿੰਦੇ ਰਿਸ਼ਤੇਦਾਰ, ਗਾਂਧੀ ਗਾਂ ਮੰਤਰੀ ਆਪ ਨਹੀਂ ਹੈ, ਉਹਦਾ ਕੋਈ ਨਹੀਂ, ਰਿਸ਼ਤੇਦਾਰ ਹੈ ਬਸ, ਇਕੱਲਾ ਰਿਸ਼ਤੇਦਾਰੀ ਦਾ ਡਰ। ਕਹਿੰਦੇ ਰਿਸ਼ਤੇਦਾਰ ਇਹ ਜ਼ਕਰੀਆ ਖਾਨ ਦਾ, ਫੌਜਦਾਰ ਪੱਟੀ ਦਾ, ਧੱਕੇ ਨਾਲ ਬੱਚੀ ਨੂੰ ਲੈ ਗਏ ਚੁੱਕ ਕੇ। ਉਹਦਾ ਪਿਓ ਤਰਲੇ ਕਰਦਾ, ਮੇਰੀ ਧੀ ਨੂੰ ਛੱਡ ਦੇ। ਉਹ ਕਹਿੰਦੇ ਨਹੀਂ, ਇਹਦੇ ਨਾਲ ਮੈਂ ਨਿਕਾਹ ਕਰਾਉਣਾ, ਇਹ ਮੰਨਦੀ ਨਹੀਂ। ਹੁਣ ਉਹਨੂੰ ਬੰਦ ਕੀਤਾ ਜੇਲ੍ਹ ਵਿੱਚ, ਪੱਟੀ ਵਿੱਚ। ਉਹ ਪਿਓ ਮਿਲਣ ਗਿਆ, ਕਹਿੰਦਾ ਧੀਏ ਮੰਨ ਜਾ। ਕਹਿਣ ਲੱਗੀ ਇਹ ਨਹੀਂ ਹੋ ਸਕਦਾ ਬਾਪੂ, ਮੈਂ ਨਿਕਾਹ ਨਹੀਂ ਕਰਾਉਣਾ। ਕਹਿੰਦਾ ਫਿਰ ਮੈਂ ਕਰਾਂ ਕੀ? ਕਹਿੰਦੇ ਫੌਜਦਾਰ ਕੋਲ ਜਾ, ਜਾ ਕੇ ਬੇਨਤੀ ਕਰ, ਤੂੰ ਜ਼ਕਰੀਆ ਖਾਨ ਕੋਲ ਜਾ, ਉਹਨੂੰ ਜਾ ਕੇ ਕਹਿ। ਪਿਓ ਕਹਿੰਦਾ ਜੇ ਜ਼ਕਰੀਆ ਖਾਨ ਤੇ ਦਾ ਰਿਸ਼ਤੇਦਾਰ ਹੈ, ਉਹ ਨਾ ਮੰਨਿਆ, ਫਿਰ ਕੀ ਕਰੀਏ? ਕਹਿਣ ਲੱਗੀ ਫਿਰ ਇੱਕੋ ਹੀ ਟਿਕਾਣਾ, ਫਿਰ ਸਿੰਘਾਂ ਕੋਲ ਚਲਿਆ ਜਾਈ, ਖਾਲਸਾ ਹੀ ਤੇਰੀ ਹੈਲਪ ਕਰ ਸਕਦਾ, ਖਾਲਸਾ ਤੇਰੀ ਮਦਦ ਕਰ ਸਕਦਾ। ਏਦਾਂ ਦੇ ਸਿੰਘ ਹੁੰਦੇ ਸੀ, ਕਹਿੰਦੇ ਕਿਤੇ ਨਾ ਜਾ ਸਕੇ ਤੇ ਉਹ ਸਿੰਘਾਂ ਕੋਲ ਜਾਈ। ਇਹ ਹਰ ਇੱਕ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਵਰਗੀ ਸਮਝਦੇ ਨੇ। ਇਹ ਸਿੱਖ ਕੌਮ ਹੈ, ਕਿਸੇ ਦੀ ਧੀ ਭੈਣ ਤੇ ਆਪਣੀ ਧੀ ਭੈਣ 'ਚ ਫਰਕ ਨਹੀਂ ਸਮਝਦੇ। ਇਹ ਇੱਕੋ ਗੱਲ ਕਹਿੰਦੇ ਨੇ ਵੀ ਧੀਆਂ ਭੈਣਾਂ ਸਭ ਦੀਆਂ, ਬੋਲੋ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਇਹ ਮਦਦ ਕਰਦੇ ਨੇ। ਬਾਪੂ ਤੇਰੀ ਜੇ ਨਾ ਕਿਤੇ ਸੁਣਵਾਈ ਹੋਈ, ਸਿੰਘਾਂ ਕੋਲ ਚਲਿਆ ਜਾਈ। ਹੁਣ ਗੱਲ ਨਿਬੇੜੀਏ। ਇਹ ਜ਼ਕਰੀਆ ਖਾਨ ਕੋਲ ਜਾਂਦਾ ਹੈ, ਇਹ ਜਾ ਕੇ ਕਹਿੰਦਾ ਜੀ ਜੇ ਵਾੜੀ ਖੇਤ ਨੂੰ ਖਾਏਗੀ, ਖੇਤ ਦਾ ਰਾਖਾ ਕੌਣ ਬਣੇਗਾ? ਉਹਨਾਂ ਨੇ ਧੱਕੇ ਮਾਰ ਕੇ ਦਰਬਾਰ ਚੋਂ ਕੱਢਤਾ, ਕਹਿੰਦੇ ਚੱਲ ਬਈ। ਧੱਕੇ ਮਾਰ ਕੇ ਦਰਬਾਰ ਚੋਂ ਕੱਢਤਾ, ਫਿਰ ਕਿੱਥੇ ਗਿਆ? ਇਹ ਆਇਆ ਭਾਈ ਤਾਰੂ ਸਿੰਘ ਕੋਲ। ਭਾਈ ਤਾਰੂ ਸਿੰਘ ਨੇ ਪ੍ਰਸ਼ਾਦਾ ਛਕਾਇਆ, ਬਾਬਾ ਆਰਾਮ ਨਾਲ ਬਹਿ ਕੇ ਪਹਿਲਾਂ ਪ੍ਰਸ਼ਾਦਾ ਛਕ, ਫਿਰ ਗੱਲ ਕਰਦੇ। ਗੱਲ ਤੁਰ ਪਈ, ਕਹਿਣ ਲੱਗਾ ਤਾਰੂ ਸਿਆ, ਮੇਰੀ ਧੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਆ, ਮੈਂ ਵੀ ਮੁਸਲਮਾਨ ਹਾਂ, ਉਹ ਵੀ ਮੁਸਲਮਾਨ ਨੇ, ਬੜਾ ਧੱਕਾ ਕੀਤਾ ਜਾ ਰਿਹਾ ਮੇਰੇ ਨਾਲ। ਭਾਈ ਤਾਰੂ ਸਿੰਘ ਕਹਿੰਦਾ ਸਹੀ ਜਗ੍ਹਾ ਤੇ ਆ ਗਿਆ ਬਾਬਾ, ਸਹੀ ਜਗ੍ਹਾ ਤੇ ਆਇਆ, ਮੈਂ ਸਿੰਘਾਂ ਦਾ ਪ੍ਰਸ਼ਾਦਾ ਲੈ ਕੇ ਚੱਲਿਆ, ਜੰਗਲ 'ਚ ਰਹਿੰਦੇ ਨੇ, ਉਹਨਾਂ ਨਾਲ ਗੱਲਬਾਤ ਚਲਾਵਾਂਗੇ, ਚੱਲ ਕੇ ਚੱਲ ਮੇਰੇ ਨਾਲ ਚੱਲੀਏ। ਪ੍ਰਸ਼ਾਦਾ ਲੈ ਗਿਆ, ਪ੍ਰਸ਼ਾਦਾ ਛਕਾਉਣ ਤੋਂ ਬਾਅਦ ਸਿੰਘਾਂ ਨੂੰ ਆਖਿਆ, ਆ ਬਾਬੇ ਦੀ ਲੜਕੀ ਜ਼ਬਰਦਸਤੀ ਲੈ ਗਏ ਚੁੱਕ ਕੇ, ਪੱਟੀ ਵਿੱਚ ਹੈ। ਥਾਣੇਦਾਰ ਉੱਥੋਂ ਦਾ, ਫੌਜਦਾਰ ਕਹਿ ਲਓ, ਥਾਣੇਦਾਰ ਕਹਿ ਲਓ, ਜਿੱਦਾਂ ਦੇ ਅਹੁਦੇ ਸੀ, ਲੈ ਗਿਆ ਚੁੱਕ ਕੇ। ਉਹ ਸਿੰਘ ਕਹਿੰਦੇ ਬਾਬਾ ਗੱਲ ਹੀ ਕੋਈ ਨਹੀਂ, ਚੱਲ ਸਾਡੇ ਨਾਲ। ਨਾਲ ਹੀ ਤਾਰੂ ਸਿੰਘ ਗਿਆ, ਰਾਤੋ ਰਾਤ ਪੱਟੀ ਪਹੁੰਚੇ, ਪੰਜ ਸੱਤ ਸਿਪਾਹੀ ਅੱਗੇ ਆਏ ਝਟਕਾ ਤੇ, ਬੱਚੀ ਨੂੰ ਜੇਲ੍ਹ ਚੋਂ ਕਢਾਇਆ, ਰਿਸ਼ਤੇਦਾਰੀ 'ਚ ਪਹੁੰਚਾ ਕੇ, ਅਗਲੇ ਦਿਨ ਹੀ ਮੁੰਡਾ ਲੱਭ ਕੇ ਰਿਸ਼ਤਾ ਨਿਕਾਹ ਕਰਕੇ, ਸਹੁਰੇ ਵੀ ਤੋਰਤੀ, ਦੋ ਦਿਨਾਂ 'ਚ ਸਹੁਰੇ ਵੀ ਤੋਰਤੀ। ਇਸ ਗੱਲ ਦਾ ਪਤਾ ਲੱਗਾ ਜ਼ਕਰੀਆ ਖਾਨ ਨੂੰ, ਕਹਿੰਦਾ ਲੱਭੋ ਕੌਣ ਸੀ, ਲੱਭਦਿਆਂ ਲੱਭਦਿਆਂ ਫਿਰ ਚੁਗਲ ਖੋਰ ਨਾ ਚੁਗਲੀਓ ਬਾਜ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕੱਚੇ ਕੋਠੇ ਨੂੰ ਜੇਕਰ ਲਿੰਬੀਏ ਨਾ ਆਖਰ ਟੈਂਦਿਆਂ ਟੈਂਦਿਆਂ ਢਹਿ ਜਾਂਦੇ ਉਦਮ ਬਾਜ ਨਾ ਕੋਈ ਵੀ ਕੰਮ ਸਰਦਾ ਕੱਲ ਕਰ ਲਾਂਗੇ ਕੱਲ ਕਰ ਲਾਂਗੇ ਕੋਈ ਨੀ ਕਰਦੇ ਆ ਕੋਈ ਨੀ ਕਰਦੇ ਆ ਉਦਮ ਬਾਜ ਨਾ ਕੋਈ ਵੀ ਕੰਮ ਸਰਦਾ ਆਖਰ ਰਹਿੰਦਿਆਂ ਰਹਿੰਦਿਆਂ ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਪਵਾੜੇ ਪੈਂਦਿਆਂ ਪੈਂਦਿਆਂ ਪਵਾੜੇ ਨਾ ਕੋ ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ ਪਾੜੇ ਵੱਧ ਜਾਂਦਾ ਨਾ ਫਿਰ ਨਾ ਮਨਾਓ ਨਾ ਗੱਲਬਾਤ ਬਹਿ ਕੇ ਕਰੋ ਕੰਮ ਵੱਧਦਾ 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 ਵਧੀ ਜਾਂਦਾ ਨੈਗੇਟਿਵ ਵੇਖਣ ਲੱਗ ਗਏ ਨਾ ਆਪਾਂ ਹੁਣ ਬੰਦੇ ਦੀ ਪਿਕਚਰ ਹੀ ਮਾੜੀ ਬਣ ਜਾਂਦੀ ਹੈ ਫੈਸਲਾ ਕੀ ਹੋਣਾ ਆ ਗੱਲ ਥੋੜ੍ਹੀ ਜਿਹੀ ਗਹਿਰੀ ਹੈ ਜਿਹੜਾ ਧਿਆਨ ਨਾਲ ਸੁਣੋ ਆਹ ਗੱਲ ਆਪਾਂ ਥੋੜ੍ਹੀ ਜਿਹੀ ਕਰਦੇ ਹਾਂ ਵਿੱਚ ਦੋ ਮਿੰਟ ਇੱਕ ਬੱਚਾ ਜੰਮਿਆ ਹੈ ਪਾਗਲ ਹੈ ਇੱਕ ਬੱਚਾ ਜੰਮਿਆ ਹੈ ਪਾਗਲ ਹੈ ਦਿਮਾਗ ਉਹਦਾ ਕੰਮ ਨਹੀਂ ਕਰਦਾ ਮਾਂ ਸਾਹਮਣੇ ਖੜੀ ਹੈ ਪਰ ਉਹ ਮਾਂ ਦੀ ਪਿਕਚਰ ਨਹੀਂ ਬਣਾ ਰਿਹਾ ਉਹਦਾ ਮਾਈਂਡ ਨਹੀਂ ਨਾ ਬਣਾ ਰਿਹਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਮੇਰੀ ਮਾਂ ਹੈ ਭਰਾ ਸਾਹਮਣੇ ਖੜਾ ਹੈ ਪਰ ਭਰਾ ਦੀ ਉਹਦੇ ਮਾਈਂਡ ਵਿੱਚ ਪਿਕਚਰ ਨਹੀਂ ਬਣਦੀ ਉਹਨੂੰ ਪਤਾ ਭਰਾ ਹੈ ਬਾਹਰ ਤੇ ਹੈ ਨਾ ਭਰਾ ਸਾਹਮਣੇ ਖੜਾ ਹੈ ਪਰ ਉਹਦਾ ਦਿਮਾਗ ਪਿਕਚਰ ਨਹੀਂ ਮਾਈਂਡ ਬਣਾ ਰਿਹਾ ਵੀ ਮੇਰਾ ਭਰਾ ਹੈ ਇੰਨੀ ਗੱਲ ਤੇ ਪਕੜ ਚ ਆ ਗਈ ਨਾ ਅੱਛਾ ਇਹਦਾ ਮਤਲਬ ਇਹ ਹੈ ਵੀ ਸਾਡਾ ਮਾਈਂਡ ਪਿਕਚਰ ਬਣਾਉਂਦਾ ਹੈ ਸਾਡਾ ਦਿਮਾਗ ਸਾਡਾ ਮਾਈਂਡ ਤੇ ਬਣਾਉਂਦਾ ਪਿਕਚਰ ਵੀ ਆਹ ਮੇਰਾ ਭਰਾ ਹੈ ਆਹ ਮੇਰੀ ਮਾਂ ਹੈ ਆਹ ਮੇਰਾ ਪਿਓ ਹੈ ਇਹ ਜਿਹੜਾ ਬਾਹਰਲਾ ਜਗਤ ਹੈ ਇਹ ਬਾਹਰ ਬਾਅਦ ਵਿੱਚ ਹੈ ਅੰਦਰ ਪਹਿਲਾਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਧਿਆਨ ਨਾਲ ਸੁਣ ਗੱਲ ਧਿਆਨ ਨਾਲ ਬੜੀ ਬਰੀਕ ਹੈ ਆਰਾਮ ਨਾਲ ਸਮਝ ਆ ਰਹੀ ਵੇਖੋ ਬਿਲਕੁਲ ਆਰਾਮ ਨਾਲ ਇਹ ਬਾਹਰ ਜਿਹੜਾ ਜਗਤ ਹੈ ਇਹ ਬਾਅਦ ਵਿੱਚ ਹੈ ਪਹਿਲਾਂ ਜਗਤ ਅੰਦਰ ਹੈ ਤੁਹਾਡੇ ਦਿਮਾਗ ਨੇ ਮਨ ਨੇ ਪਿਕਚਰ ਬਣਾਈ ਹੈ ਤਾਂ ਮਾਂ ਨਹੀਂ ਤੇ ਮਾਂ ਹੈ ਹੀ ਹੈ ਪਰ ਤੇਰੇ ਲਈ ਹੈ ਨਹੀਂ ਜੇ ਵੇਖੋ ਜੇ ਮੈਂ ਇੱਥੇ ਬੈਠਾ ਜੇ ਤੁਹਾਡਾ ਮਾਈਂਡ ਮੇਰੀ ਪਿਕਚਰ ਬਣਾ ਰਿਹਾ ਤੇ ਮੈਂ ਹਾਂ ਨਹੀਂ ਤੇ ਨਹੀਂ ਹਾਂ ਜਿਹੜੇ ਬੰਦੇ ਦਾ ਧਿਆਨ ਕਿਤੇ ਹੋਰ ਲੱਗਿਆ ਉਹਦੇ ਲਈ ਮੈਂ ਇੱਥੇ ਬੈਠਾ ਵੀ ਨਹੀਂ ਮਾਈਂਡ ਹੀ ਨਹੀਂ ਪਿਕਚਰ ਨਹੀਂ ਨਾ ਬਣਾ ਰਿਹਾ ਮਾਈਂਡ ਹੁਣ ਜਿਵੇਂ ਤੁਹਾਡੇ ਨਾਲ ਲੱਖਾਂ ਲੋਕ ਬੈਠੇ ਨੇ ਧਿਆਨ ਤੁਹਾਡਾ ਜੇ ਮੇਰੇ 'ਚ ਹੈ ਤੇ ਮੇਰੀ ਪਿਕਚਰ ਬਣ ਰਹੀ ਹੈ ਬਾਕੀਆਂ ਦੀ ਬਣੀ ਨਹੀਂ ਰਹੀ ਨਾਲ ਬੈਠਾ ਗੋਡੇ ਨਾਲ ਗੋਡਾ ਜੋੜ ਕੇ ਬੰਦਾ ਤੇਰੇ ਪਰ ਉਹਦੀ ਪਿਕਚਰ ਨਹੀਂ ਬਣਾ ਰਿਹਾ ਮਾਈਂਡ ਹੁਣ ਮੇਰੀ ਬਣਾ ਰਿਹਾ ਪਿਕਚਰ ਗੱਲ ਪਕੜ 'ਚ ਆ ਗਈ ਹੁਣ ਸੁਣੋ ਇੱਥੇ ਪਿਕਚਰਾਂ ਬਣਦੀਆਂ ਨੇ ਇੱਥੇ ਜਗਤ ਕਿੱਦਾਂ ਦਾ ਹੈ ਇਹ ਸਾਰਾ ਪਹਿਲਾਂ ਇੱਥੇ ਤਿਆਰ ਹੋਣਾ ਹੈ ਫੇਰ ਹੈ ਬਾਹਰ ਤੇ ਜੇ ਇਹਨੂੰ ਸੋਹਣਾ ਕਰ ਲਈਏ ਸਾਰਾ ਕੁਝ ਸੋਹਣਾ ਹੋ ਸਕਦਾ ਹੈ ਆਖੋ ਸਤਨਾਮ
ਸ੍ਰੀ ਵਾਹ
ਮਾਈਂਡ ਚੇਂਜ ਕਰਨਾ ਪੈਣਾ ਪਿਕਚਰ ਤੈਨੂੰ ਬਦਲਣੀ ਪੈਣੀ ਹੈ ਜਿਵੇਂ ਫੋਨ ਤੇ ਫੋਟੋ ਬਦਲਦਾ ਨਾ ਸਕਰੀਨ ਤੇ ਪਹਿਲਾਂ ਹੋਰ ਸੀ ਹੁਣ ਹੋਰ ਹੈ ਇਹ ਇੱਥੇ ਪਿਕਚਰ ਬਦਲ ਦੇ ਕਈਆਂ ਦੇ ਦਿਮਾਗ ਵਾਲੇ ਬੰਦਿਆਂ ਦੇ ਵੀ ਮਾਂ ਦੀ ਪਿਕਚਰ ਨਹੀਂ ਬਣਦੀ ਦਿਮਾਗ ਵਾਲੇ ਨੇ ਚੰਗੇ ਭਲੇ ਨੇ ਪਰ ਕਦੇ ਭਰਾ ਨੂੰ ਮਿਲਿਆ ਨਹੀਂ ਕੰਧ ਨਾਲ ਕੰਧ ਹੈ ਅੱਡ ਅੱਡ ਹੋ ਗਏ 15 ਸਾਲ ਹੋ ਗਏ ਆ ਇੰਨਾ ਵਿਗੜ ਗਿਆ ਕਿ ਭਰਾ ਦੀ ਪਿਕਚਰ ਹੀ ਨਹੀਂ ਬਣਾਉਂਦਾ ਫਰਕ ਹੀ ਕੋਈ ਨਹੀਂ ਭਰਾ ਲੰਘ ਗਿਆ ਕਿ ਕੋਈ ਹੋਰ ਬੰਦਾ ਲੰਘ ਗਿਆ ਅੰਦਰ ਪਿਕਚਰ ਨਹੀਂ ਬਣਦੀ ਸਾਡਾ ਜੇ ਸਾਡੇ ਗੁਰੂ ਗ੍ਰੰਥ ਸਾਹਿਬ ਮੈਨੂੰ ਇਹ ਦੱਸੋ ਸਾਡੇ ਤਨ ਦੇ ਗੁਰੂ ਨੇ ਕਿ ਸਾਡੇ ਮਨ ਦੇ ਗੁਰੂ ਨੇ ਬੋਲੋ ਬੋਲੋ ਛੇਤੀ ਛੇਤੀ ਮਨ ਦੇ ਸਾਡੇ ਮਨ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਇਹ ਸਾਡੇ ਮਨ ਨੂੰ ਚੇਂਜ ਕਰਦੇ ਨੇ ਜਦੋਂ ਮਨ ਬਦਲਦਾ ਹੈ ਹਰੇਕ ਹੀ ਪਿਕਚਰ ਬਦਲ ਜਾਂਦੀ ਹੈ ਹਰ ਪਿਕਚਰ ਬਦਲ ਜਾਂਦੀ ਹੈ ਜਿਹਦੀ ਪਿਕਚਰ ਦਿਲ ਕਰੇਗਾ ਬਣਾਏਗਾ ਜਿਹਦੀ ਦਿਲ ਕਰੇਗਾ ਨਹੀਂ ਬਣਾਏਗਾ ਫਿਰ ਉਹ ਪਿਕਚਰਾਂ ਸਭ ਸੋਹਣੀਆਂ ਹੋਣਗੀਆਂ ਫਿਰ ਔਗਣ ਨਹੀਂ ਦਿਸਣੇ ਫਿਰ ਗੁਣ ਦਿਸਣਗੇ ਇੱਥੇ ਪਿਕਚਰ ਮਾਰੀ ਮਾੜੀ ਬਣਾਈ ਬੈਠੇ ਆ ਆਹ ਬੰਦਾ ਮਾੜਾ ਹੈ ਆਹ ਬੰਦਾ ਗਲਤ ਹੈ ਇਹ ਬੰਦਾ ਠੀਕ ਨਹੀਂ ਆਹ ਬੰਦਾ ਐਦਾਂ ਹੈ ਕਿਸੇ ਕਿਸੇ ਦੀ ਚੰਗੀ ਵੀ ਬਣਾਈ ਬੈਠੇ ਆ ਬੰਦਾ ਚੰਗਾ ਇਹ ਸਾਡੇ ਤੇ ਡਿਪੈਂਡ ਕਰ ਰਿਹਾ ਇਹਨੂੰ ਚੇਂਜ ਕਰ ਲੈ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਆਪ ਸਵਾਰੇ ਮੈਂ ਮਿਲਿਆ ਫਰੀਦਾ ਜੇ ਤੂੰ ਮੇਰਾ ਸਭ ਜੱਗ ਇਹਨੂੰ ਸਵਾਰ ਲਵੇਂ ਸਭ ਕੁਝ ਠੀਕ ਹੋ ਸਕਦਾ ਬਾਹਰ ਗੰਦਗੀ ਨਹੀਂ ਇੱਥੇ ਹੈ ਗੰਦਗੀ ਬਾਹਰ ਨਹੀਂ ਹੈ ਜੇ ਤੁਸੀਂ ਕਹੋ ਨਾ ਵੀ ਅੱਜ ਕੱਲ ਯੁੱਗ ਆ ਗਿਆ ਮਾੜੇ ਲੋਕ ਨੇ ਕਲ ਯੁੱਗ ਇੱਥੇ ਹੁੰਦਾ ਹੈ ਅੱਜ ਸੱਚ ਚੰਗਾ ਹੋ ਜਾ ਤੈਨੂੰ ਚੰਗੇ ਚੰਗੇ ਗੁਣ ਦੀ ਨਜ਼ਰ ਆਉਣ ਲੱਗ ਪੈਣਗੇ ਸਾਰਿਆਂ 'ਚ ਪੋਜ਼ਿਟਿਵ ਥਿੰਕਿੰਗ ਹੋ ਜਾਂਦੀ ਹੈ ਬੰਦੇ ਦੀ ਸੋਚ ਸੋਹਣੀ ਬਣ ਜਾਂਦੀ ਹੈ ਹੁਣ ਔਗਣ ਦਿਸਦੇ ਨੇ ਹੁਣ ਘਾਟਾਂ ਦਿਸਦੀਆਂ ਨੇ ਫਿਰ ਗੁਣ ਨਜ਼ਰ ਆਉਣਗੇ ਫਿਰ ਪਤਾ ਕੀ ਕਹਾਂਗੇ ਕਬੀਰ ਸਾਹਿਬ ਤੇ ਬੋਲ ਕੇ ਪੜੋ ਕਬੀਰ ਸਾਹਿਬ ਤੇ ਹਮ ਬੁਰੇ ਅਸੀਂ ਬੁਰੇ
ਕਬੀਰ ਸਭ ਤੇ ਹਮ ਬੁਰੇ ਹਮ ਤਜ ਪਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ
ਸੋਚ ਚੰਗਾ ਯਾਰ ਸੋਚ ਵੀ ਮੇਰਾ ਭਰਾ ਹੈ ਆ ਆ ਇਹਨੇ ਮੈਨੂੰ ਬੋਲਿਆ ਲੜਾਈ ਪੈ ਗਈ 15 ਸਾਲ ਦੇ ਅਸੀਂ ਇਕੱਠੇ ਨਹੀਂ ਹੋਏ ਪਰ ਫਿਰ ਉਹਦੇ ਗੁਣ ਵੇਖਣ ਲੱਗ ਤੈਨੂੰ ਚੇਤਾ ਆ ਜਾਏਗਾ ਯਾਰ ਇੱਕ ਵਾਰੀ ਮੈਂ ਡਿੱਗਿਆ ਸੀ ਮੈਨੂੰ ਚੁੱਕਿਆ ਸੀ ਇਹਨੇ ਇਹਨੇ ਮੇਰੇ ਪੈਰ 'ਚ ਕੰਡਾ ਚੁੱਭ ਗਿਆ ਸੀ ਕੱਢਿਆ ਸੀ ਉਹ ਇਹਨੇ ਕੱਪੜੇ ਪਾੜ ਕੇ ਲੀਰ ਬੰਨਤੀ ਸੀ ਉਹ ਮੇਰੀ ਰੋਟੀ ਲੈ ਕੇ ਜਾਂਦਾ ਹੁੰਦਾ ਸੀ ਜਦੋਂ ਮੈਂ ਬਿਮਾਰ ਹੋਇਆ ਸੀ ਕਿਵੇਂ ਰੋਂਦਾ ਸੀ ਗੁਣ ਦਿਸਣ ਲੱਗ ਪਏ ਇੱਥੋਂ ਪਿਕਚਰ ਚੇਂਜ ਕਰ ਲੈ ਤੈਨੂੰ ਸਭ ਕੁਝ ਚੇਂਜ ਨਜ਼ਰ ਆਉਣ ਲੱਗ ਪਏਗਾ ਹੁਣ ਕੀ ਯਾਦ ਆਉਂਦਾ ਲੈ ਗਲ ਪੈ ਗਿਆ ਮੇਰੇ ਚਾਰ ਬੰਦਿਆਂ 'ਚ ਮੇਰੀ ਬੇਇੱਜ਼ਤੀ ਕਰਤੀ ਲੈ ਹੁਣ ਔਗਣ ਹੀ ਦਿਸੀ ਜਾਂਦਾ ਐ ਬੋਲਿਆ ਮੈਨੂੰ ਚਾਰ ਬੰਦਿਆਂ 'ਚ ਗਾਲਾਂ ਕੱਢੀਆਂ ਸਾਰੇ ਚੇਤਾ ਕਰਕੇ ਵੇਖੋ ਜਿਹੜੇ ਨਾਲ ਨਹੀਂ ਬੰਦੇ ਨਾਲ ਬਣਦੀ ਰਿਸ਼ਤੇਦਾਰੀ 'ਚ ਕਦੇ ਬਹੁਤ ਪਿਆਰ ਸੀ ਅੱਜ ਟੁੱਟ ਗਈ ਜਦੋਂ ਸੋਚੋਗੇ ਵੀ ਚੰਗਾ ਵੀ ਚੰਗਾ ਗੁਣ ਕੀ ਆ ਉਹਦੇ 'ਚ ਔਗਣ ਮੇਰੇ 'ਚ ਯਾਰ ਮੈਂ ਵੀ ਤੇ ਗਲਤ ਬੋਲਿਆ ਹੀ ਸੀ ਔਗਣ ਆਪਣੇ ਵੇਖੋ ਗੁਣ ਦੂਜੇ ਦੇ ਵੇਖੋ ਤੁਹਾਡਾ ਸਵੇਰੇ ਦਿਲ ਕਰੇਗਾ ਯਾਰ ਫੋਨ ਕਰਕੇ ਮਨਾ ਲਓ ਆਖੋ ਸਤਨਾਮ ਬਦਲ ਜਾਣੀ ਹੈ ਦੁਨੀਆ ਕਿਉਂ ਬਈ ਹੁਣ ਕਿਵੇਂ ਪ੍ਰੇਮ ਲੱਗ ਪਿਆ ਕਰਨ ਹੁਣ ਮਨ ਬਦਲ ਗਿਆ ਹੁਣ ਆਪਣਾ ਆਪ ਬਦਲ ਗਿਆ ਹੁਣ ਮਾਈਂਡ ਚੇਂਜ ਹੋ ਗਿਆ ਗੁਰੂ ਗ੍ਰੰਥ ਸਾਹਿਬ ਨੇ ਅੰਦਰੋਂ ਬਦਲਤਾ ਸਾਨੂੰ ਫਿਰ ਗੁਣ ਨਜ਼ਰ ਆਉਣ ਲੱਗ ਪਏ ਗੁਣ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਭਲੇ ਭਲੇ ਲੱਗਦੇ ਨੇ ਸਾਰੇ ਔਗਣ ਨਹੀਂ ਗੁਣ ਨਜ਼ਰ ਆਉਂਦਾ ਗੁਣ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਭਗਤ ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਏਦਾਂ ਦੀ ਗੱਲ ਸਮਝ ਗਿਆ ਬੁੱਝ ਗਿਆ ਸਾਡਾ ਮਿੱਤਰ ਹੈ ਉਹ ਜਿਹੜਾ ਇਸ ਨੁਕਤੇ ਨੂੰ ਸਮਝ ਗਿਆ ਮਿੱਤਰ ਹੈ ਜਿਹੜਾ ਇਸ ਮੈਥਡ ਨੂੰ ਸਮਝ ਗਿਆ ਉਹ ਮਿੱਤਰ ਹੈ ਇਸ ਕਰਕੇ ਇੱਥੇ ਬਣਾ ਲਓ ਜਿੱਦਾਂ ਦਾ ਬਣਾਉਣਾ ਜਿਹਨੂੰ ਬਣਾਉਣਾ ਇੱਥੇ ਬਣਾਓ ਜਿੱਦਾਂ ਦਾ ਬਣਾਉਣਾ ਹੈ ਇੱਥੇ ਬਣਾਓ ਬਣੇਗਾ ਉਹ ਉਦਾਂ ਦਾ ਆਪਣੇ ਆਪ ਵੇਖੋ ਉਹਦੇ 'ਚ ਗੁਣ ਕੀ ਨੇ ਤੇ ਜੇ ਔਗਣ ਵੇਖਣ ਲੱਗੇਗਾ ਚੇਤਾ ਰੱਖ ਵੀਰਾ ਭਰਾਵਾ ਨੌਜਵਾਨਾਂ ਜੇ ਔਗਣ ਵੇਖਣ ਲੱਗਦਾ ਹੈ ਤੇ ਔਗਣ ਤੇ ਸਾਰਿਆਂ 'ਚ ਹੀ ਨੇ ਜਿਹਦੇ 'ਚ ਕੋਈ ਔਗਣ ਨਹੀਂ ਉਹ ਤੇ ਰੱਬ ਹੈ ਰੱਬ ਨਹੀਂ ਭੁੱਲਦਾ ਭੁੱਲਣ ਅੰਦਰ ਸਭ ਕੋ ਸਭ ਭੁੱਲਦੇ ਆ ਅਭੁੱਲ ਗੁਰੂ ਕਰਤਾ ਜੇ ਨਹੀਂ ਭੁੱਲਦਾ ਤੇ ਗੁਰੂ ਨਹੀਂ ਭੁੱਲਦਾ ਜੇ ਨਹੀਂ ਭੁੱਲਦਾ ਤੇ ਇੱਕ ਰੱਬ ਨਹੀਂ ਭੁੱਲਦਾ ਨਹੀਂ ਤੇ ਸਭ ਭੁੱਲਦੇ ਆ ਸਭ ਗਲਤੀਆਂ ਕਰਦੇ ਨੇ ਤੇ ਗਲਤੀਆਂ ਵੇਖ ਕੇ ਜ਼ਿੰਦਗੀ ਨਹੀਂ ਚੱਲਣੀ ਗਲਤੀਆਂ ਨਾ ਵੇਖ ਗੁਣ ਵੇਖ ਕੇ ਟਾਈਮ ਪਾਸ ਕਰਨਾ ਪੈਂਦਾ ਹੈ ਗੁਣ ਵੇਖ ਕੇ ਜੇ ਅੱਜ ਗੁਣ ਵੇਖਣ ਲੱਗ ਪਏ ਲੜਾਈਆਂ ਖਤਮ ਹੋ ਜਾਣ ਹੁਣ ਵੇਖ ਘਰ ਵਾਲੀ ਨੇ ਖਾਣਾ ਵਧੀਆ ਨਹੀਂ ਬਣਾਇਆ ਇਹ ਗਾਲਾਂ ਕੱਢਦਾ ਹੈ ਤੈਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ ਥਾਲੀ ਭਗਾ ਕੇ ਮਾਰਦਾ ਹੈ ਪਰ ਜੇ ਬੰਦਾ ਗੁਣ ਵੇਖੇ ਵੀ ਚੱਲ ਸਬਜ਼ੀ ਠੀਕ ਨਹੀਂ ਬਣੀ ਕੱਪੜੇ ਤੇ ਪ੍ਰੈਸ ਕਰਦੀ ਹੈ ਚੱਲ ਕੱਪੜੇ ਤੇ ਧੋਂਦੀ ਹੈ ਗੁਣ ਵੇਖਦਾ ਹੈ ਮੇਰੇ ਨਿਆਣੇ ਤੇ ਜੰਮੇ ਨੇ ਮੇਰੇ ਨਿਆਣੇ ਤੇ ਸਾਂਭਦੀ ਹੈ ਘਰ ਦੀ ਸਫਾਈ ਤੇ ਰੱਖਦੀ ਹੈ चलो घर की सफाई नहीं रखती, फिर सोचे चल रोटी तो वधिया बनाउंदी है, जेड़ा गुण वेखेगा ओदी लड़ाई नहीं होनी। लड़ाइया है ही तां ने असीं औगणा दे गाहक हां, एक दूजे नूं मिलदे हां औगण वे गुण नहीं। ये बिरती माड़ी है छड़ो, इत्थों बदलो। जेड़े बंदे ने औगण वेखना है ना, आ सारा दवान सुन के उन्हें गुण नहीं, मेरे तो कोई लफज गलत बोलिया गया उन्हूं पल्ले बन के ले जाएगा, पंजाब नूं सवेरे सुनाएगा, ओए ऐ सी ऐ कहता औगण लै गया, बाकी उन्हें सारा ही डिलीट कर देना, छड़ देना सारा कुछ। इत्थों बदलो, इत्थों इन्हू कहते ने धन 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 जन आया जिस प्रसाद सब, आ जगत है इत्थे। कदे बाहरला जगत तरिया वेख्या? मैनू दसो सारा जगत कदों तरिया, अज तक दसो जदों दी दुनिया बनी है कदे सारा जगत तरिया वेख्या? भी सारा जगत तर गया गुरु नानक साहब वेले तर गया सारा जगत, बोलो। गुरु गोबिंद सिंह वेले तर गए, उदू पहला अवतारी गिणदे ने राम जी आए जी, कृष्ण जी आए जी, जीसस आए, मुहम्मद साहब आए, महात्मा बुद्ध आए, ये बथेरे आए, पर जगत केड़ा तरदा? जदों गुरु दा ज्ञान साडे कोल आया, विचार आए, अंदर शुभ विचार आए, आ माड़ा जेड़ा इत्थे मैं जगत बनाई बैठा सी ना, आ भी माड़ा, आ भी माड़ा, आ भी माड़ा, वो मेरे अंदरों भैड़ा जगत सारा ही तर गया। सब चों गुण दिसण लगे, नहीं होए गुण भी तो है, आ कमी नहीं, आ गुण भी इहदे च, आ क्वालिटी भी इहदे च, इहदे च आ गुण है। ये बिरती बना के वेख, वेखियो जिंदगी बदलदी, ये है कृपा गुरु दी, ऐदां जिंदगी बदली दी है, गुण वेखी दे है। हुण वेखो जिहड़ी अर्ज करदे सी भला की गल चलदी सी, कच्चे कोठे नूं जेकर लिंबीए ना, आखर ढैंदिआं ढैंदिआं ढह जांदे, रुसे होए नूं जेकर मनाईए ना, इत्थों गल गांह तुर गई सी, पाड़े पैंदिआं पैंदिआं पै जांदे, इत्थों गल गांह गई सी। ऐदां पाड़े वधदे आ, बह के गल कर लो सब रोसे खत्म हो सकदे ने, इत्थों जगत बदले, पाड़े नहीं पैणे, गलत फहमियां हुंदियां ने दूर हो जांदियां ने, गल वधदी नहीं नेड़े लग जांदी है, नेड़े ठीक हो जांदा है। रुसे होए नूं जेकर मनाईए ना, पाड़े पैंदिआं पैंदिआं पै जांदे, उत्तम बाज ना कोई भी कम सरदा, आखर रहिंदिआं रहिंदिआं रह जांदे। चुगल खोर ना चुगलियों बाज आउंदे, गल कहिंदिआं कहिंदिआं कह जांदे। लगी दिलां दी बुझदी बुझदी बड़ी औखी, हंजू वहिंदिआं वहिंदिआं बह जांदे, दिलबरा दुख पछोड़े दे बुरे हुंदे, लोकी सहिंदिआं सहिंदिआं सह जांदे। इह पूरा इन्ना आपां विच्चों इहदे गल लैणी सी, चुगल खोर ना चुगलियों बाज आउंदे, गल कहिंदिआं कहिंदिआं कह जांदे। हुण सुणिओ चुगली, चुगली ओ हर भगत नरंजनिया कहाउंदा है, उन्हें चुगली कीती जाके। जकरिया खान नूं कहिंदा तुसी कहिंदे हो सिख खत्म करते, तुहाडे ते लाहौर दीआं कंधां नाल पिंड पूला इत्थे रहिंदा है तारू सिंह, उन्हें चुगली कीती, ये तुहाडा रिश्तेदार पट्टी वाला फौजदार उसे ने मरवाया है, 500 सिपाही भेज के एक सिख नूं फड़न वास्ते गए, 500 डर किन्ना होना उन्होंने मनां च सिखां दा, 500 बंदा भेजिया उन्होंने, सारे पिंड च गाह पाता जाके पिंड दे उन्हां वेलियां च मोहतबर बंदे जिवें पंच सरपंच अजकल हुंदे ने नंबरदार सब बुला ले, तुहाडे पिंड विच गदार रहिंदा सिख रहिंदा है, सानू तुसी खबर क्यों नहीं दित्ती? सारा पिंड आखण लगा जी तुहानू किसे ने गलत दसता, एहो जिहा चंगा बंदा ही नहीं की वेख्या, सारिआं लई लंगर चलदा इहदे घर च, जिहड़ा मर्जी आके भुखा प्रशादा छक ले, तुहानू गलत फहमी होई है, तारू सिंह वर्गा बंदा ही कोई नहीं। कहिंदा सारे पिंड नूं लुट के लै जांगे, ਤੁਸੀਂ ਦੱਸਿਆ ਕਿਉਂ ਨਹੀਂ ਅੱਜ ਤੱਕ? ਬਰੋਟੇ ਦੇ ਥੱਲੇ ਬੈਠੇ ਨੇ ਸਾਰਾ ਪਿੰਡ ਭਾ ਲਿਆ ਇਕੱਠੇ ਕਰ ਲਏ ਤਾਰੂ ਸਿੰਘ ਖੇਤ ਹਲ ਵਾਉਂਦਾ ਇੱਕ ਬੱਚਾ ਭੱਜਿਆ ਜਾ ਕੇ ਆਖਿਆ ਤਾਰੂ ਸਿੰਘ ਜੀ ਪਿੰਡ ਵਿੱਚ ਫੌਜ ਆਈ ਹੈ ਸਿਪਾਹੀ ਆਏ ਨੇ ਤੁਹਾਡੇ ਬਾਰੇ ਪੁੱਛ ਰਹੇ ਨੇ ਛੇਤੀ ਭੱਜ ਜਾਓ ਛੇਤੀ ਭੱਜ ਜਾਓ ਭਾਈ ਤਾਰੂ ਸਿੰਘ ਆਖਣ ਲੱਗੇ ਕਿਉਂ ਕਹਿੰਦੇ ਜਿਹੜਾ ਅੱਜ ਤੱਕ ਲਾਹੌਰ ਗਿਆ ਮੁੜਿਆ ਨਹੀਂ ਤੁਹਾਨੂੰ ਫੜਨ ਆਏ ਨੇ ਭੱਜ ਜਾਓ ਭਾਈ ਤਾਰੂ ਸਿੰਘ ਜੀ ਆਖਣ ਲੱਗੇ ਸਾਰੇ ਪਿੰਡ ਨੂੰ ਬਿਪਤਾ ਚ ਪਾ ਕੇ ਆਪ ਭੱਜ ਜਾ ਇਹ ਸੂਰਮਿਆਂ ਦਾ ਕੰਮ ਨਹੀਂ ਮੈਂ ਕਿਉਂ ਭੱਜਾਂ ਮੈਂ ਕੋਈ ਗਲਤੀ ਨਹੀਂ ਕੀਤੀ ਚੱਲ ਮੈਂ ਆਇਆ ਪਿੰਡ ਨੂੰ ਤੁਰਿਆ ਆਵੇ ਆਪੇ ਸਿਪਾਹੀ ਗਾਂ ਅੱਗੋਂ ਲੈਣ ਵਾਸਤੇ ਚਲੇ ਗਏ ਛੇਤੀ ਛੇਤੀ ਲੱਗੇ ਫੜਨ ਉਹ ਕਹਿੰਦੇ ਟਿਕ ਜਾਓ ਭੱਜਣਾ ਹੁੰਦਾ ਪਹਿਲਾਂ ਹੀ ਭੱਜ ਜਾਂਦਾ ਚਲੋ ਮੈਂ ਤੁਹਾਡੇ ਨਾਲ ਹੀ ਚੱਲਦਾ ਚਲੋ ਤੁਹਾਡੇ ਮਗਰ ਹੀ ਆਇਆ ਉਹਨਾਂ ਨੇ ਫਿਰ ਹਿੰਮਤ ਨਹੀਂ ਕੀਤੀ ਨੇੜੇ ਨਹੀਂ ਲੱਗੇ ਸਾਰੀ ਸੰਗਤ ਬੈਠੀ ਹੈ ਏਦਾਂ ਖੜ ਗਿਆ ਜਾ ਕੇ ਤੇੜ ਕਸ਼ਹਿਰਾ ਹੈ ਸਾਦਾ ਜਿਹਾ ਕੁੜਤਾ ਹੈ ਸਾਦੀ ਜੀ ਦਸਤਾਰ ਬੰਨੀ ਹੈ ਕੰਮ ਕਰਦਾ ਖੇਤ ਚ ਧੌੜੀ ਦੀ ਜੁੱਤੀ ਪਾਈ ਹੋਈ ਹੈ ਏਦਾਂ ਖੜਾ ਹੈ ਦਗ ਦਗ ਕਰਦਾ ਚਿਹਰਾ 25-26 ਸਾਲ ਦੀ ਉਮਰ ਹੈ ਸੋਹਣਾ ਦਾੜਾ ਬਸ ਏਦਾਂ ਲੱਗਦਾ ਵੀ ਕੋਈ ਫਰਿਸ਼ਤਾ ਹੀ ਖੜ ਗਿਆ ਵੱਖਰੀ ਦੁਨੀਆ ਦਾ ਬੰਦਾ ਏਦਾਂ ਲੱਗਦਾ ਉਹਦਾ ਤੇਜ ਝੱਲਿਆ ਨਾ ਜਾਵੇ ਹੁਣ ਵੱਖਰੀ ਜੀ ਦੁਨੀਆ ਦਾ ਬੰਦਾ ਲੱਗਦਾ ਦੇਵਤਾ ਬਣਾ ਦਿੱਤਾ ਗੁਰੂ ਦੇ ਗਿਆਨ ਨੇ ਵੇਖੋ ਬੰਦੇ ਜਿਨ ਮਾਨਸ ਤੇ ਪੂਰਾ ਪੜਦੇ ਬਲਿਹਾਰੀ ਗੁਰੇ ਆਪਣੇ
ਬਲਿਹਾਰੀ ਗੁਰੇ ਆਪਣੇ ਤਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ
ਵਾ ਵਾ
ਕਰਤ ਨਾ ਲਾਗੀ ਵਾਰ
ਮੇਰਿਓ ਵੀਰੋ ਗੁਰੂ ਦਾ ਗਿਆਨ ਦੇਵਤੇ ਬਣਾਉਂਦਾ ਹੈ ਇਹ ਗਾਇਕਾਂ ਦੇ ਗੀਤ ਕੰਨਾਂ 'ਚ ਮੁੰਦਰਾਂ ਪਵਾਉਂਦੇ ਨੇ ਇਹਨਾਂ ਦੇ ਗੀਤਾਂ ਨੇ ਤੁਹਾਡੇ ਕੰਨਾਂ 'ਚ ਮੁੰਦਰਾਂ ਪਵਾਉਣੀਆਂ ਨੇ ਇਹਨਾਂ ਨੇ ਆਸ਼ਕ ਬਣਾਉਣਾ ਹੈ ਕਿਹੜੀਆਂ ਦੇਣ ਲਾ ਦੇਣਾ ਹੈ ਗੁਰੂ ਦਾ ਗਿਆਨ ਦੇਵਤੇ ਬਣਾ ਦੇਗਾ ਦੇਵੀ ਗੁਣ ਸਾਡੇ 'ਚ ਭਰ ਦੇਗਾ ਜਿੱਦਣ ਆਪਾਂ ਸਾਰੇ ਦੇਵਤੇ ਬਣ ਜਾਵਾਂਗੇ ਉਦਣ ਇਹ ਧਰਤੀ ਸਵਰਗ ਬਣ ਜਾਏਗੀ ਦੇਵਤੇ ਕਿੱਥੇ ਰਹਿੰਦੇ ਨੇ ਸਵਰਗ 'ਚ ਸੁਣਿਆ ਨਾ ਇਦਾਂ ਹੀ ਜਿੱਦਣ ਆਪਾਂ ਦੇਵਤੇ ਬਣ ਕੇ ਧਰਤੀ ਸਵਰਗ ਛੱਡੋ ਧਰਤੀ ਸਵਰਗ ਬਣਾਉਣਾ ਬੜਾ ਔਖਾ ਲੱਗਦਾ ਹੈ ਪਰ ਚਾਰ ਘਰ ਵਿੱਚ ਜੀ ਨੇ ਸਾਰੇ ਗੁਰੂ ਤੋਂ ਗਿਆਨ ਲੈ ਕੇ ਅਕਲ ਲੈ ਕੇ ਦੇਵਤੇ ਬਣ ਜਾਓ ਘੱਟ ਤੋਂ ਘੱਟ ਘਰ ਤੇ ਸਵਰਗ ਬਣ ਜੇ ਆਖੋ ਸਤਨਾਮ ਸਵੈ ਅਰਗ ਮੇਰੇ ਵਰਗੇ ਸਵੈਮ ਸਵਰਗ ਦਾ ਮਤਲਬ ਹੈ ਜਿੱਥੇ ਮੇਰੇ ਵਰਗਾ ਦੂਜਾ ਹੋਵੇ ਚਾਰ ਜਣੇ ਗੱਡੀ 'ਚ ਇੱਕੋ ਜਿਹੇ ਨੇ ਇੱਕੋ ਸੋਚ ਦੇ ਬੈਠੇ ਨੇ ਗੱਡੀ ਸਵਰਗ ਬਣ ਗਈ ਇੱਕੋ ਸੋਚ ਹੈ ਨਾ ਚਾਰਾਂ ਦੀ ਚਾਰ ਜਣੇ ਗੱਡੀ 'ਚ ਬੈਠੇ ਨੇ ਚਾਰਾਂ ਦੀ ਸੋਚ ਇੱਕੋ ਹੈ ਲੈ ਗੱਡੀ ਸਵਰਗ ਹੈ ਤੇ ਜੇ ਗੱਡੀ 'ਚ ਬੈਠਿਆ ਗੱਲ ਚੱਲ ਪਈ ਮੈਂ ਫਲਾਣੇ ਬਾਬੇ ਦੇ ਜਾਂਦਾ ਦੂਜਾ ਕਹਿੰਦਾ ਮੈਂ ਫਲਾਣੇ ਪੀਰ ਦੇ ਜਾਂਦਾ ਤੀਜਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਚੌਥਾ ਕਹਿੰਦਾ ਅਸੀਂ ਗੁੱਗੇ ਦੇ ਭਗਤ ਹੁੰਦੇ ਹਾਂ ਪੰਜਵਾਂ ਕਹਿੰਦਾ ਅਸੀਂ ਡੇਰੇ ਸਾਹਿਬ ਜਾਂਦੇ ਹਾਂ ਬਾ ਬਣ ਗਈ ਆ ਬਣ ਗਿਆ ਸਵਰਗ ਹੋ ਗਈ ਲੜਾਈ ਸ਼ੁਰੂ ਸਵਰਗ ਬਣ ਸਕਦਾ ਕਦੀ ਸਵਰਗ ਜਿੱਥੇ ਦੂਜਾ ਹੋਵੇ ਸਾਡੇ ਵਰਗਾ ਦੋ ਰਲ ਜੋ ਸਵਰਗ ਪਤੀ ਪਤਨੀ ਇੱਕੋ ਜਿਹੇ ਨੇ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀ ਹੈ ਸੋਏ ਉਹ ਸਵਰਗ ਬਣ ਜਾਂਦੀ ਹੈ ਉਹ ਘਰ ਸਵਰਗ ਹੈ ਪੰਜ ਸੱਤ ਜੀ ਇਕੱਠੇ ਰਹਿੰਦੇ ਆ ਸਵਰਗ ਹੈ ਸਾਰਾ ਪਿੰਡ ਗੁਰੂ ਨਾਲ ਜੁੜਿਆ ਹੋਇਆ ਹੋਵੇ ਇੱਕ ਸੂਈ ਦੇ ਨੱਕੇ ਚੋਂ ਲੰਘਣ ਵਾਲੀ ਗੱਲ ਹੈ ਸਾਰਾ ਪਿੰਡ ਇੱਕ ਰਸੇ ਪਰੋਇਆ ਹੋਇਆ ਹੈ ਸਾਰਾ ਪਿੰਡ ਸਵਰਗ ਹੈ ਸਾਰਾ ਪਿੰਡ ਸਵਰਗ ਹੈ ਫਿਰ ਵੇਖੋ ਦੇਵਤੇ ਬਣਾਉਂਦੇ ਨੇ ਸਤਿਗੁਰੂ ਇਹ ਦੇਵਤੇ ਬਣਾਉਣਗੇ ਗੁਰਬਾਣੀ ਪੜ੍ਹਨੀ ਸਟਾਰਟ ਕਰੋ ਜ਼ਿੰਦਗੀ ਬਦਲਦੀ ਵੇਖਿਓ ਸਵਰਗ ਬਣ ਜਾਏਗਾ ਮਨ ਸ਼ਾਂਤ ਹੁੰਦਾ ਜਾਏਗਾ ਠੰਡ ਪੈ ਜਾਏਗੀ ਹੁਣ ਵੇਖਿਓ ਸਾਹਮਣੇ ਖੜਾ ਇੱਦਾਂ ਲੱਗਦਾ ਹੈ ਦੇਵਤਾ ਖੜਾ ਹੈ ਫਰਿਸ਼ਤਾ ਖੜਾ ਹੈ ਕੋਈ ਇੱਦਾਂ ਲੱਗਦਾ ਤੈਨੂੰ ਫੜਨ ਵਾਸਤੇ ਆਏ ਆ ਤੇਰਾ ਸਭ ਪਤਾ ਲੱਗ ਗਿਆ ਚੱਲ ਸਾਡੇ ਨਾਲ ਭਾਈ ਸਾਹਿਬ ਕਹਿਣ ਲੱਗੇ ਤੁਰਦੇ ਆ ਪਹਿਲਾਂ ਇਹ ਦੱਸੋ ਵੀ ਕੋਈ ਜਲ ਪਾਣੀ ਛਕਿਆ ਸਵੇਰ ਦੇ ਤੁਰੇ ਹੋ ਭੁੱਖੇ ਤੇ ਨਹੀਂ ਕਿਤੇ ਇਹਨਾਂ ਦੀ ਤੇ ਡਿਊਟੀ ਹੈ ਇਹ ਤੇ ਡਿਊਟੀ ਕਰਦੇ ਨੇ ਆਪਣੀ ਇਹ ਵਿਚਾਰੇ ਭੁੱਖੇ ਤੇ ਨਹੀਂ ਸਿਪਾਹੀ ਸਾਰੇ ਲਈ ਫਿਰਦਾ ਤੂੰ ਪ੍ਰਸ਼ਾਦਾ ਛਕਾਇਆ ਪਿੰਡ ਵਾਲਿਆਂ ਨੂੰ ਪੁੱਛਦਾ ਤਾਰੂ ਸਿੰਘ ਪ੍ਰਸ਼ਾਦਾ ਛਕਾਇਆ ਭਾਈ ਉਹ ਹੈਰਾਨ ਹੁੰਦੇ ਨੇ ਫੌਜਦਾਰ ਸਾਰੇ ਵੀ ਅਸੀਂ ਤੇ ਲੈਣ ਆਏ ਆ ਫੌਜ ਦੇ ਬੰਦੇ ਸਾਰੇ ਸਾਨੂੰ ਪ੍ਰਸ਼ਾਦਾ ਛਕਾਉਣ ਦੀਆਂ ਗੱਲਾਂ ਕਰਦਾ ਹੈ ਸਾਨੂੰ ਪ੍ਰਸ਼ਾਦਾ ਛਕਾਉਣ ਦੀ ਗੱਲ ਕਰਦਾ ਵੇਖੋ ਚਲੋ ਪ੍ਰਸ਼ਾਦਾ ਛਕਾਇਆ ਸਾਰਿਆਂ ਨੂੰ ਨਾਲ ਦੇ ਬੰਦੇ ਕਹਿਣ ਲੱਗੇ ਜਿਹੜਾ ਫੌਜ ਦਾ ਮੁਖੀ ਹੈ ਕਹਿੰਦੇ ਆਪਾਂ ਛੇਤੀ ਚੱਲੀਏ ਇਹਨੇ ਬੰਦੇ ਸੱਦ ਲਏ ਹੋਣਗੇ ਇਹਦੀਆਂ ਗੱਲਾਂ 'ਚ ਨਾ ਆਓ ਉਹ ਕਹਿੰਦਾ ਨਹੀਂ ਇਹਨੂੰ ਵੇਖ ਕੇ ਪਤਾ ਲੱਗਦਾ ਇਹ ਧੋਖਾ ਕੀ ਕਰੇਗਾ ਕਿਸੇ ਨਾਲ ਧੋਖਾ ਟਿਕਿਆ ਹੋਇਆ ਮਨ ਹੈ ਨਾ ਜਦੋਂ ਸ਼ਾਂਤ ਰਹੋਗੇ ਆ ਬਾਹਰ ਵੀ ਸ਼ਾਂਤੀ ਲੱਗੇਗੀ ਨਹੀਂ ਤੇ ਤਿਉੜੀ ਲੈਣੀ ਨਹੀਂ ਇਹ ਨਹੀਂ ਲੈਣੀ ਤਿਉੜੀ ਸਟ੍ਰੈਸ ਅੰਦਰੋਂ ਭਟਕਿਆ ਹੋਇਆ ਜਿਹੜਾ ਹੁੰਦਾ ਹੈ ਉਹ ਸ਼ਾਂਤੀ ਨਹੀਂ ਦੇ ਸਕਦਾ ਕਿਸੇ ਨੂੰ ਉਹਦਾ ਔਰਾ ਵੀ ਇਦਾਂ ਦਾ ਹੀ ਹੁੰਦਾ ਆਲੇ ਦੁਆਲੇ ਉਹਦੇ ਜਿੱਦਾਂ ਦਾ ਆਪ ਹੁੰਦਾ ਹੈ ਉਦਾਂ ਦੀ ਉਹਦੀ ਵਾਈਬ੍ਰੇਸ਼ਨ ਹੁੰਦੀ ਹੈ ਉਦਾਂ ਦੀ ਵੇਵਸ ਨਿਕਲਦੀਆਂ ਨੇ ਉਹਦੇ ਚੋਂ ਕੋਈ ਰਸ ਨਹੀਂ ਹੁੰਦਾ ਕੋਈ ਟਿਕਾ ਨਹੀਂ ਹੁੰਦਾ ਕੋਈ ਸ਼ਾਂਤੀ ਨਹੀਂ ਹੁੰਦੀ ਉਸ ਵੇਲੇ ਇਹ ਆਪਣੀ ਮਾਂ ਨੂੰ ਮਿਲਿਆ ਤਾਰੂ ਸਿੰਘ ਨੇ ਮਾਂ ਨੂੰ ਟੇਕਿਆ ਮੱਥਾ ਕਹਿੰਦਾ ਮਾਤਾ ਜੀ ਆਸ਼ੀਰਵਾਦ ਦਿਓ ਕਹਿਣ ਲੱਗੀ ਪੁੱਤ ਬਸ ਇੱਕੋ ਹੀ ਗੱਲ ਕਹਿਣੀ ਹੈ ਤੈਨੂੰ ਕੀ ਤਾਰੂ ਸਿੰਘ ਤੇਰਾ ਨਾਂ ਹੈ ਪੁੱਤਰਾ ਤਾਰੂ ਬਣ ਕੇ ਵਿਖਾਈ ਹੁਣ ਨਾ ਤਾਰੂ ਬਣ ਕੇ ਵਿਖਾਈ ਜ਼ੁਲਮ ਦੇ ਦਰਿਆ ਚ ਡੁੱਬ ਨਾ ਜਾਈ ਪੁੱਤ ਕਿਤੇ ਡੁੱਬ ਨਾ ਜਾਈ ਤਾਰੂ ਬਣ ਕੇ ਵਿਖਾਈ ਤੇਰੇ ਪਿਓ ਦਾ ਵੀ ਇੱਕ ਦਿਨ ਸੁਨੇਹਾ ਆਇਆ ਸੀ ਸ਼ਹੀਦ ਹੋ ਗਿਆ ਹੁਣ ਪੁੱਤ ਜਵਾਨ ਹੋ ਗਿਆ ਤੂੰ ਤੇ ਮੈਂ ਉਡੀਕਾਂਗੀ ਤੇਰਾ ਵੀ ਸੁਨੇਹਾ ਆਵੇ ਭੈਣ ਨੇ ਵੀ ਇਹੋ ਹੀ ਗੱਲ ਕਹੀ ਵੀਰਾ ਚਰਖੜੀਆਂ ਤੋਂ ਡਰ ਨਾ ਜਾਈ ਕਿਤੇ ਕਹਿੰਦਾ ਮਾਂ ਫਿਕਰ ਨਾ ਕਰ ਸਿੰਘ ਸਿਰ ਕਟਵਾਉਣੋ ਸਿੰਘ ਸਿਰ ਕਟਵਾਉਣੋ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਸਿਰ ਕਟਵਾਉਣੋ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਸਿੰਘ ਸਿਰ ਕਟਵਾਉਣੋ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਸਿਰ ਕਟਵਾਉਣੋ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਸਿੰਘ ਸਿਰ ਕਟਵਾਉਣੋ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਨਾਲ ਸਿਰ ਕਟਵਾਉਣੋ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ
ਇਹ ਸਸਤਾ ਖੂਨ ਲਟਾਉਂਦੇ ਨੇ ਇਹ ਸਸਤਾ ਖੂਨ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾਵ ਜਾਰਾ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾਵ ਜਾਰਾ
ਇਹ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾਵ ਜਾਰਾ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾਵ ਜਾਂਦੇ
ਇਹ ਸਸਤਾ ਖੂਨ ਲਟਾਉਂਦੇ ਨੇ
ਪੁੱਛਦੇ ਨਹੀਂ ਭਾਵ ਜਾਂਦੇ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾਵ ਜਾਂਦੇ
ਪੱਤ ਝੜਾ ਚ ਰਹਿੰਦੇ ਰਹਿੰਦੇ ਵੀ ਪੱਤ ਝੜਾ ਚ ਰਹਿੰਦੇ ਰਹਿੰਦੇ ਵੀ
ਝੜਾ ਚ ਰਹਿੰਦੇ ਰਹਿੰਦੇ ਵੀ ਪੱਤ ਝੜਾ ਚ ਰਹਿੰਦੇ ਰਹਿੰਦੇ ਵੀ ਪੱਤ ਝੜਾ ਚ ਰਹਿੰਦੇ ਰਹਿੰਦੇ ਵੀ ਝੜਾ ਚ ਰਹਿੰਦੇ ਰਹਿੰਦੇ ਵੀ
ਪੱਤ ਝੜਾ ਚ ਰਹਿੰਦੇ ਰਹਿੰਦੇ ਵੀ ਸੱਤ ਝੜਾ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾ ਸੱਤ ਝੜਾ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾ
ਸੱਤ ਝੜਾ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾ ਸੱਤ ਝੜਾ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾ ਸੱਤ ਝੜਾ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾ ਦੇ ਝੜਾ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾ ਦੇ
ਧਿਆਨ ਨਾਲ ਸੁਣੋ ਨਿਤ ਮੌਤ ਕਸੀਦੇ ਪੜਦੀ ਹੈ 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 ਇਹਨਾਂ ਸਿਰ ਨੱਥਿਆਂ ਸਰਦਾਰਾਂ ਮੌਤ ਕਸੀਦੇ ਪੜਦੀ ਹੈ ਇਹਨਾਂ ਸਿਰ ਨੱਥਿਆਂ ਸਰਦਾਰਾਂ
ਮੌਤ ਕਸੀਦੇ ਪੜਦੀ ਹੈ ਇਹਨਾਂ
ਸਿਰ ਨੱਥਿਆਂ ਸਰਦਾਰਾਂ ਦੇ
ਮੌਤ ਕਸੀਦੇ ਪੜਦੀ ਹੈ ਇਹਨਾਂ ਸਿਰ ਨੱਥਿਆਂ ਸਰਦਾਰਾਂ
ਦੇ ਇੱਕ ਮੌਤ ਕਸੀਦੇ
ਪੜਦੀ ਹੈ ਇਹਨਾਂ ਸਿਰ ਨੱਥਿਆਂ ਸਰਦਾਰਾਂ ਦੇ ਮੌਤ ਕਸੀਦੇ ਪੜਦੀ ਹੈ ਇਹਨਾਂ ਸਿਰ ਨੱਥਿਆਂ ਸਰਦਾਰਾਂ ਦੇ
ਇਹ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾ ਬਜ਼ਾਰਾਂ ਦੇ ਸੱਚ ਹੈ ਨਾ ਸਸਤੇ ਹੀ ਖੂਨ ਲੁਟਾਏ ਨੇ ਭਾ ਨੀ ਬਾਜ਼ਾਰਾਂ ਦੇ ਪੁੱਛੇ ਕੁਰਬਾਨੀਆਂ ਕਰਨ ਵਾਲੇ 80% ਰਾਜ ਕਰਨ ਵਾਲੇ ਹੋਰ ਹੀ ਨੇ ਆਖੋ ਸਤਨਾਮ ਹਮੇਸ਼ਾ ਇਹ ਸਿਰ ਲੱਥੇ ਸਰਦਾਰ ਨੇ ਦੱਸੋ ਕਿਹੜੀ ਜੰਗ ਹੈ ਐਸੀ ਜਿਹੜੀ ਸਿੱਖ ਸਰਦਾਰਾਂ ਬਿਨਾਂ ਪੂਰੀ ਹੋਈ ਹੋਵੇ ਜਾਂ ਜਿੱਤੀ ਗਈ ਹੋਵੇ ਸਭ ਜੰਗਾਂ ਜਿੱਤੀਆਂ ਹੀ ਨਹੀਂ ਸੀ ਜਾ ਸਕਦੀਆਂ ਜੇ ਵਿੱਚ ਸਿੱਖ ਸਰਦਾਰ ਕੁਰਬਾਨੀਆਂ ਨਾ ਦਿੰਦੇ ਹਮੇਸ਼ਾ ਤੋਂ ਇਹ ਜਿਗਰੇ ਵਾਲੇ ਰਹੇ ਆ ਦਿਲਾਂ ਵਾਲੇ ਨੇ ਸਿਰ ਲਾਉਂਦੇ ਬਹੁਤ ਨੇ ਮਾਫ ਕਰਨਾ ਸਿਰ ਵਰਤਦੇ ਹੋਰ ਹੀ ਨੇ ਸਿਰ ਵਰਤਦੇ ਹੋਰ ਨੇ ਮੈਂ ਹੁਣ ਬਹੁਤ ਵਾਰ ਕਹਿੰਦਾ ਹੁੰਦਾ ਸਿੱਖੋ ਸਿਰ ਲਾਏ ਬੜੇ ਨੇ ਸਿਰ ਲਾਓ ਵੀ ਕੁਰਬਾਨੀਆਂ ਕਰੋ ਵੀ ਪਰ ਇਹ ਸਿਰ ਨੂੰ ਵਰਤਣਾ ਵੀ ਸਿੱਖ ਲਓ ਭਾਵ ਦਿਮਾਗ ਤੋਂ ਕੰਮ ਲੈ ਕੇ ਇਹ ਵੀ ਵੇਖਣਾ ਹੈ ਸਿਰਫ ਲੜ ਕੇ ਹੀ ਨਹੀਂ ਸਰੀਰ ਬਥੇਰੇ ਲਾਏ ਆ ਸਿਰ ਵਢਾਏ ਆ ਸਿਰ ਲਾਏ ਬਹੁਤ ਨੇ ਹੁਣ ਆਪਾਂ ਸਿਰ ਵਰਤਣੇ ਵੀ ਸਟਾਰਟ ਕਰੀਏ ਭੋਲੇ ਆ ਤੇ ਭੋਲਿਆਂ ਨੂੰ ਬਥੇਰੇ ਲੁੱਟ ਕੇ ਲੈ ਜਾਂਦੇ ਹੁੰਦੇ ਨੇ ਬਹੁਤ ਵਾਰ ਲੁੱਟਿਆ ਜੇ ਤੁਸੀਂ ਕਹੋ ਨਾ ਵੀ ਕੁਰਬਾਨੀਆਂ ਕੀਤੀਆਂ ਇਹ ਪਤਾ ਇਹ ਹੈ ਵੀ ਭੋਲੇ ਨੇ ਇਸ ਗੱਲੋਂ ਪਤਾ ਲੱਗਦਾ ਭੋਲੇ ਨੇ ਕਲੀਅਰ ਹੁੰਦੀ ਹੈ ਗੱਲ ਵੀ ਭੋਲੀ ਕੌਮ ਹੈ ਭਾਵੇਂ ਜੋ ਮਰਜ਼ੀ ਕਹੀ ਜਾਈਏ ਤਾਂ ਹੀ ਕੁਰਬਾਨੀਆਂ ਕਰਨ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜਦੋਂ ਹੱਕ ਦੇਣ ਦੀ ਵਾਰੀ ਆਉਂਦੀ ਉਦੋਂ ਸਭ ਤੋਂ ਪਿੱਛੇ ਸੁੱਟ ਦਿੰਦੇ ਨੇ ਸਭ ਤੋਂ ਪਿੱਛੇ ਜਦੋਂ ਹੱਕ ਦੇਣ ਦੀ ਵਾਰੀ ਆਉਂਦੀ ਹੈ ਇਹਨਾਂ ਹੱਕਾਂ ਦੀ ਗੱਲ ਹੀ ਬਾਬਾ ਜਰਨੈਲ ਸਿੰਘ ਹੋਣੀ ਕਰਦੇ ਸੀ ਕਹਿੰਦੇ ਭਾਈ ਜੇ ਕੁਰਬਾਨੀਆਂ ਸਭ ਤੋਂ ਵੱਧ ਕੀਤੀਆਂ ਨੇ ਤੇ ਪੰਜਾਬ ਦਾ ਖਿਆਲ ਵੀ ਸਭ ਤੋਂ ਵੱਧ ਰੱਖੋ ਜੇ ਪੰਜਾਬ ਦੇ ਨੌਜਵਾਨ ਸਭ ਤੋਂ ਵੱਧ ਤੁਹਾਡੇ ਆਜ਼ਾਦੀ ਵਿੱਚ ਸ਼ਹੀਦ ਹੋਏ ਆ ਫਾਂਸੀ ਦੇ ਰੱਸੇ ਚੁੰਮੇ ਨੇ ਜੇ ਇਹਨਾਂ ਨੇ ਆਪਣਾ ਆਪ ਕੁਰਬਾਨ ਕੀਤਾ ਹੈ ਤੇ ਇਹਨਾਂ ਦੇ ਭਰਾ ਜਿਹੜੇ ਪੰਜਾਬੀ ਬੇਰੁਜ਼ਗਾਰ ਹਨ ਇਹਨਾਂ ਬੇਰੁਜ਼ਗਾਰਾਂ ਦੀ ਬਾਂਹ ਫੜੇ ਸਰਕਾਰ ਇਹੀ ਕਹਿੰਦੇ ਹੁੰਦੇ ਸੀ ਇਹ ਸੀ ਧਰਮ ਯੁੱਧ ਮੋਰਚਾ ਤੇ ਜੇ ਬਾਬਾ ਜਰਨੈਲ ਸਿੰਘ ਦਾ ਮੋਰਚਾ ਸਫਲ ਹੁੰਦਾ ਸਾਰੀ ਲੀਡਰਸ਼ਿਪ ਬਾਬਾ ਜੀ ਦਾ ਸਾਥ ਦਿੰਦੇ ਤੇ ਅੱਜ ਪੰਜਾਬ ਦੇ ਵਿੱਚ ਕੋਈ ਨੌਜਵਾਨ ਬੇਰੁਜ਼ਗਾਰ ਨਹੀਂ ਸੀ ਫਿਰਨਾ ਸੁਣਿਓ ਗੱਲ ਧਿਆਨ ਨਾਲ ਸੁਣਿਓ ਕੋਈ ਬੇਰੁਜ਼ਗਾਰ ਨਹੀਂ ਸੀ ਫਿਰਨਾ ਇੱਥੇ ਉਹ ਇਹੀ ਰੌਲਾ ਪਾਉਂਦੇ ਸੀ ਅੱਜ ਸਾਡੇ ਨੌਜਵਾਨ ਬਾਹਰ ਜਾਂਦੇ ਨੇ
ਹੈਰਾਨ ਹੁੰਦਾ ਮੈਂ ਕਈ ਵਾਰੀ। ਇੱਕ ਵਾਰੀ ਮੈਂ ਇਟਲੀ ਚ ਗਿਆ, ਚਲੋ ਆ ਤੇ ਇਕੱਠ ਬਹੁਤ ਜ਼ਿਆਦਾ ਹੈ, ਘੱਟ ਤੋਂ ਘੱਟ 5000 ਨੌਜਵਾਨ ਹੋਣਾ ਹੈ। ਅਸੀਂ ਇਦਾਂ ਦੀਵਾਨ ਬਾਹਰ ਲਾਇਆ ਗਰਾਊਂਡ ਵਿੱਚ ਖੁੱਲਾ ਥਾਂ, ਆਲੇ ਦੁਆਲੇ ਪੰਡਾਲ ਨਹੀਂ ਸੀ, ਇਦਾਂ ਨੌਜਵਾਨ ਬਹਿ ਗਏ ਆ ਕੇ, ਭਰ ਗਿਆ ਪੂਰਾ। ਸਾਈਕਲਾਂ ਤੇ ਆਏ ਕਈ, ਸਾਈਕਲਾਂ ਤੇ, ਤੇ ਇਦਾਂ ਮੇਰੇ ਕੋਲ ਸਾਰੇ ਬੈਠੇ। ਤੇ ਮੈਂ ਉਦੋਂ ਉਹਨਾਂ ਨੂੰ ਦੀਵਾਨ ਵਿੱਚ ਕਿਹਾ, ਮੈਂ ਕਿਹਾ ਯਾਰ ਇਦਾਂ ਲੱਗਦਾ ਹੈ ਵੀ ਜਿੰਨੇ ਤੁਸੀਂ ਸੋਹਣੇ ਨੌਜਵਾਨ ਸਾਡੇ ਪੰਜਾਬ ਦੇ ਖਾਲੀ ਹੋ ਰਹੇ ਆ। ਕਹਿੰਦੇ ਜੀ ਕਰੀਏ ਫਿਰ ਕੀ, ਰੁਜ਼ਗਾਰ ਕੋਈ ਨਹੀਂ ਮਿਲਦਾ, ਰੋਟੀ ਦਾ ਸਾਧਨ ਕੋਈ ਨਹੀਂ। ਹੁਣ ਤੁਸੀਂ ਸੋਚ ਕੇ ਵੇਖੋ, ਜਿੰਨੇ ਬੱਚੇ ਪੜ੍ਹ ਰਹੇ ਨੇ ਬਾਹਰ ਜਾ ਰਹੇ ਨੇ, ਪੜ੍ਹ ਰਹੇ ਨੇ ਬਾਹਰ ਜਾ ਰਹੇ ਨੇ, ਪੰਜਾਬ ਦਾ ਬ੍ਰੇਨ ਇਹ ਵਿਦੇਸ਼ਾਂ ਦੇ ਲੋਕ ਲਿਜਾ ਰਹੇ ਨੇ। ਬ੍ਰੇਨ ਹੈ ਪੰਜਾਬ ਦਾ, ਇਹ ਬੱਚੇ ਪੜ੍ਹਨਗੇ, ਤਰੱਕੀ ਕਰਨਗੇ, ਇਹ ਬ੍ਰੇਨ ਹੈ। ਪਰ ਸਾਰੇ ਦਾ ਸਾਰਾ ਹੁਣ ਵੇਖੋ, ਕੈਨੇਡਾ ਬੱਚੇ ਬਹੁਤ ਸਾਡੇ ਵੀਰ ਜਾਂਦੇ ਆ, ਅਮਰੀਕਾ ਜਾ ਰਹੇ ਆ, ਆਸਟ੍ਰੇਲੀਆ ਗਏ ਆ, ਨਿਊਜ਼ੀਲੈਂਡ ਗਏ ਆ, ਬੜਿਆਂ ਦੇ ਮਨ ਵਿੱਚ ਜਾਣ ਦੀਆਂ ਤਿਆਰੀਆਂ ਨੇ ਵੀ ਚੱਲੀਏ ਜਾਓ। ਕਿਉਂ ਗਏ? ਰੋਜ਼ੀ ਲਈ ਗਏ। ਪਰ ਜੇ ਕਿਤੇ ਉਹਨਾਂ ਵੇਲਿਆਂ 'ਚੋਂ 17 ਮਤੇ ਅੱਜ ਸੁਣੇ ਜਾਂਦੇ ਨਾ, ਤੇ ਅੱਜ ਤੁਹਾਨੂੰ ਬਾਹਰਲਿਆਂ ਦੇਸ਼ਾਂ 'ਚ ਜਾਣਾ ਨਾ ਪੈਂਦਾ, ਪੰਜਾਬ ਦੇ ਇਹ ਜੋ ਨਕਸ਼ਾ ਹੀ ਕੁਝ ਹੋਰ ਹੋਣਾ ਸੀ। ਅੱਜ ਰੋਜ਼ੀ ਲਈ ਗਏ, ਰੋਟੀ ਲਈ ਗਏ, ਬੜੀਆਂ ਸੋਹਣੀਆਂ ਸੋਹਣੀਆਂ ਲਾਈਨਾਂ ਲਿਖੀਆਂ ਪਾਤਰ ਹੋਣਾ ਨੇ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ। ਦੇਸ਼ ਉਹ ਪਰਤਣਗੇ ਆਪਣੇ ਕਦੀ, ਰੋਟੀ ਲਈ, ਰੋਜ਼ੀ ਲਈ, ਗੁਜ਼ਾਰੇ ਲਈ ਗਏ ਆ ਬਾਹਰ, ਕਦੇ ਦੇਸ਼ ਮੁੜ ਕੇ ਆਉਣਗੇ? ਕਈਆਂ ਦੀਆਂ ਮਾਵਾਂ ਤਰਸਦੀਆਂ ਹੀ ਮਰ ਗਈਆਂ, ਕਈ ਬਿਮਾਰ ਤੇ ਪਹੁੰਚੇ, ਕਈ ਸੰਸਕਾਰ ਤੇ ਪਹੁੰਚੇ, ਤੇ ਕਈ ਇਦਾਂ ਦੇ ਬਦਨਸੀਬ ਨੇ ਜਿਹੜੇ ਮਾਂ ਦੇ ਭੋਗ ਤੇ ਵੀ ਨਹੀਂ ਆ ਸਕੇ, ਮਰਨ ਤੋਂ ਬਾਅਦ ਫਿਰ ਕਬਰ 'ਚ ਚਲੇ ਜਾਂਦੇ ਨੇ। ਕਿੱਥੇ ਸਾੜਿਆ ਸੀ ਮੇਰੀ ਮਾਂ ਨੂੰ? ਮੜੀਆਂ 'ਚ ਰੁੱਖ ਕਿੱਥੇ ਆ ਜਿਹੜੇ ਰੁੱਖ ਥੱਲੇ ਸਾੜੀ ਮੇਰੀ ਮਾਂ? ਕਿੱਥੇ ਆ ਉਹ ਕਬਰਸਤਾਨ? ਸੁਣਿਓ, ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਦੇਸ਼ ਉਹ ਪਰਤਣਗੇ ਆਪਣੇ ਕਦੀ, ਕੁਝ ਤੇ ਸਿੱਖਣਗੇ ਮਾਂ ਦੇ ਸਿਵੇ ਦੀ ਅਗਨ, ਕੁਝ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਕੁਝ ਤੇ ਮਾਂ ਦੇ ਸਿਵੇ ਤੇ ਹੀ ਪਹੁੰਚਦੇ ਨੇ। ਇਹ ਕਿਉਂ ਹੋਇਆ? ਇਦਾਂ ਇੰਨੇ ਨੌਜਵਾਨ ਬੇਰੁਜ਼ਗਾਰ ਕਿਉਂ ਹੋਏ? ਇਹਦਾ ਕਾਰਨ ਕੀ ਹੈ? ਇਹ ਸਸਤਾ ਖੂਨ ਲਟਾਉਂਦੇ ਨੇ, ਪੁੱਛਦੇ ਨਹੀਂ ਭਾਅ ਬਾਜ਼ਾਰਾਂ ਦੇ, ਬਾਜ਼ਾਰਾਂ ਦੇ ਭਾਅ ਨਾਲ ਨਹੀਂ, ਸਸਤਾ ਲੁਟਾਇਆ ਖੂਨ ਆਪਣਾ, ਲੁਟਾਇਆ ਹੀ ਨਹੀਂ, ਅੱਜ ਵੀ ਲੁਟਾ ਰਹੇ ਨੇ। ਆਰਮੀ ਵਿੱਚ ਅੱਜ ਕਿੰਨੇ ਸਿੱਖ ਨੇ? ਜਿੱਦਣ ਕੋਈ ਜੰਗ ਲੱਗੇਗਾ, ਮੀਡੀਆ ਭਾਵੇਂ ਦੁਨੀਆ ਨੂੰ ਦੱਸੇ ਨਾ ਦੱਸੇ, ਪਰ ਇਹ ਸੱਚ ਹੈ, ਜਿੱਦਣ ਕੋਈ ਜੰਗ ਲੱਗਿਆ ਜਾਂ ਲੱਗੇਗਾ, ਸਭ ਤੋਂ ਅੱਗੇ ਉਦਣ ਵੀ ਸਿੱਖ ਸਰਦਾਰਾਂ ਨੂੰ ਲਾਇਆ ਜਾਂਦਾ। ਲਾਓ ਇਹਨਾਂ ਨੂੰ ਅੱਗੇ, ਕਿਉਂ? ਇਹ ਡਰਦੇ ਨਹੀਂ, ਇਹਨਾਂ ਦੇ ਦਿਲ ਬੜੇ ਤਕੜੇ ਆ। ਫਿਰ ਉਦੋਂ ਵੇਖੀਦਾ ਇਹ ਵੀਰ ਰਸ ਕਿੰਨੇ ਭਰਿਆ, ਉਹ ਦਿਲ ਵਾਲੇ, ਉਹ ਦਿਲ ਵਾਲੇ ਦੇਖੇ ਬੜੇ ਦਿਲਾਵਰ ਮੈਂ ਦਿਲਾਂ ਵਾਲੇ, ਡਿੱਠਾ ਫਰਕ ਕੇ ਕੁੱਲ ਸੰਸਾਰ ਦਾ ਦਿਲ ਦੇਖੇ, ਦਿਲ ਕਈ ਪੀਰ ਪੈਗੰਬਰਾਂ ਦੇ, ਮਹਾਰਥੀ ਤੇ ਬਲੀ ਬਲਕਾਰ ਦਾ ਦਿਲ